ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ ਡੋਟ ਕਾਮ ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ। ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜੀ, ਸਰਬੱਤ ਦਾ ਭਲਾ ਮੰਗਦੇ ਹਾਂ ਤੇ ਆਓ ਰਲ ਕੇ ਇਹ ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਦਿਲ ਵਾਲੀ ਗੱਲ। ਅੱਜ ਤਰੀਕ ਘੜੀ ਦੇ ਉੱਤੇ ਸਮਾਂ 1:08 ਔਰ ਤਰੀਕ 17 ਜਨਵਰੀ 2021 ਆਸਟ੍ਰੇਲੀਅਨ ਈਸਟਰਨ ਸਟੈਂਡਰਡ ਡੇਲਾਈਟ ਸਮਾਂ ਹੈ ਜੀ। 8:02 ਹੋ ਗਏ ਨੇ ਹੁਣ ਤੇ ਬ੍ਰਿਸਬਨ ਦੇ ਵਿੱਚ 7:02, 7:32 ਐਡਲੇਡ ਦੇ ਵਿੱਚ ਹੋਏ ਨੇ, 5:02 ਪਰਥ ਦੇ ਵਿੱਚ ਹੋਏ ਨੇ। ਵੱਡਾ ਤੜਕਾ 2:32 ਨਵੀਂ ਦਿੱਲੀ 'ਚ, ਲੰਡਨ 'ਚ 9:02 ਰਾਤ ਦੇ, ਜਿੱਥੋਂ ਵਰਿੰਦਰ ਲਾਡੀ ਹੁਣੀ ਸਾਨੂੰ ਸੁਣ ਰਹੇ ਨੇ, ਮੈਸੇਜ ਵੀ ਭੇਜ ਦਿੱਤਾ ਹੈ ਉਹਨਾਂ ਨੇ। 4:02 ਸ਼ਾਮ ਦੇ ਨਿਊਯਾਰਕ ਅਤੇ ਟੋਰੋਂਟੋ 'ਚ ਨੇ। ਵੈਨਕੂਵਰ ਦੇ ਵਿੱਚ ਸ਼ਨਿਚਰਵਾਰ ਚੱਲ ਰਿਹਾ 16 ਜਨਵਰੀ, 1:02 ਦੁਪਹਿਰ ਦੇ ਨੇ, ਇਹੀ ਸਮਾਂ ਐਲੇ ਦਾ ਹੈ। ਅੱਜ ਪ੍ਰੋਗਰਾਮ ਦੇ ਵਿੱਚ ਜਸਵਿੰਦਰ ਬਿੱਟਾ ਬਾਈ ਜੀ ਆਉਣਗੇ ਅਤੇ ਕੋਸ਼ਿਸ਼ ਕਰ ਰਿਹਾ ਮੈਂ ਕਿ ਇੱਕ ਅਲੱਗ ਗੱਲਬਾਤ ਅੱਜ ਪ੍ਰੋਗਰਾਮ 'ਚ ਕੀਤੀ ਜਾਵੇ। ਇੱਕ ਨੌਜਵਾਨ ਕਾਫੀ ਦੇਰ ਤੋਂ ਸਾਡੇ ਨਾਲ ਗੱਲਬਾਤ ਦੇ ਵਿੱਚ ਹੈ ਅਤੇ ਮੈਂ ਕੋਸ਼ਿਸ਼ ਕਰਦਾ ਉਹਨਾਂ ਨੂੰ ਅੱਜ ਪ੍ਰੋਗਰਾਮ ਦੇ ਵਿੱਚ ਲੈ ਕੇ ਇੱਕ ਇੰਡਸਟਰੀ ਦੇ ਬਾਰੇ ਗੱਲ ਕੀਤੀ ਜਾਵੇ। ਇਸ ਤੋਂ ਇਲਾਵਾ ਵਿਚਾਰ ਹੋਣਗੇ, ਗੀਤ ਹੋਏਗੇ, ਸੰਗੀਤ ਹੋਏਗਾ, ਮੌਸਮ ਹੋਏਗਾ ਔਰ ਤੁਹਾਡੇ ਸੁਨੇਹੇ, ਤੁਹਾਡੇ ਦਿਲ ਵਾਲੀਆਂ ਗੱਲਾਂ ਅਸੀਂ ਸਾਂਝੀਆਂ ਕਰਾਂਗੇ। ਕਨਵਰਸੇਸ਼ਨ ਹੋਏਗੀ, ਗੋਸ਼ਟ ਹੋਏਗੀ, ਵਿਚਾਰ ਹੋਣਗੇ। ਸਾਡਾ ਤੁਹਾਡਾ ਸਾਥ ਬਣਿਆ ਰਹੇਗਾ 2 ਘੰਟੇ ਵਾਸਤੇ। ਕੁਲਵੀਰ ਸੰਧੂ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਵਰਿੰਦਰ ਵੀ ਸ਼ਾਮਿਲ ਹੋਏ ਨੇ। ਸੋ ਕੱਲ੍ਹ ਜਿਹੜਾ ਵਿਚਾਰ ਸੀ ਉਹ ਸੀ ਵੀ ਵਿਚਾਰ ਨਹੀਂ ਹੋਣਾ ਚਾਹੀਦਾ, ਜ਼ਿਆਦਾ ਵਿਚਾਰ ਨਹੀਂ ਹੋਣੇ ਚਾਹੀਦੇ, ਪਰ 2 ਦਿਨ ਪ੍ਰੋਗਰਾਮ ਹੁੰਦਾ ਆ ਸੋ ਅਸੀਂ ਡਿਸਕਸ਼ਨ ਕਰਨੀ ਹੁੰਦੀ ਆ ਕੁਛ ਨਾ ਕੁਛ ਵਿਚਾਰ ਦੇ ਉੱਤੇ, ਕੋਈ ਦਿਲ ਵਾਲੀ ਗੱਲ। ਅਸਲ 'ਚ ਵਿਚਾਰ ਘੱਟ ਹੈ ਅਤੇ ਦਿਲ ਵਾਲੀਆਂ ਗੱਲਾਂ ਜ਼ਿਆਦਾ ਆ। ਜੋ ਮੈਂ ਅਨੁਭਵ ਕਰਦਾ ਹਾਂ ਇੱਕ ਦੂਜੇ ਦੇ ਨਾਲ, ਐਕਸਪੀਰੀਅੰਸ ਦੇ ਨਾਲ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਾਂ, ਦੇਖਦੇ ਹਾਂ, ਉਹ ਦਿਲ ਵਾਲੀਆਂ ਗੱਲਾਂ ਬਣ ਜਾਂਦੀਆਂ ਅਤੇ ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ। ਸੋ ਬਾਈ, ਮੇਰੇ ਮਨ ਦੇ ਵਿੱਚ ਇੱਕ ਸ਼ਬਦ ਚੱਲ ਰਿਹਾ ਸੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੁਣ ਪ੍ਰੇਮ ਅੱਖਰ ਜਿਹੜਾ ਆ, ਇਸ ਦੇ ਬਾਰੇ ਕਈ ਗੀਤ, ਹਜ਼ਾਰਾਂ ਹੀ ਗੀਤ ਬਣ ਚੁੱਕੇ ਨੇ। ਇੱਕ ਗੀਤ ਵੀ ਸੀ ਜੇ 2.5 ਅਕਸ਼ਰ ਪਿਆਰ ਕੇ ਜਾਂ ਪ੍ਰੇਮ ਕੇ, 2.5 ਆ ਪੱਪਾ ਅਤੇ 1/2 ਰਾਰਾ ਅਤੇ ਮਾਂ। ਸੋ ਮੈਂ ਸੋਚਿਆ ਕਿ ਪ੍ਰੇਮ ਕੀਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਪ੍ਰੇਮ ਜਿਹੜਾ ਅੱਖਰ ਹੈ ਇਹਨੂੰ ਜ਼ਿਆਦਾਤਰ ਅਸੀਂ ਜਿਹੜਾ ਦੁਨਿਆਵੀ ਪ੍ਰੇਮ ਹੈ, ਇਸਤਰੀ ਪੁਰਸ਼ ਦਾ ਪ੍ਰੇਮ ਹੈ, ਉਹਦੇ ਵੱਲ ਨੂੰ ਲੈਂਦੇ ਹਾਂ। ਜਿਹੜੀ ਮੋਹ ਹੁੰਦੀ ਹੈ ਉਹ ਮਾਇਆ ਨਾਲ ਹੁੰਦੀ ਹੈ, ਜਿਹੜੀ ਨੋਨ ਲਿਵਿੰਗ ਥਿੰਗਸ ਹੈ। ਜਿਹੜਾ ਪ੍ਰੇਮ ਹੁੰਦਾ ਆ ਉਹ 2 ਜੀਵਾਂ ਦੇ ਵਿਚਕਾਰ ਹੁੰਦਾ ਆ, ਜਿਹੜਾ ਦੁਨਿਆਵੀ ਆ। ਹੁਣ ਇੱਕ ਮੈਂ ਕਨਸੈਪਟ ਹੈ ਗੁਰਬਾਣੀ ਦੇ ਵਿੱਚ, ਜਿਸ ਨੂੰ ਇੰਗਲਿਸ਼ 'ਚ ਕੁਆਂਟਮ ਵੀ ਕਹਿ ਦਿੰਦੇ ਨੇ, ਕਿ ਜੋ ਬਾਹਰ ਦਿਖ ਰਿਹਾ ਆ, ਜੋ ਬਾਹਰ ਸਾਨੂੰ ਦਿਖਾਈ ਦੇ ਰਿਹਾ ਆ, ਉਹਦਾ ਜਿਹੜਾ ਬੈਕ ਐਂਡ 'ਤੇ ਅਦ੍ਰਿਸ਼ ਦੇ ਵਿੱਚ ਵੀ ਉਹ ਸੰਸਾਰ ਹੈ ਪਿੱਛੇ ਗੁਪਤ ਦੇ ਵਿੱਚ। ਉਹ ਸਾਨੂੰ ਦਿਖਾਈ ਨਹੀਂ ਦੇ ਰਿਹਾ ਜੋ ਪਿੱਛੇ ਇਹਦੇ ਚੱਲ ਰਿਹਾ, ਪਰ ਜੋ ਸਾਨੂੰ ਦਿਖਾਈ ਦੇ ਰਿਹਾ ਉਹ ਮਾਇਆ ਦੇ ਨਾਲ, ਮਿੱਟੀ ਨਾਲ, ਹਵਾ ਨਾਲ, ਪਾਣੀ ਨਾਲ ਉਹ ਚੀਜ਼ਾਂ ਬਣੀਆਂ ਹੋਈਆਂ ਨੇ। ਹੁਣ ਇੱਕ ਫੁੱਲ ਖਿੜ ਰਿਹਾ ਬੂਟੇ ਨੂੰ, ਪੀਲੇ ਰੰਗ ਦਾ, ਨੀਲੇ ਰੰਗ ਦਾ, ਉਹਦੀਆਂ 15 ਪੰਖੜੀਆਂ, ਕਿਸੇ ਦੀਆਂ 40 ਪੰਖੜੀਆਂ, ਇਹਨਾਂ 'ਚ ਫਰਕ ਕਿਉਂ ਆ, ਫਰਕ ਕੀ ਹੈ? ਹੁਣ ਸਧਾਰਨ ਪੁਰਖ ਜਿਹੜਾ ਆ ਉਹ ਦੇਖਦਾ ਇਹ ਫੁੱਲ ਖਿੜਿਆ ਬਸ, ਉਹਨੂੰ ਦੁਨੀਆ ਦਾ ਪਤਾ ਆ, ਉਹਨੂੰ ਏਕੇ ਦਾ ਨਹੀਂ ਪਤਾ, ਕੁਆਂਟਮ ਦਾ ਨਹੀਂ ਪਤਾ। ਹੁਣ ਉਹ ਜਿਹਨੂੰ ਏਕੇ ਦਾ ਪਤਾ, ਉਹ ਫੁੱਲ ਦੇਖ ਕੇ ਸਮਝ ਆਏਗਾ ਕਿ ਗੁਪਤ ਦੇ ਵਿੱਚ ਕੀ ਹੈ, ਸਿਗਨਲ ਕੀ ਹੈ। ਸੋ ਇਸੇ ਤਰ੍ਹਾਂ ਜਿਹੜਾ ਪ੍ਰੇਮ ਹੈ, ਉਹ ਜਿਹੜਾ ਇਸਤਰੀ ਪੁਰਸ਼ ਦਾ ਪ੍ਰੇਮ ਹੈ, ਉਹ ਦਿਖਣ ਵਾਲਾ ਪ੍ਰੇਮ ਹੈ, ਮਾਇਆਵੀ ਪ੍ਰੇਮ ਹੈ। ਜਿਹੜਾ ਗੁਰਬਾਣੀ ਦੇ ਵਿੱਚ ਪ੍ਰੇਮ ਦੀ ਗੱਲ ਆਉਂਦੀ ਹੈ, ਉਹ ਦੁਨਿਆਵੀ ਪ੍ਰੇਮ ਦੀ ਗੱਲ ਨਹੀਂ ਆਉਂਦੀ। ਉਹ ਐਗਜ਼ੈਂਪਲ ਲੈਂਦੇ ਨੇ ਕਿ ਜਿਸ ਤਰ੍ਹਾਂ ਇਸਤਰੀ ਪੁਰਸ਼ ਦਾ ਪ੍ਰੇਮ ਹੈ, ਇਸ ਤਰ੍ਹਾਂ ਪਰਮਾਤਮਾ ਦਾ ਪ੍ਰੇਮ ਵੀ ਚਾਹੀਦਾ ਹੈ, ਆਤਮਾ ਅਤੇ ਪਰਮਾਤਮਾ ਦਾ। ਉੱਥੇ ਚਾਹੇ ਉਹ ਬੰਦਾ ਆ, ਚਾਹੇ ਉਹ ਔਰਤ ਹੈ, ਉਹ ਫੀਮੇਲ ਐਸਪੈਕਟ ਕਹਾਈ ਜਾਏਗੀ, ਅਤੇ ਜਿਹੜਾ ਪਰਮਾਤਮਾ ਆ ਉਹ ਖਸਮ ਕਹਾਇਆ ਜਾਏਗਾ, ਬੰਦਾ ਮਤਲਬ ਮੇਲ, ਮੈਸਕੁਲਿਨ, ਪਾਵਰਫੁਲ। ਸੋ ਕਹਿੰਦੇ ਜਿਸ ਤਰ੍ਹਾਂ ਇਸਤਰੀ ਪੁਰਖ ਨੂੰ ਪ੍ਰੇਮ ਕਰਦੀ ਹੈ, ਜੇ ਆਪਾਂ ਰੀਅਲ ਲਾਈਫ 'ਚ ਦੇਖੀਏ ਤਾਂ ਜਿਹੜੇ ਬੰਦੇ ਆ ਥੋੜ੍ਹੇ ਰੁੱਖੇ ਹੁੰਦੇ ਨੇ, ਓਵਰਆਲ ਸਾਈਕੀ ਹੈ, ਓਵਰਆਲ ਇਹ ਕੰਸੈਪਟ ਹੈ। ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਜ਼ਿਆਦਾ ਸੈਂਸਿਟਿਵ ਹੁੰਦੀਆਂ ਨੇ, ਇਮੋਸ਼ਨਲ ਹੁੰਦੀਆਂ ਨੇ। ਸੋ ਉਹ ਜ਼ਿਆਦਾ ਪ੍ਰੇਮ ਨੂੰ ਜਿਹੜਾ ਐਕਸਪ੍ਰੈਸ ਕਰ ਦਿੰਦੀਆਂ, ਬੰਦੇ ਨਹੀਂ ਕਰਦੇ। ਇਸੇ ਤਰ੍ਹਾਂ ਜਿਹੜਾ ਪ੍ਰੇਮ ਅਸੀਂ ਕਰਨਾ ਪਰਮਾਤਮਾ ਦੇ ਨਾਲ, ਉਹ ਅਸੀਂ ਐਕਸਪ੍ਰੈਸ ਕਰਨਾ ਆ, ਅਸੀਂ ਉਹਨੂੰ ਇੰਪ੍ਰੈਸ ਕਰਨਾ ਐਕਸਪ੍ਰੈਸ ਕਰਕੇ। ਬਹੁਤ ਉਦਾਹਰਨਾਂ ਗੁਰਬਾਣੀ ਦੇ ਵਿੱਚ ਆਉਣੀਆਂ ਇਹੋ ਜਿਹੀਆਂ, ਜਿੱਥੇ ਸਾਨੂੰ ਕਲੀਅਰ ਇੰਸਟਰਕਸ਼ਨ ਦਿੱਤੀ ਗਈ ਹੈ ਕਿ ਅਸੀਂ ਇਸ ਤਰ੍ਹਾਂ ਕਰਨਾ ਆ। ਜਿਸ ਤਰ੍ਹਾਂ ਰੀਅਲ ਲਾਈਫ ਦੇ ਵਿੱਚ ਇਸਤਰੀ ਪੁਰਖ ਨੂੰ ਪ੍ਰੇਮ ਕਰਦੀ ਆ, ਬੰਦੇ ਨੂੰ ਪ੍ਰੇਮ ਕਰਦੀ, ਇਸ ਤਰ੍ਹਾਂ ਅਸੀਂ ਵੀ ਕਰਨਾ ਹੈ। ਮੇਰਾ ਮਨ ਤਨ ਪ੍ਰੇਮ ਪਿਰਮਕਾ, ਮੇਰੇ ਮਨ ਤਨ ਪ੍ਰੇਮ ਪਿਰਮਕਾ, ਮੇਰੇ ਗੋਵਿੰਦਾ ਹਰ ਪੂੰਜੀ ਰਾਖ ਹਮਾਰੀ ਜੀਓ। ਮੇਰੇ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ। ਬਹੁਤ ਸ਼ਬਦ ਨੇ ਜਿਹੜੇ ਅਸੀਂ ਐਗਜ਼ਾਮਪਲ ਲੈ ਸਕਦੇ ਹਾਂ। ਹੁਣ ਪ੍ਰੇਮ, ਪ੍ਰੇ ਦਾ ਮਤਲਬ ਹੁੰਦਾ, ਪਰ ਦਾ ਮਤਲਬ ਹੁੰਦਾ ਦੂਸਰਾ, ਪਰਾ, ਜਿੱਦਾਂ ਪਰਾ ਕਿਰਤੀ, ਜਿਹੜੀ ਕਿਸੇ ਬੰਦੇ ਨੇ ਦੂਜੇ ਕ੍ਰੀਏਸ਼ਨ ਕੀਤੀ ਆ, ਪਰ ਅਕਾਲ ਪੁਰਖ ਨੇ ਇੱਕ ਓਰਿਜਿਨਲ ਹੈ ਅਤੇ ਉਹਨੇ ਕ੍ਰਿਤ ਕੀਤੀ ਹੋਈ ਆ। ਸੋ ਉਹ ਕਿਸੇ ਦੀ ਕੀਤੀ ਹੋਈ ਕ੍ਰਿਤ ਹੈ, ਪਰਮਾਤਮਾ ਦੀ ਕੀਤੀ ਹੋਈ ਕ੍ਰਿਤ ਹੈ, ਅਤੇ ਇਸ ਕਰਕੇ ਉਹਦੀ ਕ੍ਰਿਤ ਨੂੰ ਪਰਾਕ੍ਰਿਤ ਹੀ ਕਹਿੰਦੇ ਆ, ਓਰਿਜਿਨਲ ਤੋਂ ਐਕਸਟੈਂਸ਼ਨ ਜਿਹੜੀ ਆ। ਇੱਦਾਂ ਹੀ ਪ੍ਰੇਮ ਹੈ। ਸੋ ਇੱਕ ਪੁਰਖ ਹੈ ਅਤੇ ਉਸ ਦੇ ਨਾਲ ਜਿਹੜਾ ਆਪਣੇ ਤੋਂ ਦੂਸਰੇ ਨਾਲ ਪ੍ਰੇਮ ਕਰਨਾ, ਉਹਨੂੰ ਪ੍ਰੇਮ ਕਹਿੰਦੇ। ਦੋ ਪਾਤਰ ਉਹਦੇ ਹੋਣੇ ਜ਼ਰੂਰੀ ਨੇ। ਅਧਿਆਤਮਕ ਪ੍ਰੇਮ ਕਿਹੋ ਜਿਹਾ ਹੋਵੇ, ਇਸਦਾ ਉੱਤਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਸਹਿਜ ਹੀ ਮਿਲ ਜਾਂਦਾ ਕਿ ਪਰਮਾਤਮਾ ਨਾਲ ਪ੍ਰੇਮ ਇਸ ਪ੍ਰਕਾਰ ਹੋਣਾ ਚਾਹੀਦਾ ਜਿਵੇਂ ਜਲ ਅਤੇ ਕਮਲ ਦਾ ਹੁੰਦਾ ਹੈ, ਜਾਂ ਜਿਵੇਂ ਜਲ ਅਤੇ ਮੱਛਲੀ ਦਾ ਹੁੰਦਾ ਹੈ, ਜਾਂ ਚਾਤਰਕ ਦਾ ਬੱਦਲ ਨਾਲ ਹੁੰਦਾ ਹੈ, ਜਾਂ ਜਿਵੇਂ ਜਲ ਅਤੇ ਦੁੱਧ ਦਾ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਪਰਮਾਤਮਾ ਨਾਲ ਪ੍ਰੇਮ ਇਸ ਪ੍ਰਕਾਰ ਦਾ ਹੋਣਾ ਚਾਹੀਦਾ ਜਿਵੇਂ ਚੱਕਵੀ ਅਤੇ ਸੂਰਜ ਦਾ ਹੁੰਦਾ ਹੈ। ਚੱਕਵੀ ਜਿਹੜੀ ਹੈ ਇੱਕ ਛਿਣ ਵੀ ਸੌਂਦੀ ਨਹੀਂ, ਅਤੇ ਆਪਣੇ ਤੋਂ ਬਹੁਤ ਦੂਰ ਵਸਣ ਵਾਲੇ ਸੂਰਜ ਨੂੰ ਬਿਲਕੁਲ ਨਿਕਟ ਸਮਝਦੀ ਹੈ। ਗੁਰੂ ਨਾਨਕ ਦੇਵ ਜੀ ਦਾ ਇਹ ਕੌਨਸੈਪਟ ਹੈ। ਐਗਜ਼ੈਂਪਲ ਪ੍ਰੇਮ ਦੀਆਂ ਜਿਹੜੀਆਂ ਸੂਫੀ ਦੇ ਵਿੱਚ, ਇੱਕ ਹੁੰਦਾ ਇਸ਼ਕ ਹਕੀਕੀ, ਇੱਕ ਹੁੰਦਾ ਇਸ਼ਕ ਮਿਜ਼ਾਜ਼ੀ। ਮਿਜ਼ਾਜ਼ੀ ਹੁੰਦਾ ਜਿਹੜਾ ਦੁਨਿਆਵੀ ਇਸ਼ਕ ਹੈ ਇਸਤਰੀ ਪੁਰਖ ਦਾ, ਹਕੀਕੀ ਹੁੰਦਾ ਕਿ ਉਹੀ ਐਗਜ਼ਾਂਪਲ ਲੈ ਕੇ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਕਿ ਆਤਮਾ ਆਪ ਇਸਤਰੀ ਬਣਦੀ ਆ ਉਹ ਬੰਦਾ, ਅਤੇ ਪਰਮਾਤਮਾ ਨੂੰ ਉਹ ਆਪਣਾ ਮਾਹੀ ਸਮਝਦੀ ਆ, ਅਤੇ ਉਹਦੇ ਨਾਲ ਜਿਹੜਾ ਆ ਉਹ ਇਸ਼ਕ ਹਕੀਕੀ ਅਸਲ ਹੀ ਉਹ ਹੈ ਇਸ਼ਕ। ਅਤੇ ਬਹੁਤ ਸਾਰੇ ਜਿਹੜੇ ਸੂਫੀ ਗਾਇਕ ਹੈ ਉਹ ਆਪਣੇ ਆਪ ਨੂੰ ਉੱਥੇ ਇਸਤਰੀ ਦੱਸਦੇ ਆ। ਤੁਸੀਂ ਉਹਨਾਂ ਦੀਆਂ ਸੁਣਿਆ ਸੁਣੀਓ, ਤੁਸੀਂ ਗੀਤ ਸੁਣਿਓ ਉਹਨਾਂ ਦੇ, ਜਿਵੇਂ ਵਡਾਲੀ ਦੇ ਗੀਤ ਹੈ, ਕਵਾਲੀਆਂ ਨੇ, ਨੁਸਰਤ ਫਤਿਹ ਅਲੀ ਸਾਹਿਬ ਖਾਨ ਦੀਆਂ, ਅਤੇ ਉਹ ਸਾਰੇ ਆਪਣੇ ਆਪ ਨੂੰ ਨਿਮਾਣੀ ਔਰਤ ਦੱਸਦੀਆਂ ਅਤੇ ਆਪਣੇ ਮਾਹੀ ਨੂੰ ਆਵਾਜ਼ ਮਾਰਦੀਆਂ, ਪ੍ਰੇਮ ਦੀਆਂ ਗੱਲਾਂ ਕਰਦੇ। ਉਹ ਅਸਲ ਦੇ ਵਿੱਚ ਕੀ ਹੈ, ਸਾਨੂੰ ਇਉਂ ਲੱਗਦਾ ਕਿ ਇਸਤਰੀ ਪੁਰਖ ਦੀਆਂ ਗੱਲਾਂ ਹੋ ਰਹੀਆਂ, ਪਰ ਨਹੀਂ, ਉਹ ਇੱਕ ਸਟਾਈਲ ਹੈ। ਇਹ ਸਟਾਈਲ ਗੁਰਬਾਣੀ ਦੇ ਵਿੱਚ ਹੈਗਾ ਆ, ਪਰ ਉੱਥੇ ਗਰਲਫ੍ਰੈਂਡ ਬੋਏਫ੍ਰੈਂਡ ਵਾਲਾ ਨਹੀਂ ਹੈਗਾ, ਉੱਥੇ ਪਤੀ ਪਤਨੀ ਵਾਲਾ ਆ, ਜਿਸ ਤਰ੍ਹਾਂ ਸਾਡਾ ਸੱਭਿਆਚਾਰ ਹੈ। ਸੋ ਇੱਕ ਬਹੁਤ ਹੀ ਸੁੰਦਰ ਸ਼ਬਦ ਸਲੋਕ ਹੈ, ਜਿਹਨੂੰ ਅਸੀਂ ਕਈ ਵਾਰੀ ਇਗਨੋਰ ਵੀ ਕਰ ਦਿੰਦੇ ਹਾਂ ਆਸਾ ਦੀ ਵਾਰ ਦੇ ਵਿੱਚ। ਏਕ ਨਹੀਂ ਆਸ ਕੀ ਦੂਜੇ ਲੱਗੇ ਜਾਏ, ਨਾਨਕ ਆਸ ਕਾਢੀਏ ਸਦ ਹੀ ਰਹੇ ਸਮਾਏ। ਉਹ ਆਸ਼ਕੀ ਦੀ ਗੱਲ ਵੀ ਕਰਦੇ ਨੇ ਦੂਜੇ ਪਾਸੇ, ਵੀ ਆਸ ਹੁੰਦੀ ਆ, ਆਸ ਉਦੋਂ ਹੀ ਹੁੰਦੀ ਜਦੋਂ ਪ੍ਰੇਮ ਹੁੰਦਾ ਆ। ਉਹ ਜਿਹੜਾ ਆਪਣਾ ਮਾਹੀ ਆ, ਉਹਦੀ ਆਸ ਹੁੰਦੀ ਆ ਕਿ ਮੇਰਾ ਉਹਦੇ ਨਾਲ ਮਿਲਾਪ ਹੋਣਾ ਆ। ਉਹ ਕਹਿੰਦੇ ਵੀ ਇਹ ਤਾਂ ਦੁਨਿਆਵੀ ਆ, ਇੱਕ ਹੈਗਾ ਫਿਰ ਅਕਾਲ ਪੁਰਖ ਨਾਲ ਮਿਲਾਪ, ਉਹ ਵੀ ਆਸ ਕੀ ਆ। ਵੀ ਇਹ ਕਿਹੋ ਜਿਹੀ ਆਸ ਕੀ ਆ ਕਿ ਦੂਜੇ ਲੱਗੇ ਜਾਏ, ਵੀ ਜਦੋਂ ਦੂਜੇ ਨਾਲ ਮਿਲਾਪ ਹੋ ਜਾਂਦਾ ਤਾਂ ਦੂਜਾ ਉਹਦੇ ਚੋਂ ਨਿਕਲ ਹੀ ਜਾਂਦਾ, ਇੱਕੋ ਹੀ ਰਹਿ ਜਾਂਦਾ ਹਮੇਸ਼ਾ। ਨਾਨਕ ਆਸ਼ਕ ਕਾਢੀਏ, ਆਸ਼ਕ ਨੂੰ ਕੱਢ ਕੇ ਬਾਹਰ ਹੋ ਜਾਂਦੇ, ਸਦ ਹੀ ਰਹੇ ਸਮਾਏ। ਇਹ ਕਿਹੜਾ ਹੋ ਗਿਆ? ਇਹ ਹੋ ਗਿਆ ਜਿਹੜਾ ਰੱਬ ਨਾਲ ਪ੍ਰੇਮ ਹੈ ਉਹ ਇਸ ਤਰ੍ਹਾਂ ਹੁੰਦਾ ਹੈ, ਉਹਦਾ ਰਿਜ਼ਲਟ ਇਹ ਐਂਡ 'ਚ ਨਿਕਲਦਾ ਹੈ। ਪਰ ਜਿਹੜਾ ਦੁਨਿਆਵੀ ਪ੍ਰੇਮ ਹੁੰਦਾ ਆ, ਉਹ ਜ਼ਰੂਰੀ ਨਹੀਂ ਵੀ ਸਿਰੇ ਚੜ੍ਹੇ। ਜਦੋਂ ਮਿਲਾਪ ਹੋ ਗਿਆ, ਉਹ ਤੋਂ ਬਾਅਦ ਵੀ ਕੋਈ ਗਰੰਟੀ ਨਹੀਂ ਹੈਗੀ ਕਿ ਉਹ ਸਿਰੇ ਚੜ੍ਹੇ। ਇਹੀ ਫਰਕ ਹੈ ਦੁਨਿਆਵੀ ਪ੍ਰੇਮ ਅਤੇ ਰੱਬੀ ਪ੍ਰੇਮ ਦੇ ਨਾਲ। ਰੱਬੀ ਪ੍ਰੇਮ ਕਦੇ ਵੀ ਖਤਮ ਨਹੀਂ ਹੁੰਦਾ, ਉਹ ਹਮੇਸ਼ਾ ਹੀ ਇੱਕ ਦੂਜੇ ਵਿੱਚ ਤੁਸੀਂ ਰੱਬ ਅਤੇ ਇੱਕੋ ਰੂਪ ਹੋ ਜਾਂਦੇ ਹਾਂ। ਪਰ ਦੁਨਿਆਵੀ ਇਸ਼ਕ ਦੇ ਵਿੱਚ, ਦੁਨਿਆਵੀ ਪ੍ਰੇਮ ਦੇ ਵਿੱਚ ਕੋਈ ਗਰੰਟੀ ਨਹੀਂ ਹੁੰਦੀ। ਸੋ ਇਹ ਜੋ ਬਾਹਰ ਦਿਸ ਰਿਹਾ ਆ ਉਹ ਸਦੀਵੀ ਨਹੀਂ ਹੈਗਾ, ਪਰ ਜੋ ਅੰਦਰ ਹੈ ਉਹ ਹਮੇਸ਼ਾ ਹੀ ਸਦੀਵੀ ਹੈ। ਸੋ ਇਹ ਸੀ ਜੀ ਇਸ਼ਕ ਹਕੀਕੀ ਅਤੇ ਮਿਜ਼ਾਜ਼ੀ ਦੀਆਂ ਗੱਲਾਂ। ਅਤੇ ਤੁਹਾਨੂੰ ਮੈਂ ਇੱਕ ਗੀਤ ਹੁਣ ਸੁਣਾਉਣਾ, ਇਹ ਵੀ ਗੀਤ ਕੁਛ ਇਸੇ ਤਰ੍ਹਾਂ ਦਾ ਹੀ ਆ। ਸ਼ੌਕਤ ਅਲੀ ਖਾਨ ਅਤੇ ਵਨੀਤ ਖਾਨ ਦੀ ਆਵਾਜ਼ ਦੇ ਵਿੱਚ।
ਲੱਗੂ ਮੇਰੇ ਪਿਆਰ ਨੂੰ
ਮਰਹੂਮ ਸ਼ੌਕਤ ਅਲੀ ਖਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ। ਵਨੀਤ ਮਾਨ ਉਹਨਾਂ ਸਾਥ ਦੇ ਰਹੇ ਸੀ, ਬਿਲਕੁਲ ਨਵਾਂ ਗੀਤ ਹੈ, ਹੁਣੇ ਰਿਲੀਜ਼ ਹੋਇਆ ਉਹਨਾਂ ਦੇ ਜਾਣ ਦੇ ਮਗਰੋਂ। ਸੋ ਪਿਆਰਿਓ, ਪ੍ਰੋਗਰਾਮ ਸ਼ੁਰੂ ਹੋ ਚੁੱਕਾ, ਤੁਹਾਡੇ ਸੁਨੇਹੇ ਪਹੁੰਚ ਰਹੇ ਨੇ ਅਤੇ ਉਹ ਆਪਾਂ ਪੜ੍ਹਦੇ ਹਾਂ। ਬਸ ਪਹਿਲਾਂ ਮੌਸਮ ਦੀ ਜਾਣਕਾਰੀ ਸਾਂਝੀ ਕਰ ਲਈ। ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੋਂ ਕੇਨਜ਼ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ, ਅੱਜ 31 degrees। ਔਰ ਸਵੇਰੇ ਮੈਂ ਰਿਪੋਰਟ ਦੇਖ ਰਿਹਾ ਸੀ ਵੈਦਰ ਦੀ, ਅਤੇ ਉੱਥੇ ਮੀਂਹ ਇੰਨਾ ਕੁ ਪੈ ਰਿਹਾ ਟਾਊਨਸਵਿਲ ਏਰੀਏ 'ਚ, ਰੌਕਹੈਂਪਟਨ ਤੋਂ ਲੈ ਕੇ ਕੇਨਜ਼ ਤੱਕ, ਕਿ ਅੱਜ ਹੜ੍ਹ ਆਉਣ ਦੀ ਵੀ ਪੂਰੀ ਪੂਰੀ ਸੰਭਾਵਨਾ ਉੱਥੇ ਬਣੀ ਹੋਈ ਹੈ। ਖੈਰ, ਪਰਮਾਤਮਾ ਤੰਦਰੁਸਤੀ ਸਾਰਿਆਂ ਨੂੰ ਬਖਸ਼ੇ, ਖੈਰ ਬਖਸ਼ੇ। ਔਰ ਬ੍ਰਿਸਬਨ ਦੇ ਵਿੱਚ ਹਲਕੇ ਬੱਦਲ, 29 degrees, ਕੋਫਸ ਹਾਰਬਰ ਦੇ ਵਿੱਚ 28 degrees। ਅੱਜ ਦਿਨ ਸਾਫ਼ ਰਹੇਗਾ, ਪਰ ਫਿਲਹਾਲ ਹੁਣ ਬੱਦਲ ਨੇ, ਹਵਾ 'ਚ ਠੰਡਕ ਹੈ, ਕਿਉਂਕਿ 17 degrees ਘੱਟ ਤੋਂ ਘੱਟ ਟੈਂਪਰੇਚਰ ਜਾਣਾ ਸੀ। ਸਿਡਨੀ ਵੀ ਇਸੇ ਤਰ੍ਹਾਂ ਹੀ ਹੈ, ਕੈਨਬਰਾ ਵੀ 8 ਤੋਂ ਲੈ ਕੇ 28 degrees, ਮੌਸਮ ਸਾਫ਼। ਮੈਲਬਨ 'ਚ ਹਲਕੇ ਬੱਦਲ 21 degrees, ਔਰ ਐਡਲੇਡ ਦੇ ਵਿੱਚ ਹਲਕੇ ਬੱਦਲ 25 degrees। 36 degrees ਗਰਮ ਪਰਥ ਦੇ ਵਿੱਚ, 35 degrees ਡਾਰਵਿਨ ਦੇ ਵਿੱਚ, ਅੱਜ ਕਾਫ਼ੀ ਗਰਮ ਹੈ, ਗਰਜ ਨਾਲ ਛਿੱਟਾਂ ਪੈਣਗੀਆਂ। 35 degrees ਹਲਕੇ ਬੱਦਲ, 29 degrees ਹਲਕੇ ਬੱਦਲ ਐਲਿਸ ਸਪ੍ਰਿੰਗ ਦੇ ਵਿੱਚ ਅੱਜ ਰਹੇਗਾ ਤਾਪਮਾਨ। 8 degrees ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਅੱਜ ਇਸ ਵੇਲੇ, ਔਰ ਸੰਘਣੀ ਧੁੰਦ ਪਈ ਹੋਈ ਹੈ, ਬੱਦਲ ਵੀ ਨੇ, ਅਤੇ ਅੱਜ 15 degrees ਸਾਰਾ ਦਿਨ ਬੱਦਲ ਛਾਏ ਰਹਿਣਗੇ ਭਾਰਤ ਦੇ ਵਿੱਚ, ਉੱਤਰੀ ਭਾਰਤ 'ਚ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਅਤੇ ਸੱਜਣ ਮਿੱਤਰ ਸਵੇਰ ਦੇ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਵਰਿੰਦਰ ਉਹਨਾਂ ਨੇ ਸੁਨੇਹਾ ਭੇਜਤਾ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ, ਕਿ ਉਮੀਦ ਰੱਖਦੇ ਹਾਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਸੁਣਾਂਗੇ। ਹਾਂਜੀ ਵਰਿੰਦਰ ਜੀ, ਤੁਹਾਡਾ ਵੀਡੀਓ ਸਾਊਥ ਹਾਲ ਵਾਲਾ ਦੇਖਿਆ ਸੀ, ਜਿਹੜਾ ਤੁਸੀਂ ਪਾ ਰਹੇ ਹੋ, ਬੜੇ ਵਧੀਆ ਹੈ, ਅਤੇ ਕੈਰੀ ਔਨ ਗੁੱਡ ਵਰਕ। ਸੋ ਅਗਰ ਤੁਸੀਂ ਵਰਿੰਦਰ ਦੇ ਵੀਡੀਓ ਦੇਖਣਾ ਚਾਹੁੰਦੇ ਹੋ ਇੰਗਲੈਂਡ ਦੇ, ਜਿਹੜੇ ਕਿ ਪਾਉਂਦੇ ਨੇ, ਤਾਂ ਇਹਨਾਂ ਨੂੰ ਫੇਸਬੁੱਕ ਦੇ ਉੱਤੇ ਤੁਸੀਂ ਫੋਲੋ ਕਰ ਸਕਦੇ ਹੋ ਵਰਿੰਦਰ। ਅਗਰ ਤੁਹਾਨੂੰ ਲਿੰਕ ਚਾਹੀਦਾ ਤਾਂ ਮੈਂ ਲਿੰਕ ਭੇਜ ਦੇਵਾਂਗਾ। ਕੁਲਵੀਰ ਸੰਧੂ ਸਾਡੇ ਨਾਲ ਜੁੜੇ ਨੇ ਕੈਨੇਡਾ ਵਾਲੇ, ਬਾਈ ਕੀ ਹਾਲ ਚਾਲ ਹੈ, ਠੀਕ ਠਾਕ ਹੋ ਬਾਈ ਜੀ? ਨਰਿੰਦਰ ਠੌਰ ਜੀ ਸਤਿ ਸ਼੍ਰੀ ਅਕਾਲ, ਸੁਖਵਿੰਦਰ ਸੌਂਦ ਭਾਅ ਜੀ ਸਤਿ ਸ਼੍ਰੀ ਅਕਾਲ, ਅਤੇ ਮਲਕੀਤ ਸਿੰਘ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਫਤਿਹ ਬੁਲਾ ਰਹੇ ਨੇ, ਕਹਿੰਦੇ ਜਿੱਥੇ ਸੱਜਣਾ ਤੁਹਾਡੀ ਗੈਰ ਹਾਜ਼ਰੀ ਮਹਿਸੂਸ ਨਹੀਂ ਹੁੰਦੀ, ਉੱਥੇ ਤੁਹਾਡੀ ਹਾਜ਼ਰੀ ਦੀ ਵੀ ਕੋਈ ਕੀਮਤ ਨਹੀਂ ਹੁੰਦੀ। ਕਿਆ ਬਾਤ ਹੈ, ਖੂਬਸੂਰਤ। ਇਹ ਜਿਹਨਾਂ ਦੇ ਵਿਚਾਰ ਤੁਸੀਂ ਪ੍ਰਗਟ ਸਿੰਘ ਬੜਿੰਗ ਉਹਨਾਂ ਦੇ ਭੇਜਦੇ ਹੋ, ਇਹਨਾਂ ਬਾਰੇ ਸਾਨੂੰ ਦੱਸਿਓ ਜ਼ਰਾ, ਕੋਈ ਕਿਤਾਬ ਲਿਖੀ ਹੋਈ ਹੈ ਇਹਨਾਂ ਨੇ, ਜਾਂ ਕੌਣ ਸੱਜਣੇ? ਮੈਂ ਸੁਣਿਆ ਨਾਮ ਇਹਨਾਂ ਦਾ, ਪਰ ਮੇਰੇ ਜ਼ਿਹਨ ਦੇ ਵਿੱਚ ਨਹੀਂ ਆ ਰਿਹਾ, ਸੋ ਪਲੀਜ਼ ਮੈਨੂੰ ਅਪਡੇਟ ਕਰ ਦਿਓ ਮਲਕੀਤ ਜੀ। ਜਸਪ੍ਰੀਤ ਸਿੰਘ ਨਿਊਜ਼ੀਲੈਂਡ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਉਹ ਵੀ ਕਹਿੰਦੇ ਨੇ ਕਿ ਬਿੱਟਾ ਸਾਹਿਬ ਦੀ ਅਪਡੇਟ ਦੀ ਉਡੀਕ ਕਰ ਰਹੇ ਹਾਂ। ਹਾਂਜੀ, ਉਹ ਬਾਰਡਰ 'ਤੇ ਗਏ ਹੋਏ ਨੇ, ਅਤੇ ਦੋਨਾਂ ਤਿੰਨਾਂ ਬਾਰਡਰਾਂ 'ਤੇ ਘੁੰਮ ਰਹੇ ਨੇ, ਈਵਨ ਕਿ ਉਹ ਜੰਤਰ ਮੰਤਰ ਵੀ ਜਾ ਰਹੇ ਨੇ, ਅਤੇ ਰਿਪੋਰਟਿੰਗ ਜਿਹੜੀ ਆ ਉਹ ਉੱਥੋਂ ਕਰ ਰਹੇ ਨੇ, ਪ੍ਰਾਈਮ ਏਸ਼ੀਆ 'ਤੇ ਵੀ ਉਹ ਜੋਬ ਕਰਦੇ ਨੇ। ਸਤਿ ਸ਼੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਜੀ ਸੁਖਪ੍ਰੀਤ ਸਿੱਧੂ ਬਲਿੰਟਨ ਵਾਲੇ, ਕੀ ਹਾਲ ਚਾਲ ਹੈ ਪਿਆਰਿਓ? ਨਿਊਜ਼ੀਲੈਂਡ ਠੀਕ ਠਾਕ ਹੈ, ਆਉਣਾ ਆ, ਮਿਲਾਂਗੇ ਤੁਹਾਨੂੰ, ਬਲਿੰਟਨ ਵੀ ਆਵਾਂਗੇ, ਅਤੇ ਉੱਥੇ 2 ਹਫ਼ਤੇ ਲਾਉਣੇ ਆ, ਫਿਰ ਮਾੜਾ ਜਿਹਾ ਖੁੱਲ੍ਹ ਲੈਣ ਦਿਓ ਜਹਾਜ਼, ਫਿਰ ਦੇਖਿਓ ਅਸੀਂ ਕਿੱਦਾਂ ਤਬੀੜਾਂ ਪਾਉਂਦੇ। ਗੱਲ ਟਰੈਵਲ ਦੀ ਚੱਲਦੀ ਹੈ, ਅਤੇ ਸਾਰੇ ਬੰਦੇ ਜਾਣਾ ਚਾਹੁੰਦੇ ਆ, ਕਿਤੇ ਆਉਣਾ ਜਾਣਾ, ਪਤਾ ਕਿੱਥੇ ਨਹੀਂ ਆਉਣਾ ਜਾਣਾ, ਪਰ ਜਾਣਾ ਚਾਹੁੰਦੇ ਆ। ਅਸਲ ਦੇ ਵਿੱਚ ਜਿਹੜਾ ਸਾਡੇ ਪੈਰ ਚੱਕਰ ਲੱਗਾ ਹੈ ਨਾ, ਉਹ ਸਾਨੂੰ ਪੇਸ਼ ਨਹੀਂ ਜਾਣ ਦਿੰਦਾ। ਇਹਦੇ ਨਾਲ ਦੀ ਵੀ ਕੋਈ ਰੀਸ ਨਹੀਂ ਕਿ ਬੰਦਾ ਘਰ ਬੈਠੇ ਬਹੁਤਾ ਤੁਰੇ ਫਿਰੇ ਨਾ, ਆਰਾਮ ਨਾਲ ਆਪਣਾ ਕੰਮ ਕਰੇ, ਕੀ ਲੈਣਾ ਨੱਠੇ ਭੱਜੇ ਫਿਰ ਕੇ ਜਹਾਜ਼ 'ਚ, ਕਦੇ ਇੱਧਰ ਨੂੰ ਭੱਜ ਜਾਓ, ਕਦੇ ਉੱਧਰ ਨਹੀਂ ਭੱਜ ਨਹੀਂ ਉੱਡ ਜਾਓ, ਕਦੇ ਇੱਧਰ ਨੂੰ ਉੱਡ ਜਾਓ। ਇਹ ਜਿਹੜੇ ਜਹਾਜ਼ਾਂ ਦੇ ਧੱਕੇ ਬਹੁਤ ਮੁਸ਼ਕਲ ਹੈ। ਪਹਿਲਾਂ ਬੜਾ ਚਾਅ ਹੁੰਦਾ ਜਹਾਜ਼ ਚੜ੍ਹਨ ਦਾ, ਪਰ ਜਦੋਂ ਬੰਦਾ ਰੈਗੂਲਰਲੀ ਜਾਣ ਲੱਗ ਪੈਂਦਾ ਨਾ, ਤੁਸੀਂ ਮਤਲਬ ਇਮੈਜਿਨ ਕਰਿਓ, ਮੈਂ ਬਹੁਤ ਸਾਰੇ ਇਹੋ ਜਿਹੇ ਸ਼ਖਸਾਂ ਨੂੰ ਜਾਣਦਾ ਜਿਹੜੇ ਬੜੇ ਹਾਈ ਐਂਡ ਜੋਬਸ ਕਰਦੇ ਨੇ ਗੋਰੇਜ ਇੰਡਸਟਰੀ 'ਚ, ਅਤੇ ਉਹ ਕਹਿੰਦੇ ਵੀ ਸਾਨੂੰ ਸੱਪ ਲੜ ਜਾਂਦਾ ਜਦੋਂ ਮਤਲਬ ਸਾਨੂੰ ਪਤਾ ਲੱਗਦਾ ਵੀ ਅਸੀਂ ਉੱਥੇ ਜਾਣਾ ਔਰ ਜਹਾਜ਼ 'ਚ ਜਾਣਾ, ਮਤਲਬ ਸੋ ਪੇਨਫੁਲ। ਇਹ ਪਹਿਲਾਂ ਚਾਅ ਜਿਹੜਾ ਹੁੰਦਾ ਫਿਰ ਲੈ ਜਾਂਦਾ ਹੁੰਦਾ, ਪਰ ਜਿਹੜੇ ਜਹਾਜ਼ਾਂ 'ਚ ਟਰੈਵਲ ਕਰਦੇ ਨਾ ਉਹ ਅੱਕ ਜਾਂਦੇ ਨੇ, ਉਹ ਥੱਕ ਜਾਂਦੇ ਨੇ। ਮੇਰਾ ਇੱਕ ਸਾਡੂ ਹੈ ਇੰਗਲੈਂਡ ਦੇ ਵਿੱਚ, ਉਹ ਬ੍ਰਿਟਿਸ਼ ਏਅਰ ਵਿੱਚ 23 ਸਾਲ ਉਹਨੇ ਕੰਮ ਕੀਤਾ, ਉਹਦੀ ਜੋਬ ਸੀਗੀ ਫੂਡ ਇੰਚਾਰਜ ਸੀਗਾ, ਜਿੰਨਾ ਜਹਾਜ਼ ਦੇ ਵਿੱਚ ਜਹਾਜ਼ਾਂ ਦੇ ਵਿੱਚ ਖਾਣਾ ਮਿਲਦਾ ਆ, ਉਹ 3-4 ਸਾਲ ਉਹਦਾ ਹੈੱਡ ਰਿਹਾ ਬ੍ਰਿਟਿਸ਼ ਏਅਰਵੇਜ਼ ਦਾ। ਉਹ ਤੋਂ ਪਹਿਲਾਂ ਇੰਜੀਨੀਅਰ ਸੀਗਾ, ਇੰਜੀਨੀਅਰਿੰਗ ਸੈਕਸ਼ਨ ਸਾਰਾ ਜਹਾਜ਼ਾਂ ਉਹਦੇ ਕੋਲ ਸੀਗਾ ਬ੍ਰਿਟਿਸ਼ BA ਦਾ। ਔਰ ਉਹ ਹਫ਼ਤੇ 'ਚ 4 ਵਾਰੀ ਟਰੈਵਲ ਕਰਦਾ ਸੀਗਾ, ਪਤਾ ਨਹੀਂ ਕਿੱਥੇ ਨੂੰ ਜਾਣਾ, ਉਹਦੇ ਜਾਂਦਾ ਸੀ ਏਅਰਪੋਰਟ 'ਤੇ ਹੀਥਰੋ 'ਤੇ, ਉੱਥੇ ਪਤਾ ਨਹੀਂ ਕਿਹੜੇ ਕੰਟਰੀ ਉਹਨੂੰ ਜਾਣਾ ਪੈਣਾ, ਤਿੰਨ ਚਾਰ ਗੇੜੇ ਉਹਦੇ ਲੱਗਦੇ ਸੀ, ਸਟੈਂਡ ਬਾਈ 'ਤੇ ਹੁੰਦਾ ਸੀ, ਬਸ ਨਾ ਉਹਨੂੰ ਵੀਜ਼ੇ ਦੀ ਲੋੜ ਨਾ ਕੁਛ ਲੋੜ, ਸਿੱਧਾ ਜਹਾਜ਼ 'ਚ ਬਹਿਣਾ, ਮਿੰਟ 10 ਮਿੰਟ ਪਹਿਲਾਂ ਹੀ ਉਸ ਕੰਟਰੀ ਪਹੁੰਚ ਜਾਣਾ, ਉੱਥੇ ਕੋਈ ਇੰਜੀਨੀਅਰਿੰਗ ਪ੍ਰੋਬਲਮ ਹੈ ਏਅਰਪੋਰਟ 'ਤੇ, ਔਰ ਉਹ ਅੱਕਿਆ ਪਿਆ ਸੀ ਏਅਰ ਟਰੈਵਲ ਤੋਂ। ਸੋ ਜਿਹੜਾ ਅਸੀਂ ਨੱਠ ਭੱਜਣ ਦੀ ਗੱਲ ਕਰਦੇ ਹਾਂ, ਕਿਤੇ ਜਿਹੜਾ ਘਰ ਸ਼ਾਂਤ ਹੋ ਕੇ ਬਹਿ ਜਾਣਾ, ਉਹ ਇੱਕ ਬਹੁਤ ਵੱਡੀ ਗੱਲ ਹੈ, ਤਮਾਂ ਜਿਹੜੀ ਘਟਾ ਦੇਣੀ ਹੈ ਇੱਕ ਉਹ ਬਹੁਤ ਵੱਡੀ ਗੱਲ ਹੈ। ਪਰ ਇਹ ਅਸੀਂ ਸਾਰਿਆਂ ਨੂੰ ਨਹੀਂ ਕਹਿ ਰਹੇ, ਜਿਨ੍ਹਾਂ ਨੇ ਹਜੇ ਨਹੀਂ ਘੁੰਮਿਆ ਉਹ ਜ਼ਰੂਰ ਘੁੰਮਣ, ਟਰੈਵਲ ਕਰਨਾ ਚਾਹੀਦਾ, ਪਰ ਹੱਦਾਂ ਸਰਹੱਦਾਂ ਦੇ ਵਿੱਚ। ਖੈਰ ਸਾਡੇ 'ਤੇ ਅਸੀਂ ਆਪ ਕਿੰਨਾ ਲਾਗੂ ਕਰਦੇ ਹਾਂ, ਕੀ ਅਸੀਂ ਸਿਰਫ ਮੈਂ ਅਮਰੀਕ ਭਾਅ ਜੀ ਜਾਂ ਮਿੰਟੂ ਬਰਾੜ ਭਾਅ ਜੀ ਜਾਂ ਗਿਆਨੀ ਸੰਤੋਖ ਸਿੰਘ ਜੀ ਪ੍ਰਵਚਨ ਕਰਨ ਜੋਗੇ ਹੀ ਹਾਂ ਜਾਂ ਆਪ ਵੀ ਇਹ ਕਰਕੇ ਦਿਖਾ ਲਾਂਗੇ, ਸਾਡੇ 'ਤੇ ਵੀ ਢੁੱਕਦੀ ਹੈ। ਨਹੀਂ ਨਹੀਂ, ਇਹ ਪ੍ਰਵਚਨ ਤਾਂ ਲੋਕਾਂ ਲਈ ਹੁੰਦੇ ਆ, ਆਪ ਲਈ ਥੋੜ੍ਹੇ ਹੁੰਦੇ ਆ। ਚਲੋ ਗੀਤ ਇੱਕ ਹੋਰ ਸੁਣਾਉਣਾ, ਕਿਉਂਕਿ ਪਿਛਲੇ ਹਫ਼ਤੇ ਨਾ ਅਮਨ ਧਾਲੀਵਾਲ ਹੁਣਾਂ ਨੇ ਗੀਤ ਸਿਲੈਕਟ ਕਰਕੇ ਭੇਜੇ ਸੀ ਸਾਨੂੰ, ਅਤੇ ਕੱਲ੍ਹ ਮੇਰੇ 'ਤੇ ਨਹੀਂ ਸੁਣਾ ਹੋਇਆ ਉਹ ਗੀਤ, ਅੱਜ ਮੈਂ ਤੁਹਾਨੂੰ ਗੀਤ ਸੁਣਾਉਣਾ। ਉਹ ਧੜਕਨ ਫਿਲਮ ਦਾ ਗੀਤ ਹੈ, ਅਲਕਾ ਯਾਗਨਿਕ ਦਾ। ਹੁਣ ਪਾਲਾ ਜੀ, ਇਹ ਮੈਂ ਇਕੱਲਾ ਹੀ ਨਹੀਂ ਹੈਗਾ ਜਾਂ ਤੁਸੀਂ ਇਕੱਲੇ ਹੀ ਨਹੀਂ ਹੈਗੇ, ਆਪਾਂ ਦੋਵੇਂ ਜਣੇ ਨਹੀਂ ਹੈਗੇ ਜਿਹੜੇ ਰੋਮੈਂਟਿਕ ਗੀਤ ਪਸੰਦ ਕਰਦੇ ਹਾਂ। ਬਹੁਤ ਸਾਡੇ ਸਰੋਤੇ ਜਿਹੜੇ ਆ ਉਹ ਗੀਤਾਂ ਨੂੰ ਪਸੰਦ ਕਰਦੇ ਆ, ਅਤੇ ਇਹ ਗੀਤ ਮੈਂ ਤੁਹਾਡੇ ਲਈ ਨਹੀਂ ਇਕੱਲੇ ਲਾਉਂਦਾ ਹੁੰਦਾ, ਜਾਂ ਤੁਸੀਂ ਮੇਰੇ 'ਤੇ ਇਲਜ਼ਾਮ ਲਾਉਂਦੇ ਹੋ ਮੈਂ ਕਿਸੇ ਦਾ ਨਾਂ ਲੈ ਕੇ ਗੀਤ ਸੁਣਾ ਰਿਹਾ, ਨਹੀਂ ਇਹ ਵਾਕਿਆ ਹੀ ਫਰਮਾਇਸ਼ ਆਈ ਹੋਈ ਆ। ਸੋ ਇਸ ਕਰਕੇ ਪਿਆਰਿਓ, ਦੁਨੀਆ ਪਰੇ ਤੋਂ ਪਰੇ ਆ, ਆਓ ਗੀਤ ਸੁਣਦੇ ਹਾਂ, ਗੀਤ ਦੇ ਉਸ ਪਾਰ ਫਿਰ ਗੱਲਾਂ ਬਾਤਾਂ ਜਾਰੀ ਰੱਖਾਂਗੇ।
ਦਿਲ ਨੇ ਯੇ ਕਹਾ ਹੈ ਦਿਲ ਸੇ ਮੁਹੱਬਤ ਹੋ ਗਈ ਹੈ ਤੁਮਸੇ, ਦਿਲ ਨੇ ਯੇ ਕਹਾ ਹੈ ਦਿਲ ਸੇ ਮੁਹੱਬਤ ਹੋ ਗਈ ਹੈ ਤੁਮਸੇ, ਮੇਰੀ ਜਾਨ ਮੇਰੇ ਦਿਲ ਬਰ ਮੇਰਾ ਐਤਬਾਰ ਕਰ ਲੋ, ਜਿਤਨਾ ਬੇਕਰਾਰ ਹੂੰ ਮੈਂ ਖੁਦ ਕੋ ਬੇਕਰਾਰ ਕਰ ਲੋ, ਮੇਰੀ ਧੜਕਨੋ ਕੋ ਸਮਝੋ ਤੁਮ ਵੀ ਮੁਝ ਸੇ ਪਿਆਰ ਕਰ ਲੋ, ਦਿਲ ਨੇ ਯੇ ਕਹਾ ਹੈ ਦਿਲ ਸੇ ਮੁਹੱਬਤ ਹੋ ਗਈ ਹੈ ਤੁਮਸੇ, ਮੇਰੀ ਜਾਨ ਮੇਰੇ ਦਿਲ ਬਰ ਮੇਰਾ ਐਤਬਾਰ ਕਰ ਲੋ, ਜਿਤਨਾ ਬੇਕਰਾਰ ਹੂੰ ਮੈਂ ਖੁਦ ਕੋ ਬੇਕਰਾਰ ਕਰ ਲੋ, ਮੇਰੀ ਧੜਕਨੋ ਕੋ ਸਮਝੋ ਤੁਮ ਵੀ ਮੁਝ ਸੇ ਪਿਆਰ ਕਰ ਲੋ, ਦਿਲ ਸੇ ਮੁਹੱਬਤ ਹੋ ਗਈ ਹੈ ਤੁਮਸੇ, ਚਾਂਦ ਤਾਰੋ ਕੋ ਤੋੜ ਲਾਉਂਗਾ ਮੈਂ, मोहब्बत हो गई है तुमसे
यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया कित्ते तरना की दी बन गई सरकार ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਰਾਹੀਂ ਸੁਨੇਹੇ ਭੇਜੋ ਪਲੀਜ਼ ਕਿਉਂਕਿ ਮੈਨੂੰ ਲੱਗਦਾ ਮੇਰਾ ਹੀ ਸਿਸਟਮ ਨਹੀਂ ਚੱਲਦਾ ਜਾਂ ਥੋੜੇ ਘੱਟ ਆ ਰਹੇ ਨੇ ਜਾਂ ਤੁਸੀਂ ਬੜੇ ਤਸੱਲੀ ਨਾਲ ਸੁਣ ਰਹੇ ਹੋ ਕਈ ਵਾਰੀ ਮੈਨੂੰ ਸ਼ੱਕ ਪੈ ਜਾਂਦੀ ਹੈ ਕਿ ਮੇਰੀ ਆਵਾਜ਼ ਸ਼ਾਇਦ ਬਾਹਰ ਨਾ ਆ ਜਾਂਦੀ ਹੋਵੇ ਸੋ ਅੱਜ ਸਵੇਰੇ ਮੈਂ ਸੋਸ਼ਲ ਮੀਡੀਆ ਦੇਖ ਰਿਹਾ ਸੀਗਾ ਅਤੇ ਆਪਣੇ ਕੈਨਬਰਾ ਵਾਲੇ ਪ੍ਰਧਾਨ ਸਾਹਿਬ ਗੁਰਪ੍ਰੀਤ ਗਿੱਲ ਹੋਣੀ ਕੱਲ੍ਹ ਪਹਾੜੀ 'ਤੇ ਚੜ੍ਹੇ ਹੋਏ ਸੀ ਚੋਟੀ 'ਤੇ ਚੜ੍ਹ ਕੇ ਆਏ ਨੇ ਮਾਊਂਟੇਨਰਿੰਗ ਕਰਦੇ ਨੇ, ਬੜੀ ਐਕਟੀਵਿਟੀ ਕਰਦੇ ਨੇ, ਕਿਸਾਨ ਮੋਰਚੇ ਦੇ ਹੱਕ ਦੇ ਵਿੱਚ ਬੈਨਰ ਨਾਲ ਲੈ ਕੇ ਗਏ ਸੀ ਅਤੇ ਉੱਪਰੋਂ ਖੜ੍ਹ ਕੇ ਫੋਟੋ ਪਾਈ ਆ, ਤਾਂ ਬਹੁਤ ਚੰਗਾ ਜੀ। ਸੋ ਜਿੱਥੇ ਵੀ ਜਿਹਦਾ ਜਿਹੜਾ ਵੀ ਕੋਈ ਯੋਗਦਾਨ ਪੈਂਦਾ ਆ ਪਾ ਰਿਹਾ ਅਤੇ ਬੜੀ ਵਧੀਆ ਗੱਲ ਹੈ। ਸੋ ਡਿਟੇਲ ਇਹਦੀ ਆਪਾਂ ਥੋੜ੍ਹੀ ਦੇਰ ਬਾਅਦ ਸਾਂਝੀ ਕਰਾਂਗੇ ਬਿੱਟਾ ਭਾਅ ਜੀ ਨਾਲ, ਜਦੋਂ ਸਾਡੇ ਨਾਲ ਜੁਆਇਨ ਕਰਨਗੇ ਅਤੇ ਗੱਲਾਂ ਬਾਤਾਂ ਆਪਾਂ ਜਾਰੀ ਰੱਖਾਂਗੇ। ਸੋ ਗਿਆਨੀ ਸੰਤੋਖ ਸਿੰਘ ਜੀ ਨਾਲ ਕੱਲ੍ਹ ਚਰਚਾ ਹੋਈ ਸੀਗੀ ਚੈਟਿੰਗ ਦੇ ਉੱਤੇ ਹੀ, ਅਤੇ ਉਹਨਾਂ ਨੂੰ ਕਿਹਾ ਸੀ ਵੀ ਕੱਲ੍ਹ ਨੂੰ ਆਪਾਂ ਛੁੱਟੀ ਕਰਨੀ ਆ ਤੁਹਾਡੀ ਮੇਰੀ ਨਹੀਂ, ਅਤੇ ਉਹਨਾਂ ਨੇ ਬੜਾ ਹਾਸੋ ਹੋਣਾ ਹਾਸੇ ਵਾਲਾ ਕਮੈਂਟ ਭੇਜਿਆ ਤੁਹਾਡੇ ਨਾਲ। ਫਿਰ ਮੈਂ ਜਦੋਂ ਆਊਗੀ ਉਦੋਂ ਹੀ ਸ਼ੇਅਰ ਕਰਾਂਗਾ, ਉਹਨਾਂ ਦੇ ਮੂੰਹੋਂ ਹੀ ਸੁਣਾਂਗਾ ਕਿ ਉਹਨਾਂ ਨੇ ਮੈਨੂੰ ਕੀ ਕਿਹਾ ਇਸ ਦੇ ਸੰਦਰਭ ਦੇ ਵਿੱਚ। ਗੱਲ ਇਹ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਆਪਾਂ ਗੱਲ ਕਰਨੀ ਹੈ ਕਿਸੇ ਇੰਡਸਟਰੀ ਬਾਰੇ ਗੱਲ ਕਰਿਆ ਕਰਾਂਗੇ। ਇੱਕ ਦਿਨ ਕੁਲਦੀਪ ਔਲਖ ਉਹਨਾਂ ਨਾਲ ਟਰੱਕਾਂ ਦੇ ਬਾਰੇ ਗੱਲ ਕੀਤੀ ਸੀ, ਅਤੇ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ ਉਹ ਹੁਣ ਸੈਟਲ ਹੋ ਰਹੇ ਨੇ, ਫੈਮਿਲੀਜ਼ ਉਹਨਾਂ ਦੀ ਸੈਟਲ ਹੋ ਰਹੀਆਂ ਨੇ, ਬਿਜ਼ਨਸ ਵੀ ਕਰਨ ਦੀ ਸੋਚ ਰਹੇ ਨੇ, ਤਾਂ ਕਰਕੇ ਅਸੀਂ ਇਸ ਲੜੀ ਦੇ ਵਿੱਚ ਵੱਖਰੇ ਵੱਖਰੇ ਏਰੀਏ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਦੀ ਆ। ਸੋ ਅੱਜ ਕੱਲ੍ਹ ਜਿਹੜਾ ਰੁਝਾਨ ਚੱਲ ਰਿਹਾ ਹੋਟਲ ਇੰਡਸਟਰੀ ਵੱਲ ਵੀ ਚੱਲ ਰਿਹਾ, ਸੋ ਮੈਂ ਸੋਚਿਆ ਕਿ ਉਹ ਨਾ ਆਪਣੇ ਪਰਮ ਮਿੱਤਰ ਸੁਖਜਿੰਦਰ ਜਿਹੜੇ ਸਾਡੇ ਏਰੀਏ ਤੋਂ ਨੇ, ਬਲਾਚੌਰ ਤੋਂ ਨੇ, ਉਹਨਾਂ ਨਾਲ ਗੱਲਬਾਤ ਕੀਤੀ ਜਾਵੇ, ਕਿਉਂਕਿ ਉਹਨਾਂ ਨੇ ਵੀ 2-3 ਸਾਲ ਪਹਿਲਾਂ ਹੌਰਸ਼ਮ ਇਲਾਕੇ ਦੇ ਵਿੱਚ ਹੋਟਲ ਲਿਆ ਸੀ ਔਰ ਉਸ ਤੋਂ ਕਈ ਸਾਲ ਪਹਿਲਾਂ ਉੱਥੇ ਮੂਵ ਹੋ ਗਏ ਸੀ। ਮੈਨੂੰ ਯਾਦ ਹੈ ਜਦੋਂ ਮੈਲਬਰਨ ਉਹ ਆਏ ਸੀ ਮੇਰੀ ਖਬਰ ਲੈਣ ਵਾਸਤੇ ਤਾਂ ਗੱਲਾਂ ਬਾਤਾਂ ਹੋਈਆਂ ਸੀ। ਖੈਰ ਪਹਿਲਾਂ ਮੈਂ ਸੁਖਜਿੰਦਰ ਨੂੰ ਔਨ ਏਅਰ ਲੈ ਕੇ ਆਉਣਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਸੁਖਜਿੰਦਰ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਭਾਅ ਜੀ, ਗੁੱਡ ਮਾਰਨਿੰਗ, ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ ਜਿਹੜੇ ਦੇਸ਼ ਵਿਦੇਸ਼ ਤੋਂ ਬੜੇ ਪਿਆਰ ਨਾਲ ਸਾਨੂੰ ਸੁਣ ਰਹੇ ਜੀ ਇਸ ਟਾਈਮ
ਜੀ। ਸੁਖਜਿੰਦਰ, ਮੈਨੂੰ ਯਾਦ ਹੈ ਜਦੋਂ ਤੂੰ ਮੇਰੀ ਖਬਰ ਲੈਣ ਆਇਆ ਸੀ, ਮੇਰੇ ਕੋਲ 2015 ਦੀ ਗੱਲ ਹੈ, ਉਦੋਂ ਮੈਲਬਰਨ 'ਚ ਤੁਸੀਂ ਜੂਝ ਰਹੇ ਸੀਗੇ ਅਤੇ ਆਪਣੀ ਸ਼ਾਇਦ ਕਨਵਰਸੇਸ਼ਨ ਇਹ ਹੋਈ ਸੀਗੀ ਕਿ ਬਾਹਰ ਘੁੰਮ ਕੇ ਦੇਖੋ, ਮਤਲਬ ਸਿਟੀ ਤੋਂ ਬਾਹਰ ਨਿਕਲੋ, ਅਤੇ ਔਰ ਤੁਸੀਂ ਨਿਕਲੇ ਵੀ ਆ, ਔਰ ਹੌਰਸ਼ਮ ਇਲਾਕੇ ਬਾਰੇ ਦੱਸੋ ਵੀ ਕਦੋਂ ਇੱਥੇ ਆਏ ਅਤੇ ਕਿੱਦਾਂ ਦਾ ਲੱਗ ਰਿਹਾ।
ਹਾਂਜੀ, ਮੇਰੇ ਖਿਆਲ ਆਪਾਂ 2012 ਜਾਂ 13 ਚ ਮਿਲੇ ਸੀ ਭਾਜੀ, ਤੇ ਮਿਲੇ ਵੀ ਹੋਟਲ ਚ ਹੀ ਸੀ ਜੀ।
ਮੈਂ ਹੋਟਲ ਚ ਮੇਰੀ ਟ੍ਰੀਟਮੈਂਟ ਚੱਲ ਰਹੀ ਸੀ ਤੇ ਮੈਨੂੰ ਹੋਟਲ ਚ ਰੱਖਿਆ ਹੋਇਆ ਸੀ, ਇੱਕ ਮਹੀਨਾ ਰਹਿਣਾ ਸੀ ਉੱਥੇ ਮੈਂ।
ਹਾਂਜੀ ਹਾਂਜੀ ਹਾਂਜੀ, ਆਪਾਂ ਹੋਟਲ ਦੇ ਕਮਰੇ ਚ ਮਿਲੇ ਸੀ ਸੈਕਿੰਡ ਫਲੋਰ ਤੇ,
ਬਸ
ਤੇ ਮੈਂ 2015 ਚ ਇੱਥੇ ਮੂਵ ਹੋ ਗਿਆ ਸੀ ਭਾਜੀ ਹੋਸਟਮ ਚ, ਤਾਂ ਮੈਨੂੰ ਯਾਦ ਹੈ ਕਿ ਆਪਾਂ 12-13 ਚ ਮਿਲੇ ਸੀ। ਹੋਸਟਮ ਬੜਾ ਸੋਹਣਾ ਏਰੀਆ ਜੀ, ਵਿਕਟੋਰੀਆ ਦੇ ਵਿੱਚ ਹੈ। ਜਦੋਂ ਆਪਾਂ ਮੈਲਬਰਨ ਤੋਂ ਐਡੀਲੇਡ ਨੂੰ ਜਾਈਏ, ਜਿਹੜਾ A8 ਹੈ, ਐਡੀਲੇਡ ਨੂੰ ਹਾਈਵੇ ਜਾਂਦਾ ਮੇਨ, ਉਹਦੇ ਤੇ ਬਿਲਕੁਲ ਉੱਪਰ ਹੀ ਹੈ ਸਾਰੀ ਟ੍ਰੈਫਿਕ ਜਿਹੜੀ ਐਡੀਲੇਡ ਜਾਣ ਵਾਲੀ ਹੈ, ਉਹ ਹੋਸਟਮ ਦੇ ਵਿੱਚੋਂ ਹੋ ਕੇ ਲੰਘਦੀ ਹੈ। ਇੱਕ ਤਾਂ ਇਹਦੀ ਲੋਕੇਸ਼ਨ ਬੜੀ ਸੋਹਣੀ ਹੈ ਜੀ, ਵੀ ਮਿਡਲ ਚ ਦੋਨਾਂ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ, ਤੇ ਦੂਜਾ ਏਰੀਆ ਵਧੀਆ ਜੀ ਇਹ, ਕਾਫੀ ਕਣਕ ਕੁਣਕ ਬਹੁਤ ਜ਼ਿਆਦਾ ਹੁੰਦੀ ਹੈ, ਖੇਤੀ ਕਾਫੀ ਵੱਡੇ ਪੱਧਰ ਤੇ ਇੱਥੇ ਹੁੰਦੀ ਹੈ ਜੀ, ਕਨੋਲਾ ਦੀ ਜਾਂ ਦਾਲਾਂ ਦੀ ਜਾਂ ਜਿਹੜੇ ਛੋਲੇ ਵਗੈਰਾ, ਹਨਾ ਏਦਾਂ ਦਾ ਕਾਫੀ ਕੁਛ ਹੈਗਾ। ਇੱਕ ਦੂਜਾ ਬੈਨੀਫਿਟ ਨਾਲ ਇਹ ਹੈਗਾ ਵੀ ਜਿੱਦਾਂ ਤੁਸੀਂ ਸਾਡੇ ਪਿੰਡ ਵੱਲ ਉੱਧਰ ਜਾ ਕੇ ਦੇਖਿਆ ਵੀ ਸਵਾਲਕ ਦੀਆਂ ਪਹਾੜੀਆਂ, ਇੱਥੇ ਉਹ ਗ੍ਰੈਂਪੀਅਨਸ ਦੀਆਂ ਪਹਾੜੀਆਂ ਜੀ ਕੋਲ, ਉਹ ਬੜਾ ਸੋਹਣਾ ਇੱਕ ਟੂਰਿਸਟ ਪਲੇਸ ਹੈਗੀ ਹੈ, ਉਸ ਕਰਕੇ ਕਾਫੀ ਵਧੀਆ ਜੀ, ਹਰ ਚੀਜ਼ ਇੱਥੇ ਲਗਭਗ ਅਵੇਲੇਬਲ ਹੀ ਹੈ ਜੀ।
ਠੀਕ ਹੈ, ਵਧੀਆ, ਜਾਣੀ ਕਿ ਤੁਸੀਂ ਏਦਾਂ ਸਮਝਦੇ ਹੋ ਵੀ ਤੁਸੀਂ ਸਵਰਗ ਵਾਸੀ ਹੋ ਗਏ। ਤੁਸੀਂ ਇੱਥੇ ਜੋਬ ਕੀਤੀ, ਟੈਕਸੀ ਵੀ ਚਲਾਈ, ਰੈਸਟੋਰੈਂਟ ਚ ਵੀ ਕੰਮ ਕੀਤੇ, ਫਿਰ ਇੱਕ ਟ੍ਰੈਂਡ 4-5 ਸਾਲ ਪਹਿਲਾਂ ਚੱਲਿਆ ਸੀ ਕਿ ਆਪਣੇ ਬੰਦੇ ਥੋੜ੍ਹੇ ਐਕਸਪਲੋਰ ਕਰਨ ਲੱਗੇ ਆਸੇ ਪਾਸੇ ਨੂੰ, ਵੀ ਕਿਹੜੀ ਇੰਡਸਟਰੀ ਜਾ ਜਾਵੇ, ਪੰਪ ਲਏ ਕਈਆਂ ਨੇ ਮਤਲਬ ਸ਼ੋਪਸ ਲਈਆਂ, 7-11 ਲਏ, ਅਤੇ ਹੋਟਲ ਦੇ ਵਿੱਚ ਵੀ ਕਾਫੀ ਸਾਡੇ ਜਿਹੜੇ ਲੋਕ ਗਏ ਨੇ, ਅਤੇ ਤੁਹਾਡਾ ਕਿੱਦਾਂ ਵਿਚਾਰ ਬਣਿਆ ਕਿ ਹੋਟਲ ਇੰਡਸਟਰੀ 'ਚ ਜਾਇਆ ਜਾਵੇ?
ਉਹ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਉਦੋਂ ਵੀ ਆਪਾਂ ਗੱਲ ਕੀਤੀ ਸੀ, ਮਨ ਤਾਂ ਹਮੇਸ਼ਾ ਇਹੀ ਰਿਹਾ ਵੀ ਕੋਈ ਆਪਣਾ ਕੰਮ ਕਰੀਏ, ਕੋਈ ਬਿਜ਼ਨਸ ਕਰੀਏ, ਕੋਈ ਨਾ ਕੋਈ ਕੰਮ ਏਦਾਂ ਦਾ ਹੋਵੇ ਜਿਹਦੇ 'ਚ ਆਪਣੀ ਗੱਲਬਾਤ ਹੋਵੇ, ਆਪਾਂ ਆਪਣੇ ਜਿਹੜੇ ਫੈਸਲੇ ਆ ਉਹ ਲਾਗੂ ਕਰ ਸਕੀਏ ਜਾਂ ਆਪਣੇ ਤਰੀਕੇ ਨਾਲ ਕੰਮ ਕਰ ਸਕੀਏ। ਮੈਂ ਦੇਖਦਾ ਰਿਹਾ ਜੀ ਕਾਫੀ ਕੁਛ ਵੀ, ਕਿਤੇ ਨਾ ਕਿਤੇ ਕੋਈ ਓਪਰਚੁਨਿਟੀ ਆਵੇ। ਮੈਂ ਤਾਂ ਟਰੱਕ ਦਾ ਲਾਇਸੈਂਸ ਵੀ ਬਣਾ ਲਿਆ ਸੀ ਇੱਕ ਵਾਰੀ, ਤਾਂ ਮਨ ਹੋ ਗਿਆ ਸੀ ਵੀ ਟਰੱਕ ਦਾ ਲਾਇਸੈਂਸ ਹੈਗਾ ਮੇਰੇ ਕੋਲ, ਵੀ ਟਰੱਕ ਚਲਾਇਆ ਕਰਾਂਗੇ ਆਪਾਂ, ਟਰੱਕੇ ਲਈਏ, ਫਿਰ ਇੱਕ ਫਿਰ ਦੋ ਜਿੱਦਾਂ ਹੁੰਦੇ ਜਾਂ ਮਨ 'ਚ ਹੈ ਨਾ, ਤੇ ਫਿਰ ਇੱਥੇ ਜਦੋਂ ਇੱਥੇ ਹੋਰਸ਼ਮ ਮੂਵ ਹੋਏ ਇੱਥੇ ਜਿਹੜਾ ਜ਼ਿਆਦਾ ਵਾ ਉਹ ਗੋਰਿਆਂ ਨਾਲ ਬਹੁਤ ਜ਼ਿਆਦਾ ਪਿਆ ਜੀ। ਐਕਚੁਅਲ ਕਮਿਊਨਿਟੀ ਜਿਹੜੀ ਗੋਰਿਆਂ ਦੀ ਨਾ ਜਿਹੜੀ ਸਿਆਣੀ ਕਮਿਊਨਿਟੀ ਆਪਾਂ ਰੱਖ ਲਓ ਹੈ ਨਾ ਵੀ ਵਧੀਆ ਬੰਦੇ ਜਿਹੜੇ
ਸੈਟਲਡ ਜਿਹੜੇ ਜੱਦੀ ਪੁਸ਼ਤੀ
ਤੇ ਉਹਨਾਂ ਨਾਲ ਗੱਲਾਂ ਬਾਤਾਂ ਸੈਟਲ ਜੱਦੀ ਪੁਸ਼ਤੀ ਹਾਂਜੀ ਹਾਂਜੀ ਜਿਹੜੇ ਜਦੋਂ ਮੈਂ ਟੈਕਸੀ ਚਲਾਉਣੀ ਸ਼ੁਰੂ ਕੀਤੀ ਜੀ ਇੱਥੇ ਉਹ 30 ਬੰਦੇ ਗੋਰੇ ਸੀ ਤੇ 31 ਮੈਂ ਇਕੱਲਾ ਹੀ ਮੈਂ ਇੱਕ ਅਲੱਗ ਕਮਿਊਨਿਟੀ ਤੋਂ ਸੀ ਤੇ ਉਹ ਵੀ ਸਰਦਾਰ ਸਾਰੇ ਗੋਰਿਆਂ ਚ ਤੇ ਇਕੱਲਾ ਹੀ ਮੈਂ ਅਲੱਗ ਹੁੰਦਾ ਸੀ 31 ਬੰਦਾ ਤੇ ਉਹ 30 ਬੰਦਿਆਂ ਨਾਲ ਤੇ 30 ਬੰਦਿਆਂ ਨਾਲ ਜਿਹੜਾ ਵਾਹ ਪਿਆ ਉਹ ਬੜੇ ਮੈਨੂੰ ਏਦਾਂ ਲੱਗਦਾ ਵੀ ਕੋਈ ਏਦਾਂ ਦੀ ਡਿਸਕ੍ਰੀਮੀਨੇਸ਼ਨ ਵਾਲੀ ਗੱਲ ਨਾ ਹੋਵੇ ਕੋਈ ਏਦਾਂ ਦਾ ਨਾ ਹੋਵੇ ਲੋਕ ਨਾ ਏਦਾਂ ਦੇ ਹੋਣ ਕਿਤੇ ਪਰ ਉਹ ਬਿਲਕੁਲ ਉਲਟ ਨਿਕਲਿਆ ਜੀ ਉਹ ਲੋਕ ਇੰਨੇ ਚੰਗੇ ਨਿਕਲੇ ਤੇ ਜਿਹੜਿਆਂ ਕੋਲ ਟੈਕਸੀ ਚਲਾਉਂਦਾ ਸੀ ਉਹ ਮਾਲਕ ਬੜਾ ਚੰਗਾ ਜੀ ਤੇ ਉਹ ਸਾਰਿਆਂ ਨੇ ਜਿੱਦਾਂ ਗੱਲਬਾਤ ਕਰਨੀ ਫਿਰ ਜਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਕੇ ਵੀ ਕਿਹਾ ਨਾ ਸਾਡੀ ਰਿਊਨੀਅਨ ਹੋ ਰਹੀ ਹੈ ਉਹਨਾਂ ਤੋਂ ਜਦੋਂ ਗੱਲਾਂ ਸੁਣੀਆਂ ਤੇ ਮੈਨੂੰ ਬੜਾ ਸੁਣ ਕੇ ਲੱਗਿਆ ਵੀ ਜ਼ਿੰਦਗੀ ਐਸੀ ਹੋਰ ਤਰੀਕੇ ਨਾਲ ਐਸੇ ਜ਼ਿਆਦਾ ਘੰਟੇ ਲਾ ਕੇ ਕੰਮ ਕਰਨ ਨੂੰ ਮਿਹਨਤ ਸਮਝਦੇ ਆ ਇਹ ਸਕਿੱਲ ਨੂੰ ਵਧਾ ਕੇ ਆਪਣੇ ਆਪ ਨੂੰ ਅਪਗ੍ਰੇਡ ਕਰਕੇ ਜ਼ਿਆਦਾ ਕੰਮ ਕਰਨ ਦੀ ਲੋੜ ਨੀ ਉਹ ਦਿਮਾਗ ਵਰਤਣ ਨੂੰ ਜ਼ਿਆਦਾ ਸਮਝਦੇ ਆ। ਮੈਂ ਉਹ ਕਈ ਵਾਰੀ ਹੱਸਦਾ ਹੁੰਦਾ ਗੁਰੇ ਨਾਲ ਮੈਂ ਕਿਹਾ ਤੂੰ ਇੰਡੀਅਨ ਤੂੰ ਆਸਟ੍ਰੇਲੀਅਨ ਤਰੀਕੇ ਨਾਲ ਕੰਮ ਕਰਦਾ ਮੈਂ ਇੰਡੀਅਨ ਨਾਲ ਕਹਿੰਦਾ ਉਹ ਕਿੱਦਾਂ ਮੈਂ ਕਿਹਾ ਮੈਂ ਜ਼ੋਰ ਵਰਤਦਾ ਤੂੰ ਦਿਮਾਗ ਵਰਤਦਾ ਹੈ ਨਾ ਜੇ ਕੋਈ ਕੰਮ ਕਰਨਾ ਹੋਵੇ ਇਕੱਠੇ ਮੈਂ ਤੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਆਹ ਆਹ ਕੰਮ ਵੀ ਨਾ ਇੱਕ ਏਦਾਂ ਦੇ ਵੀ ਏਦਾਂ ਦੀ ਇੰਡਸਟਰੀ ਪਾਓ ਜਿਹਦੇ ਚ ਗਰੋਥ ਹੋਵੇ ਏਦਾਂ ਦਾ ਹੋਵੇ ਤੇ ਮੇਰੇ ਮਨ ਚ ਸੀ ਮੈਂ ਪਹਿਲਾਂ ਲੈ ਕੇ ਉਹਦੇ ਕੋਲ ਗਿਆ ਜੀ ਆਹ ਆਈਡੀਆ ਮੈਂ ਕਿਹਾ ਆਪਾਂ ਕੰਮ ਕਰਾ ਲਾ ਮੈਂ ਦੇਖ ਕਰਾਂ ਮੈਂ ਕਹਿੰਦਾ ਕਿਉਂ ਨੀ ਕਰਨਾ ਚਾਹੀਦਾ ਉਹਨਾਂ ਸਾਰੀਆਂ ਫਿਰ ਗੱਲਾਂ ਬਾਤਾਂ ਕੀਤੀਆਂ ਤੇ ਮੈਨੂੰ ਕੁਐਸਚਨ ਪੁੱਛੋ ਉਹ ਮੈਨੂੰ ਬੜਾ ਚੰਗਾ ਲੱਗਿਆ ਵੀ ਬੜੀ ਗਾਈਡੈਂਸ ਬੜੀ ਸੋਹਣੀ ਦਿੱਤੀ ਮੈਂ ਆਪਣਾ ਇੱਕ ਲੈ ਕੇ ਗਿਆ ਉਹਦੇ ਕੋਲ ਪ੍ਰਪੋਜ਼ਲ ਵੀ ਮੈਨੂੰ ਆਹ ਕੰਮ ਚੰਗਾ ਲੱਗਦਾ ਬਿਜ਼ਨਸ ਦਾ ਮੋਟਾ ਦਾ ਤੇ ਉਹ ਕਹਿੰਦੇ ਠੀਕ ਹੈ ਕਰਨਾ ਚਾਹੀਦਾ ਤੈਨੂੰ ਉਹਨਾਂ ਸਾਰੇ ਪੋਜ਼ਿਟਿਵ ਨੈਗੇਟਿਵ ਦੇਖੇ ਤੇ ਮੈਨੂੰ ਕਹਿੰਦਾ ਤੂੰ ਚੰਗਾ ਤੂੰ ਕਰ ਲੈ ਹੁਣ ਉਹਨਾਂ ਹੌਸਲਾ ਕਰਨਾ ਚਾਹੀਦਾ ਤੇ ਕਰ ਲੈ ਤੇ ਉਹ ਚਲੋ ਮਹਾਰਾਜ ਦੀ ਕਿਰਪਾ ਨਾਲ ਚੰਗੇ ਬੰਦੇ ਮਿਲ ਗਏ ਤੇ ਜਿਸ ਬੰਦੇ ਤੋਂ ਲਿਆ ਉਹ ਵੀ ਬੜਾ ਚੰਗਾ ਮਿਲਿਆ ਜੀ ਅੱਗੇ ਤੇ ਹਾਂਜੀ ਵਧੀਆ ਕੰਮ ਵੀ ਵਧੀਆ ਮਿਲ ਗਿਆ ਤੇ ਬੰਦੇ ਵੀ ਵਧੀਆ ਮਿਲ ਗਏ ਸਗੋਂ
ਠੀਕ ਹੈ ਤੇ ਚਲੋ ਇਹ ਜਿਹੜਾ ਤੁਸੀਂ ਫਿਰ ਮਤਲਬ ਹੋਟਲ ਲਿਆ ਮਤਲਬ ਇਹਦੇ ਚ ਕਿਸੇ ਪੰਜਾਬੀ ਦਾ ਨਹੀਂ ਸੀ ਹੱਥ ਤੁਹਾਨੂੰ ਹੱਲਾ ਸ਼ੇਰੀ ਦੇ ਚੱਕਦੇ ਹੋਏ
ਨਹੀਂ ਜੀ ਉਹ ਤਾਂ ਬਚਾਈ ਰੱਖਿਆ ਉਹ ਕਰਕੇ ਬਾਅਦ ਚ ਵੀ ਦੱਸਿਆ ਵੀ ਹੋਟਲ ਲੈ ਲਿਆ ਫਿਰ ਸਾਰਿਆਂ ਨੇ ਹਾਲ ਪਾਇਆ ਜੀ ਅਸੀਂ ਹੈ ਪੈ ਲੈ ਲਿਆ ਹੈਗਾ ਸੀ ਕੋਈ ਮੈਨੂੰ ਪੁੱਛਦਾ ਅੱਗੇ ਹੋਟਲ ਲੈ ਲਿਆ ਕਹਿੰਦਾ ਕਿਰਨੀਆਂ ਦੋਏ ਹੈਗੀਆਂ ਕਿ ਕਦੀ ਵੇਚਤੀ ਕਿਸੇ ਨੇ ਮੈਨੂੰ ਪੁੱਛਿਆ
ਮੇਰੀਆਂ ਤਾਂ ਦੋਨੋਂ ਹੈਗੀਆਂ ਤੇਰੀ ਇੱਕ ਲੱਗਦਾ ਫੇਲ ਹੋ ਜਾਣੀ ਹਾਂਜੀ ਤੇ ਦੇਖੋ ਜਿਹੜਾ ਇਹ ਹੋਟਲ ਇੰਡਸਟਰੀ ਬਾਰੇ ਆਪਾਂ ਬਹੁਤਾ ਪਤਾ ਨੀ ਕਿਉਂਕਿ ਆਪਾਂ ਇਹ ਚ ਪਏ ਨੀ ਹੈਗੇ ਹਨਾ ਹੁਣ ਤੁਸੀਂ ਵਿੱਚ ਪੈ ਗਏ ਹੋ ਤੇ ਓਵਰਆਲ ਜਿਹੜਾ ਲਾਈਫ ਸਟਾਈਲ ਦੀ ਚੇਂਜ ਆਈ ਆ ਤੁਹਾਡੀ ਜਿੱਦਾਂ ਮੈਲਬਨ ਤੁਸੀਂ ਕੰਮ ਕੀਤੇ ਸਾਰੇ ਤਕਰੀਬਨ ਕੰਮ ਕੀਤੇ ਆ ਟੈਕਸੀ ਵੀ ਚਲਾਈ ਆ ਤੇ ਉੱਧਰ ਹੋਰਸ਼ਮ ਵੀ ਤੁਸੀਂ ਕਾਫੀ ਸਟਰਗਲ ਕੀਤੀ ਆ ਫੈਮਿਲੀ ਨੇ ਤੇ ਉਸ ਤੋਂ ਉਸ ਇਨਵਾਇਰਮੈਂਟ ਤੋਂ ਤੇ ਇਸ ਇਨਵਾਇਰਮੈਂਟ ਦੇ ਵਿੱਚ ਜਿੱਦਾਂ ਜੇ ਆਪਾਂ ਸਕੂਨ ਦੀ ਗੱਲ ਕਰੀਏ ਨਾਟ ਆਪਾਂ ਪੈਸੇ ਦੀ ਨਹੀਂ ਗੱਲ ਕਰਾਂਗੇ ਆਪਾਂ ਕਰਾਂਗੇ ਵੀ ਕਿੰਨੀ ਕੁ ਸੈਟਿਸਫੈਕਸ਼ਨ ਹੈ ਕਿੰਨੀ ਕੁ ਆਰਾਮ ਤੁਹਾਨੂੰ ਹੋਇਆ ਆ ਜਾਂ ਸੈਟਿਸਫੈਕਸ਼ਨ ਮਿਲੀ ਹੈ ਇਹਦੇ ਤਸੱਲੀ ਮਿਲੀ ਹੈ ਇਹ ਕੰਮ ਅਡਾਪਟ ਕਰਕੇ
ਮੈਂ ਜਦੋਂ ਤਾਂ ਆਇਆ ਜੀ ਮੈਨੂੰ ਮੈਂ ਲਗਭਗ 11-12 ਕੰਮ ਅਲੱਗ ਅਲੱਗ ਕੀਤੇ ਜੀ ਬਿਲਕੁਲ ਅਲੱਗ ਇੰਡਸਟਰੀ ਜੋ ਫਿਰ ਦੂਜੀ ਫਿਰ ਤੀਜੀ ਆਹ ਥੋੜਾ ਜਿਹਾ ਹੋਇਆ ਵੀ ਰੈਸਟੋਰੈਂਟ ਤੇ ਹੋਟਲ ਇੱਕ ਇੰਡਸਟਰੀ ਸੀ ਇਹ ਕੰਮ ਕੀਤੇ ਆ ਜਿਹੜੇ ਸਕੂਨ ਵਾਲੀ ਗੱਲ ਹੈ ਉਹ ਤਾਂ ਜੀ ਬਸ ਭੱਜ ਦੌੜੇ ਹੀ ਹੁੰਦੀ ਸੀ ਨੱਠ ਹੋਏ ਭੱਜੋ ਕਦੇ ਰਾਤ ਨੂੰ ਨਹੀਂ ਸੌਣਾ ਕਦੇ ਦਿਨ ਨੂੰ ਨਹੀਂ ਸੌਣਾ ਹਨਾ ਉਹਦੇ ਕਿਸੇ ਤਰੀਕੇ ਦਾ ਕਦੇ ਖਾਣਾ ਖਾ ਲਿਆ ਕਦੇ ਨਹੀਂ ਖਾਧਾ ਕਦੇ ਬ੍ਰੇਕਫਾਸਟ ਕਰ ਲਿਆ ਕਦੇ ਨਹੀਂ ਕੀਤਾ ਉਹ ਨੱਠ ਭੱਜੇ ਹੀ ਰਹਿੰਦੀ ਹੁੰਦੀ ਸੀ ਹਮੇਸ਼ਾ ਸਟਰਗਲ ਹੀ ਰਿਹਾ ਇਹਦੇ ਵਿੱਚ ਆ ਕੇ ਤੇ ਫਿਰ ਉਹ ਇੱਕ ਸੈਟਿਸਫੈਕਸ਼ਨ ਵੀ ਨਹੀਂ ਹੁੰਦੀ ਸੀ ਬਹੁਤੀ ਪਤਾ ਨੀ ਮਨ ਕਦੇ ਨੀ ਲੱਗਿਆ ਕਿਸੇ ਕੰਮ ਚ ਵੀ ਮੈਂ ਕਈ ਵਾਰੀ ਕਹਿੰਦਾ ਨਾ ਜੇ ਕਿਸੇ ਹੋਰ ਚ ਲੱਗਿਆ ਹੁੰਦਾ ਤਾਂ ਮੈਂ ਜ਼ਰੂਰ ਉਸ ਕੰਮ ਚ ਹੋਣਾ ਸੀ ਟੈਕਸੀ ਚਲਾਉਣ ਦਾ ਕੰਮ ਵਧੀਆ ਲੋਕ ਸਾਰੇ ਜ਼ਿਆਦਾਤਰ ਲੋਕ ਚੰਗੇ ਆ ਪਰ ਕਈ ਲੋਕ ਵਿੱਚ ਮਾੜੇ ਵੀ ਹੁੰਦੇ ਆ ਹਨਾ ਮਨ ਤੰਗ ਰਿਹਾ ਹੋਣਾ ਵੀ ਯਾਰ ਇਹ ਮੈਂ ਕੰਮ ਨੀ ਕਰਨਾ ਬਸ ਇੱਕ ਟਾਈਮ ਬੀਂਗ ਕਰ ਰਿਹਾ ਰੈਸਟੋਰੈਂਟ ਦਾ ਵੀ ਹੋਰ ਤਰੀਕਾ ਜਿਹੜੇ ਬਾਕੀ ਕੰਮ ਕੀਤੇ ਕੰਸਟਰਕਸ਼ਨ ਚ ਵੀ ਕੀਤਾ ਰੀਅਲ ਸਟੇਟ ਚ ਵੀ ਕੀਤਾ ਰੀਅਲ ਸਟੇਟ ਵਾਲਾ ਕੰਮ ਉਹ ਬਿਲਕੁਲ ਹੀ ਨੀ ਪਸੰਦ ਆਇਆ ਜੀ ਸਗੋਂ ਬੜੇ ਬੜੇ ਕੰਮ ਕਰੀਦੇ ਜ਼ਮੀਨਾਂ ਬੜੇ ਬੜੀਆਂ ਲੈਣੀਆਂ ਵੇਚਣੀਆਂ ਮਿਲੀਅਨਸ ਦੀਆਂ ਗੱਲਾਂ ਕਰਨੀਆਂ ਪਰ ਉਹ ਲੱਗਿਆ ਵੀ ਯਾਰ ਝੂਠ ਸੱਚ ਜਿਹਾ ਬੜਾ ਕੁਛ ਕਰਨਾ ਪੈਂਦਾ ਹੈ ਨਾ ਇਹ ਜਿਹੜੀ ਲਾਈਫ ਹੈ ਇਹ ਬੜੀ ਸੌਖੀ ਭਰੀ ਸਾਫ਼ ਸੁਥਰੀ ਤੇ ਸੱਚੀ ਸੁੱਚੀ ਕਿਰਤ ਹੈ ਕਿਸੇ ਤੁਹਾਨੂੰ ਕੋਈ ਝੂਠ ਬੋਲਣ ਦੀ ਲੋੜ ਨੀ ਘਰੇ ਰਹਿ ਕੇ ਸਕੂਨ ਦੀ ਜ਼ਿੰਦਗੀ ਤੁਸੀਂ ਬਤੀਤ ਕਰ ਰਹੇ ਆ ਨਾ ਤੁਸੀਂ ਕਿਸੇ ਨੂੰ ਰੂਮ ਰੇਟ ਦੱਸੋ ਆਹ ਰੂਮ ਰੇਟ ਹੈ ਉਹ ਪੈਸੇ ਲੈ ਜਾਂਦਾ ਤੁਸੀਂ ਲੈ ਲੈਣੇ ਨਾ ਕੋਈ ਹੇਰਾ ਫੇਰੀ ਦੀ ਲੋੜ ਹੈ ਕਿਸੇ ਤਰੀਕੇ ਦੀ ਤੇ ਸਾਰਾ ਸ਼ਾਂਤੀ ਵਾਲਾ ਕੰਮ ਹੈ ਮਨ ਨੂੰ ਵੀ ਸਕੂਨ ਹੈ ਤੇ ਜ਼ਿੰਦਗੀ ਨੂੰ ਲੱਗਦਾ ਵੀ ਆਹ ਠੀਕ ਹੈ ਹੁਣ ਸ਼ਾਂਤੀ ਹੈ ਇੱਥੇ ਬੱਚੇ ਵੀ ਨਾਲ ਹੈ ਪਰਿਵਾਰ ਵੀ ਕੋਲ ਹੈ ਟਾਈਮ ਵੀ ਵਾਧੂ ਹੈ ਤੇ ਬਹੁਤੀ ਕੁਛ ਸਟਰਗਲ ਵਾਲੀ ਗੱਲ ਨੀ ਚਲੋ ਮਿਹਨਤ ਤਾਂ ਕਰਨੀ ਪੈਂਦੀ ਹਰੇਕ ਕੰਮ ਚ ਪਰ ਅਦਰਵਾਈਜ਼ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਸੈਟਿਸਫਾਈ ਨਹੀਂ ਇਸ ਕੰਮ ਚ
ਚਲੋ ਬਹੁਤ ਵਧੀਆ। ਤੇ ਫਾਈਨੈਂਸ਼ੀਅਲੀ ਕੀ ਰਿਪੋਰਟ ਹੈ, ਮਤਲਬ ਗਰੋਥ ਹੋ ਰਹੀ ਆ, ਬਚ ਰਿਹਾ, ਰੋਟੀ ਪਾਣੀ ਚੱਲ ਰਿਹਾ?
ਹਾਂਜੀ ਹਾਂਜੀ, ਜਿਹੜੇ ਪਹਿਲਾਂ ਕੰਮ ਕੀਤੇ ਉਹਨਾਂ ਨਾਲੋਂ ਕਿਤੇ ਜ਼ਿਆਦਾ ਵਧੀਆ, ਔਰ ਜਦੋਂ ਲਿਆ ਸੀ ਜਿੱਦਾਂ ਦਾ ਸੋਚ ਕੇ ਲਿਆ ਸੀ ਉਹਦੇ ਨਾਲੋਂ ਕਿਤੇ ਵਧੀਆ ਮਿਲਿਆ ਜੀ ਕੰਮ, ਫਾਈਨੈਂਸ਼ੀਅਲੀ ਬਹੁਤ ਸੋਹਣਾ। ਸਾਡੇ ਕੋਲ ਜਿੱਦਾਂ ਇਹ 4-star ਮੋਟਲ ਹੈ ਜੀ, ਲਗਭਗ ਸੈਲਫ ਰੇਟਿੰਗ ਇਹ ਹੁੰਦਾ ਹੈ ਨਾ ਇਹ, ਤੇ ਉਹ ਉਸ ਹਿਸਾਬ ਦੇ ਸਾਡੇ ਕਲਾਇੰਟ ਵੀ ਇੱਦਾਂ ਦੇ ਆ, ਰੂਮ ਰੇਟ ਵੀ ਸਾਡੇ ਸਾਰੇ ਵਧੀਆ ਜੀ, ਤੇ ਬਹੁਤਾ ਏਦਾਂ ਦਾ ਹੈ ਨੀ, ਖੱਜਲ ਖਰਾਬੀ ਨਹੀਂ ਹੈਗੀ, ਫਾਈਨੈਂਸ਼ੀਅਲੀ ਵੀ ਵਧੀਆ ਤੇ ਵੈਸੇ ਵੀ ਵਧੀਆ, ਫਿਜ਼ੀਕਲੀ ਵੀ ਇੱਥੇ ਤੁਸੀਂ ਬਹੁਤਾ ਤੁਹਾਨੂੰ ਸਟਰਗਲ ਨਹੀਂ ਕਰਨਾ ਪੈਂਦਾ।
ਸੁਖਜਿੰਦਰ, ਕਈ ਵਾਰੀ ਸਮੱਸਿਆ ਆਉਂਦੀ ਆ ਵੀ ਆਪਾਂ ਹੋਟਲ ਦੇਖੀਦਾ ਹੁੰਦਾ ਤੇ ਐਡਵਾਈਸ ਲੈਣਾ ਹੁੰਦਾ ਆ, ਤੇ ਆਪਣੇ ਪਰਮਪਾਲ ਸਿੰਘ ਬਰਾੜ ਹੁਣੀ ਐਡਰੇਟ ਵਾਲੇ ਆਪਣੇ ਮਿੱਤਰ ਨੇ, ਉਹ ਵੀ ਬਹੁਤ ਐਡਵਾਈਸ ਦਿੰਦੇ ਨੇ, ਵਧੀਆ ਐਡਵਾਈਸ ਦਿੰਦੇ ਨੇ, ਦੱਸ ਵੀ ਦਿੰਦੇ ਨੇ, ਤੇ ਇਹ ਵੀ ਇੱਕ ਮਤਲਬ ਕਨਸੈਪਟ ਹੁੰਦਾ ਹੈ ਕਿ ਤੁਸੀਂ ਜਿਹੜਾ ਪਹਿਲੇ ਕੰਮ ਕਰ ਰਹੇ ਹੋ ਤੋਂ ਐਡਵਾਈਸ ਲੈ ਲਓ, ਤੁਸੀਂ ਵੀ ਦਿੰਦੇ ਹੋ, ਤੁਸੀਂ ਵੀ ਮੈਨੂੰ ਪਤਾ ਕਿ ਹੈਲਪ ਕਰਦੇ ਹੋ। ਪਰ ਬਹੁਤ ਸਾਰੇ ਜਿਹੜੇ ਆਪਣੇ ਲੋਕ ਹੁੰਦੇ ਨੇ ਜਦੋਂ ਇਨੀਸ਼ੀਅਲ ਹੁੰਦੀ ਉਹਨਾਂ ਕੋਲ ਪੈਸੇ ਘੱਟ ਹੁੰਦੇ ਆ, ਠੀਕ ਹੈ, ਤੇ ਉਹ ਸਸਤਾ ਲੈਣ ਦੀ ਕੋਸ਼ਿਸ਼ ਕਰਦੇ ਆ ਜਾਂ ਲੋ ਰੇਟਿੰਗ ਵਾਲਾ ਹੋਟਲ ਲੈਣ ਦੀ ਕੋਸ਼ਿਸ਼ ਕਰਦੇ ਆ, 2-star 3-star, ਤੇ ਲੌਂਗ ਰਨ ਦੇ ਵਿੱਚ ਇਹ ਕਿੰਨਾ ਕੁ ਲਾਹੇਵੰਦ ਹੈ, ਮਤਲਬ ਕੀ ਕੀ ਕਨਸੈਪਟ ਕੀ ਹੈ ਇਹਦੇ ਵਿੱਚ?
ਜਿੰਨਾ ਮੈਨੂੰ ਤਜਰਬਾ ਜੀ ਸੀਤਾ ਸੀ ਸ਼ੁਰੂ ਹੀ, ਮੈਂ ਤਾਂ ਇਹਦੋਂ ਕੀਤਾ ਇਹ 4-star ਹੈ, 3.5-star ਹੈ, ਉਦਾਂ ਵੈਸੇ 4-star ਹੀ ਰੇਟਿੰਗ ਹੈ ਸਾਡੇ ਕੋਲ ਇੱਥੇ, ਤੇ ਮੈਂ ਤਾਂ ਸ਼ੁਰੂ ਹੀ ਇੱਥੋਂ ਕੀਤਾ। ਪਰ ਜਦੋਂ ਮੈਂ ਦੇਖਦਾ, ਮੈਂ ਤੁਹਾਨੂੰ ਪਰਸਨਲੀ ਦੱਸਾਂ, ਮੈਨੂੰ ਡਰ ਲੱਗਦਾ ਹੁੰਦਾ ਵੀ ਜੇ ਮੈਂ ਜਿੱਦਾਂ ਉਹ ਜਿਹੜਾ 2-star ਲੈ ਕੇ ਚਲਾਉਣਾ ਹੋਵੇ, ਉਹਦਾ ਰੀਜ਼ਨ ਇਹ ਹੈ ਜੀ ਕਿ ਮੈਂ ਨਹੀਂ ਖਾ ਸਕੂੰਗਾ, ਪਿੱਛੇ ਨੂੰ ਨਹੀਂ ਮੈਂ ਜਾ ਸਕਦਾ, ਅੱਗੇ ਨੂੰ ਤਾਂ ਆਪਾਂ ਜਾ ਸਕਦੇ ਹਾਂ। ਰੀਜ਼ਨ ਉਹਦਾ ਇਹ, ਸਸਤੀ ਚੀਜ਼ ਭਾਜੀ ਹਮੇਸ਼ਾ ਬਹੁਤੀ ਵਧੀਆ ਨਹੀਂ ਹੁੰਦੀ, ਹੈ ਨਾ, ਵਧੀਆ ਇਨ ਦਾ ਸੈਂਸ ਕਿ ਵੈਸੇ ਨਹੀਂ ਕਿ ਰੂਮ ਮਾੜੇ ਹੋ ਗਏ ਜਾਂ ਕੁਛ ਉੱਦਾਂ ਦੇ। ਫਿਰ ਮੈਂ ਜੇ ਆਪਾਂ ਜਿਹੜਾ ਤੱਤ ਕੱਢਣਾ ਹੋਵੇ ਤਾਂ 2 ਦੇ ਲੋਕ ਹੈ ਭਾਜੀ ਜਿਹੜੇ ਰਹਿਣ ਆਉਂਦੇ ਆ ਹੋਟਲਾਂ ਵਿੱਚ, ਇੱਕ ਉਹ ਦੇਖਦੇ ਸਭ ਤੋਂ ਸਸਤਾ, ਹਾਂਜੀ, ਤੇ ਇੱਕ ਦੇਖਦੇ ਆ ਕੁਆਲਿਟੀ, ਜਿਹੜੇ ਤਾਂ ਕੁਆਲਿਟੀ ਦੇਖਦੇ ਆ ਉਹ ਪੈਸਾ ਖਰਚਣ ਨੂੰ ਤਿਆਰ ਹੁੰਦੇ ਆ, ਉਹ ਕਹਿੰਦੇ ਮਹਿੰਗਾ ਖਰਚ ਲਾਂਗੇ, ਮਹਿੰਗੀ ਜਗ੍ਹਾ ਪੈਸਾ ਲੈ ਕੇ ਪੈਸਾ ਖਰਚ ਕੇ ਮਹਿੰਗੀ ਜਗ੍ਹਾ ਰਹਿ ਲਾਂਗੇ, ਪਰ ਸਾਨੂੰ ਆਰਾਮ ਹੋਣਾ ਚਾਹੀਦਾ। ਇੱਕ ਹੁੰਦੇ ਆ ਵੀ ਰਾਤ ਕੱਢਣੀ ਆ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ, ਕੋਂਕ੍ਰੀਟ ਤੇ ਸਾ ਦਿਓ, ਜਿਹੜੇ ਉਹ ਮੈਂਟੈਲਿਟੀ ਵਾਲੇ ਲੋਕ ਹੈ ਨਾ
ਸਾਡੇ ਵਰਗੇ,
ਉਹ
ਹਾਂਜੀ ਹਾਂਜੀ ਚਲੋ ਆਪਾਂ ਨੂੰ ਕੋਈ ਸੰਗ ਨਹੀਂ ਹੈ
ਜੀ ਪ੍ਰੋਪਰਟੀ,
ਮੈਨੂੰ ਪਤਾ ਤੁਸੀਂ ਕਿੱਥੇ ਰਹਿੰਦੇ ਹੋ, ਮੈਨੂੰ ਪਤਾ ਵੀ ਮੇਤੇ ਸਸਤਾ ਬੁੱਕ ਹੋ ਜਾਣਾ, ਮੈਨੂੰ ਘਰੇ ਗਾਲਾਂ ਪੈ ਜਾਣੀਆਂ, ਤਾਂ ਕਰਕੇ ਮੈਂ ਇਹ ਜ਼ਿੰਮੇਵਾਰੀ ਤੁਹਾਡੀ ਲੈਣਾ ਹੁੰਦਾ। ਹਾਂਜੀ ਕੈਰੀ ਓਨ।
ਜਿਹੜੇ ਉਹ ਮਟੈਲਿਟੀ ਵਾਲੇ ਲੋਕ ਹੁੰਦੇ ਨਾ ਵੀ ਸਭ ਤੋਂ ਸਸਤਾ ਮਿਲ ਜਾਵੇ, ਬਸ ਰਾਤ ਹੀ ਕੱਢਣੀ ਹੈ, ਆਪਾਂ ਕਿਹੜੇ ਕੁਛ ਉੱਥੇ ਬਹੁਤਾ ਕਰਨਾ, ਉਹਨਾਂ ਨੂੰ ਨਾ ਐਕਚੁਅਲ ਜ਼ਿਆਦਾਤਰ ਸਾਰੇ ਏਦਾਂ ਦੇ ਮਾੜੇ ਨਹੀਂ ਹੁੰਦੇ, ਉਹ ਜ਼ਿਆਦਾਤਰ ਲੋਕਾਂ ਨੂੰ ਨਾ ਪ੍ਰੋਪਰਟੀ ਦੀ ਰਿਸਪੈਕਟ ਕਰਨ ਦਾ ਨਹੀਂ ਪਤਾ ਹੁੰਦਾ। ਹੁਣ ਤੁਸੀਂ ਕਿਸੇ ਨੂੰ ਆਪਣੇ ਬਗਾਨੇ ਬੰਦੇ ਨੂੰ ਆਪਣੇ ਘਰ ਚ ਰੱਖਣਾ, ਇਨ ਦਾ ਸੈਂਸ ਦੇਖੋ ਜਿਹੜਾ ਸਾਡੇ ਕਮਰੇ ਹੁੰਦੇ ਆ ਹੋਟਲ ਮੋਟਲ ਦੇ, ਉਹਦੇ ਚ ਸਾਰਾ ਕੁਛ ਹੀ ਹੁੰਦਾ, ਲਗਭਗ ਹਰ ਛੋਟੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਤੱਕ ਫੈਸਿਲਿਟੀ ਹੁੰਦੀ ਹੈ ਉਹਦੇ ਚ, ਤੇ ਤੁਸੀਂ ਕਿਸੇ ਅਣਜਾਣ ਬੰਦੇ ਨੂੰ ਉਹਦੇ ਚ ਰੱਖਣਾ ਤੇ ਸਾਡਾ ਕੋਈ ਵੀ ਨੁਕਸਾਨ ਕਰ ਦੇਵੇ ਜਾਂ ਕੁਛ ਕਰੇ, ਫਿਰ ਉਹ ਠੀਕ ਨਹੀਂ ਲੱਗਦਾ, ਹੈ ਨਾ, ਤੇ ਉਹ ਬੰਦੇ ਏਦਾਂ ਦੇ ਬੰਦਿਆਂ ਨਾਲ ਜਦੋਂ ਬਾਹਰ ਦੋ ਚਾਰ ਕੁ ਵਾਰੀ ਪੈ ਗਏ ਸਾਡੇ ਕੋਲ ਘੱਟੇ ਹੀ ਜਾਂਦੇ ਆ ਉਦਾਂ ਦੇ, ਤੇ ਜਦੋਂ ਦੋ ਚਾਰ ਕੁ ਵਾਰੀ ਬਾਹਰ ਪਿਆ ਤੇ ਐਕਸਪੀਰੀਅੰਸ ਬਹੁਤਾ ਵਧੀਆ ਨਹੀਂ ਰਿਹਾ, ਉਹਨਾਂ ਨੂੰ ਰਿਸਪੈਕਟ ਕਰਨਾ ਨੀ ਪਤਾ ਹੁੰਦਾ ਵੀ ਜੇ ਕੋਈ ਵਧੀਆ ਚੀਜ਼ ਰੱਖੀਏ ਤਾਂ ਕਿੱਦਾਂ ਇਹਦੇ ਨਾਲ ਬਿਹੇਵ ਕਰਨਾ। ਜਿਹੜੇ ਹੁੰਦੇ ਆ ਕੁਆਲਿਟੀ ਲੱਭਣ ਵਾਲੇ, ਜਿਹਨਾਂ ਨੂੰ ਪੈਸਾ ਖਰਚਣ ਵਾਲੇ ਹੁੰਦੇ ਆ, ਉਹ ਆਏ ਵੀ ਚੰਗੇ ਘਰਾਂ ਚੋਂ ਹੁੰਦੇ ਆ ਪਹਿਲਾਂ, ਤੇ ਉਹਨਾਂ ਨੂੰ ਪਤਾ ਵੀ ਹੁੰਦਾ ਵੀ ਪ੍ਰੋਪਰਟੀ ਨੂੰ ਕਿੱਦਾਂ ਟ੍ਰੀਟ ਕਰਨਾ ਹੁੰਦਾ, ਇਹ ਜ਼ਿਆਦਾ ਵੱਡਾ ਡਿਫਰੈਂਸ ਹੈ। ਤੇ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਸੀ ਵੀ ਸ਼ੁਰੂ ਜੇ ਆਪਾਂ ਸਸਤਾ ਲੈ ਲਈਏ ਜੀ, ਤੇ ਮੈਨੂੰ ਲੱਗਦਾ ਬੰਦੇ ਦਾ ਪਹਿਲਾਂ ਹੀ ਮਨ ਮਰ ਜੂਗਾ ਦੇਖ ਦੇਖ ਕੇ ਲੋਕਾਂ ਨੂੰ ਵੀ ਆਹ ਕਿੱਥੋਂ ਨਿਕਲੇ ਸੀ ਤੇ ਕਿੱਥੇ ਆ, ਫਿਰ ਰੋਜ਼ ਏਦਾਂ ਦੇ ਲੋਕਾਂ ਨਾਲ ਬਾਹ ਪੈਣਾ ਜਾਂ ਮਾੜੇ ਲੋਕਾਂ ਨਾਲ ਪੈ ਗਿਆ, ਅਗਲਾ ਤੁਹਾਨੂੰ ਛੱਡ ਜਾਏ ਕਿਹੜੀ ਇੰਡਸਟਰੀ ਚ ਫਸ ਗਿਆ,
ਉਹਦੇ ਨਾਲ ਤਾਂ ਫਿਰ ਟੈਕਸੀ ਚਲਾ ਲਈਏ, ਫਿਰ ਰੋਜ਼ ਸ਼ਰਾਬੀ ਢੋਣੇ, ਹਨਾ,
10-15 ਮਿੰਟ ਬਾਅਦ ਬੰਦਾ ਨਿਕਲਦਾ ਜਾਂਦਾ ਘੱਟੋ ਘੱਟ, ਨਹੀਂ ਤਾਂ ਸਾਰੀ ਰਾਤ ਰਹਿ ਕੇ ਜਾਣਾ ਹੁੰਦਾ। ਉਹ ਇਹ ਵੀ ਮੈਂ ਤਾਂ ਹਰੇਕ ਨੂੰ ਇੱਕੋ ਹੀ ਸਲਾਹ ਦਿੰਦਾ ਹੁੰਦਾ ਵੀ ਦੇਖੋ ਮੈਨੂੰ ਜਿੰਨਾ ਕੁ ਮੈਨੂੰ ਤਜਰਬਾ, ਏਦਾਂ ਨੀ ਵੀ ਸਾਰਾ ਕੁਛ ਮੈਨੂੰ ਪਤਾ, ਪਰ ਮੈਂ ਤਾਂ ਇਹ ਕਹਿੰਦਾ ਥੋੜਾ ਜਿਹਾ ਪੈਸਾ ਵੱਧ ਖਰਚ ਕੇ ਚੰਗੀ ਪ੍ਰੋਪਰਟੀ ਲੈ ਲਓ ਇੱਕ ਵਾਰੀ, ਠੀਕ ਹੈ, ਵਾਰ ਵਾਰ ਦਾ ਕੰਮ ਹੋਣਾ ਨੀ, ਨਾ ਤੇ ਇੱਕ ਤਾਂ ਸੌਦੇ ਛੋਟੇ ਨੀ ਹੁੰਦੇ, ਵੱਡੇ ਹੀ ਸੌਦੇ ਹੁੰਦੇ, ਮਹਿੰਗੇ ਹੀ ਹੁੰਦੇ, ਹਨਾ, ਤੇ ਰੋਜ਼ ਰੋਜ਼ ਲੈਣੇ ਖਰੀਦਣੇ ਵੇਚਣੇ ਸੌਖਾ ਕੰਮ ਨਹੀਂ ਹੈ,
ਪਟਨਾ
ਥੱਲਾ ਥੋੜਾ ਜਿਹਾ ਹੌਸਲਾ ਕਰਕੇ ਪਹਿਲਾਂ ਹੀ ਵਧੀਆ ਲੈ ਲਓ।
ਬੰਦਾ ਰੱਖ ਲਾਂਗੇ, ਮੈਨੂੰ ਲੱਗਦਾ ਕੋਈ ਵੀ ਬਿਜ਼ਨਸ ਹੈ ਜਿੰਨੀ ਦੇਰ ਤੁਸੀਂ ਆਪ ਨਹੀਂ ਵੇਚੋ ਵਧੀਆ ਨਹੀਂ ਚੱਲਦਾ, ਸੇਵਿੰਗ ਨਹੀਂ ਹੁੰਦੀ। ਹੁਣ ਮੈਨੂੰ ਜਿੱਦਾਂ ਤੁਸੀਂ ਦੱਸਦੇ ਹੋ ਵਿੱਚ ਅਕੋਮੋਡੇਸ਼ਨ ਵੀ ਹੁੰਦੀ ਹੈ ਮੈਨੇਜਰ ਦੀ, ਉੱਥੇ ਤੁਸੀਂ ਆਪ ਰਹੇ ਹੋ, ਉਹ ਇੱਕ ਸੇਵਿੰਗ ਹੋ ਗਈ ਤੁਹਾਡੀ, ਹੈ ਨਾ, ਜਿਹੜਾ ਤੁਹਾਡਾ ਵੀਕ ਦਾ ਖਰਚਾ ਆ $500-600 ਕਿਰਾਏ ਦਾ ਬਿਜਲੀ ਦਾ, ਫਿਰ ਤੁਸੀਂ ਆਪ ਵੀ ਬਹੁਤ ਕੰਮ ਕਰ ਲੈਂਦੇ ਹੋ, ਜਿਹੜਾ ਤੁਸੀਂ ਆਪ ਵਿੱਚ ਰਹਿ ਕੇ ਹਸਬੈਂਡ ਵਾਈਫ ਉਹਨੂੰ ਮੇਨਟੇਨ ਕਰਦੇ, ਉਹਦੇ ਨਾਲ ਤੁਸੀਂ ਕਿੰਨੇ ਕੁ ਪੈਸੇ ਜਿਹੜੇ ਵਾਧੂ ਹੈ, ਮਤਲਬ ਵੈਸੇ ਓਵਰ ਦਾ ਟੋਪ ਕਿੰਨੇ ਕੁ ਤੁਸੀਂ ਪੈਸੇ ਵੀਕ ਦੇ ਜਿਹੜੇ ਜਾਂ ਮਹੀਨੇ ਦੇ ਸੇਵ ਕਰ ਲੈਂਦੇ, ਜਿਹੜੀ ਤੁਹਾਨੂੰ ਬੱਚਤ ਹੋ ਜਾਂਦੀ ਹੈ?
ਜੇ ਤੁਸੀਂ ਸਿੰਪਲੀ ਦੇਖਣਾ ਹੋਵੇ ਤਾਂ ਦੋ ਬੰਦਿਆਂ ਦੀ ਤਨਖਾਹ ਤਾਂ ਸਿੱਧੀ ਕੱਢ ਲੈਂਦੇ ਹਾਂ ਜੀ ਤੁਸੀਂ, ਹਨਾ। ਪਹਿਲਾਂ ਤੁਸੀਂ ਇਹੀ ਰੱਖੋ, ਜੇ ਦੋ ਬੰਦੇ ਤੁਸੀਂ ਕੰਮ ਕਰਦੇ ਹੋ ਤਾਂ ਦੋ ਬੰਦਿਆਂ ਦੀ ਤਨਖਾਹ ਸੇਵ ਕਰ ਰਹੇ ਹਾਂ, ਤੇ ਦੋਨੇ ਤੁਸੀਂ ਸੇਵਿੰਗ ਹੀ ਆ। ਦੋ ਬੰਦਿਆਂ ਦੀ ਤਨਖਾਹ ਤਾਂ ਫੁੱਲ ਟਾਈਮ ਜੋਬ, ਜਾਂ ਤੁਸੀਂ ਬਾਹਰ ਕਰਕੇ ਉਨਾ ਕਮਾ ਲਓ ਜਾਂ ਘਰੇ ਕਰਕੇ ਉਨਾ ਕਮਾ ਲਓ, ਹਨਾ।
ਠੀਕ ਠੀਕ।
ਤੇ ਦੂਜਾ ਜਦੋਂ ਤੁਸੀਂ ਓਬਵੀਅਸਲੀ ਆਪ ਓਨਰ ਜਦੋਂ ਸਿਰ ਤੇ ਹੋਵੇ ਤੇ ਤੁਸੀਂ ਇੱਕ ਬੰਦੇ ਦਾ ਕੰਮ ਨੀ ਕਰਦੇ, ਤੁਸੀਂ ਲਗਭਗ ਡੇਢ ਜਾਂ ਦੋ ਬੰਦੇ ਦਾ ਕੰਮ ਕਰ ਦਿੰਦੇ ਹਨਾ। ਜਦੋਂ ਸਟਾਫ ਤੁਹਾਡੇ ਨਾਲ ਹੁੰਦਾ ਉਹ ਦੇਖਦਾ ਵੀ ਮਾਲਕ ਸਿਰ ਤੇ ਐਂ ਗੱਲਾਂ ਵੀ ਕੰਮ ਵੱਧ
ਵੇਲੇ ਕਬੇਲੇ ਵੀ ਹੋ ਜਾਂਦੇ,
ਉਹ ਚੀਜ਼ ਤਾਂ ਵਿਹਲੇ ਵੀ ਕਿਸੇ ਟਾਈਮ ਇਹ 24/7 ਬਿਜ਼ਨਸ ਹੈ ਜੀ, ਇਹਦੇ 'ਚ ਕਦੇ ਤੁਸੀਂ ਬੰਦ ਨਹੀਂ ਕਰ ਸਕਦੇ। ਹਾਂ, ਕੋਈ ਕਿਸੇ ਟਾਈਮ ਆ ਰਿਹਾ, ਕੋਈ ਕਿਸੇ ਟਾਈਮ ਜਾ ਰਿਹਾ, ਕਿਸੇ ਨੂੰ ਲੋੜ ਵੀ ਪੈ ਰਹੀ ਹੈ, ਕਦੇ ਰਾਤ ਨੂੰ ਕਿਸੇ ਦੀ ਚਾਬੀ ਅੰਦਰ ਰਹਿ ਗਈ ਤੇ ਅਗਲਾ ਬਾਹਰ ਲੋਕਆਊਟ ਹੋ ਗਿਆ ਹਨਾ, ਤੇ ਉਹਨਾਂ ਨੂੰ ਚਾਬੀ ਵੀ ਦੇਣ, ਛੋਟਾ ਮੋਟਾ ਕੰਮ ਜੇ ਇੱਦਾਂ ਦਾ ਹੋਵੇ ਤੇ ਉਹ ਬੈਨੀਫਿਟ ਤਾਂ ਹੈਗਾ ਇੱਥੇ ਰਹਿਣ ਦਾ ਵਿੱਚ ਬਿਜ਼ਨਸ ਤੇ ਕਿਸੇ 'ਚ ਵੀ। ਤੇ ਦੂਜੀ ਗੱਲ ਹੈ ਵੀ ਬਹੁਤਾ ਜਾਣਾ ਆਉਣਾ ਨਹੀਂ ਪੈਂਦਾ, ਜਦੋਂ ਤੁਸੀਂ ਕਹਿੰਦੇ ਖਰਚਾ ਉਹ ਬਚ ਜਾਂਦਾ। ਸਾਡੇ ਤਾਂ ਚਲੋ ਮੈਂ ਹੀ ਕੰਮ ਕਰਦਾ ਇਕੱਲਾ, ਸਾਡੇ ਤੁਹਾਨੂੰ ਪਤਾ ਬੱਚੇ ਛੋਟੇ ਆ, ਵਾਈਫ ਨਹੀਂ ਕੰਮ ਕਰਦੇ, ਤੇ ਪਰ ਵੈਸੇ ਵਧੀਆ ਫੈਮਿਲੀ ਬਿਜ਼ਨਸ ਵਾਸਤੇ ਵਧੀਆ।
ਅੱਛਾ, ਤੇ
ਇੱਕ ਕੁਐਸਚਨ ਪੁੱਛਿਆ ਸੀ ਕਿ ਲੋਕ ਜਿਹੜੇ ਸੋਚਦੇ ਵੀ,
ਹਾਂਜੀ ਕਹਿ ਰਹੀ ਹਾਂ,
ਜਿਹੜਾ ਤੁਸੀਂ ਪੁੱਛਿਆ ਸੀ ਵੀ ਲੋਕ ਸੋਚਦੇ ਵੀ ਇਨਵੈਸਟਮੈਂਟ ਕਰਕੇ ਛੱਡ ਦਈਏ ਤੇ ਅੱਗੇ ਹੋਰ ਕੋਈ ਚਲਾਊਗਾ, ਉਹ ਇੰਨਾ ਸੌਖਾ ਨਹੀਂ ਹੈਗਾ ਜੀ ਰਸਤਾ, ਬਹੁਤ ਵਧੀਆ ਰਸਤਾ, ਪਰ ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਬੰਦੇ ਕੋਲ ਪੈਸਾ ਬਹੁਤ ਜ਼ਿਆਦਾ ਹੋਵੇ, ਉਹਦਾ ਏਦਾਂ ਜੀ ਉਹ ਬੰਦਾ ਫ੍ਰੀ ਹੋਲਡ ਪ੍ਰੋਪਰਟੀ ਲੈ ਕੇ ਅੱਗੇ ਕਿਸੇ ਨੂੰ ਲੀਜ਼ ਤੇ ਦੇ ਦੇ।
ਠੀਕ ਠੀਕ।
ਜਿਹੜੀ ਸ਼ਾਰਟ ਟਰਮ ਅਕੋਮੋਡੇਸ਼ਨ ਦੀ ਇੰਡਸਟਰੀ ਹੈ ਨਾ ਜੀ, ਉਹਦੇ 'ਚ ਰੈਂਟ ਬਹੁਤ ਜ਼ਿਆਦਾ ਫਿਰ ਜਗ੍ਹਾ ਦਾ, ਤੇ ਉਹ ਤੁਹਾਨੂੰ ਨਾ ਲਗਭਗ ਦੋ ਬੰਦਿਆਂ ਦੀ ਫੁੱਲ ਟਾਈਮ ਦੇ ਹਿਸਾਬ ਦੇ ਨਾਲ ਤੁਹਾਨੂੰ ਲਗਭਗ ਰੈਂਟ ਹੀ ਆਉਂਦਾ ਰਹਿੰਦਾ ਇੱਕ ਛੋਟੀ ਮੋਟੀ ਪ੍ਰੋਪਰਟੀ ਤੋਂ। ਉਹ ਚੀਜ਼ ਉੱਥੇ ਜਾ ਕੇ ਪੋਸੀਬਲ ਹੈਗੀ ਵੀ ਤੁਸੀਂ ਇਨਵੈਸਟਮੈਂਟ ਕਰਦੇ ਹੋ, ਤੁਹਾਨੂੰ ਬਹੁਤੀ ਜ਼ਿਆਦਾ ਟੈਨਸ਼ਨ ਨਹੀਂ ਰਹਿੰਦੀ।
ਲੇਟਰ ਆਨ ਤੁਸੀਂ ਕਹੋ ਮੈਂ ਇਨਵੈਸਟਮੈਂਟ ਕਰਨੀ ਹੈ, ਤੁਸੀਂ ਕਰ ਸਕਦੇ, ਤੁਹਾਨੂੰ ਪਤਾ ਹੈ ਇਨਸਾਈਡ ਆਊਟ ਹੈ ਨਾ। ਤੇ ਜੇ ਕਹੋ ਮੈਂ ਹੁਣ ਖੇਤੀਬਾੜੀ ਵਾਲਾ ਬੰਦਾ, ਮੈਂ ਹੋਟਲ ਲੈ ਲਵਾਂ ਤੇ ਮੁੜ ਕੇ ਮੈਨੂੰ ਪਤਾ ਨੀ ਲੱਗੇ ਹੈ ਨਾ ਚਲਾਉਣਾ ਕਿੱਦਾਂ ਜਾਂ ਉਹਦੇ 'ਚ ਆਉਣਾ ਕੀ ਹੈ ਜਾਂ ਕੀ ਉਹਦੀ ਰਿਕੁਆਇਰਮੈਂਟਸ ਹੈ, ਇੰਡਸਟਰੀ ਕੀ ਕਰ ਰਹੀ ਹੈ, ਇਹ ਵੀ ਨਹੀਂ ਪਤਾ ਲੱਗਦਾ। ਹੁਣ ਇਹਦੇ 'ਚ ਅਪ ਐਂਡ ਡਾਊਨਸ ਬਹੁਤ ਆਉਂਦੀਆਂ, ਜਿੱਦਾਂ ਹੁਣ ਕੋਵਿਡ ਆਇਆ, ਸਰਕਾਰ ਨੇ ਰਿਸਟ੍ਰਿਕਸ਼ਨ ਲਾਈਆਂ, ਸੀਜ਼ਨ ਜਿਹੜਾ ਅਪ ਡਾਊਨ ਰਹਿੰਦਾ, ਕਿਤੇ ਬਹੁਤ ਜ਼ਿਆਦਾ ਬੁਕਿੰਗ ਹੁੰਦੀ ਹੈ, ਕਿਤੇ ਖਾਲੀ ਪਿਆ ਹੁੰਦਾ ਆ, ਅਤੇ ਇਹਦੇ ਵਿੱਚ ਉਹ ਕਿੱਦਾਂ, ਮਤਲਬ ਇਹ ਤੁਹਾਡੇ ਮੈਂਟਲ ਮਾਨਸਿਕ ਤੌਰ 'ਤੇ ਕਿੰਨਾ ਕੁ ਤੁਹਾਨੂੰ ਤੰਗ ਕਰਦੀਆਂ ਇਹ ਸਿਚੁਏਸ਼ਨਸ?
ਮੇਰੇ ਹਿਸਾਬ ਨਾਲ ਭਾਜੀ ਇਹ ਡਿਪੈਂਡ ਕਰਦਾ ਵੀ ਤੁਸੀਂ ਹੈਗੇ ਕਿੱਥੇ ਹੋ, ਜਗ੍ਹਾ ਲਿਆ ਕਿੱਥੇ ਤੁਸੀਂ, ਜਦੋਂ ਤੁਸੀਂ ਇੰਡਸਟਰੀ 'ਚ ਪੈਂਦੇ ਤੁਹਾਡਾ ਲੋਕਾਂ ਦੇ ਉੱਦਾਂ ਦੇ ਨਾਲ ਵਾਹ ਪੈਂਦਾ। ਮੇਰਾ ਕਿਸੇ ਨੇ ਸਾਡੀ ਗੋਲਡਨ ਚੇਨ 'ਚ ਪਲੈਟੀਨਮ ਹੈ ਸਾਡਾ ਜਿਹੜਾ ਮੋਟਲ ਹੈ, ਤੇ ਮੈਂ ਨਾ ਗੋਲਡਨ ਚੇਨ ਦੇ ਹੈੱਡ ਆਫਿਸ 'ਚ ਗੱਲ ਕਰਿਆ ਸੀ, ਉਹ ਬੰਦਾ ਸਾਨੂੰ ਵਿਜਿਟ ਕਰਕੇ ਗਿਆ, ਮੈਂ ਉਹਦੇ ਨਾਲ ਗੱਲਾਂ ਕਾਫੀ ਡਿਸਕਸ਼ਨ ਹੋਈ, ਬੜੀਆਂ ਸੋਹਣੀਆਂ ਗੱਲਾਂ ਉਹਨਾਂ ਦੱਸੀਆਂ ਇੰਡਸਟਰੀ ਦੀਆਂ, ਤੇ ਮੈਂ ਉਹਨੂੰ ਪੁੱਛ ਰਿਹਾ ਸੀ ਵੀ ਕਿੱਥੇ ਲੈਣਾ ਚਾਹੀਦਾ, ਕਿੱਦਾਂ ਲੈਣਾ ਚਾਹੀਦਾ। ਉਹਨੇ ਇੱਕ ਕਹਾਵਤ ਪਾਈ, ਕਹਿੰਦਾ ਬੀਚ ਇਜ਼ ਫੋਰ ਦਾ ਸ਼ੋ ਐਂਡ ਇਨਲੈਂਡ ਫੋਰ ਦਾ ਡੋ। ਮੈਂ ਕਿਹਾ ਇਹ ਕੀ ਗੱਲ ਹੋਈ, ਕਹਿੰਦਾ ਜੇ ਤਾਂ ਪੈਸਾ ਕਮਾਉਣਾ ਜੇ ਤਾਂ ਸ਼ੋ ਆਫ ਕਰਨਾ ਫਿਰ ਤਾਂ ਬੀਜ ਤੇ ਪ੍ਰੋਪਰਟੀ ਲੈ ਲਓ ਤੇ ਉੱਥੇ ਤੇਰੇ ਦਾ ਸਾਹਮਣੇ ਸਮੁੰਦਰ ਹੈ, ਤੇ ਜੇ ਕਮਾਉਣਾ ਪੈਸਾ ਤਾਂ ਇਨਲੈਂਡ ਦੇ ਵਿੱਚ ਜਿੱਥੇ 24/7 ਕਮਰੇ, ਜਿੱਥੇ ਸੀਜ਼ਨਲ ਕੰਮ ਨਾ ਹੋਵੇ ਉੱਥੇ ਲਓ ਤੁਸੀਂ ਜਗ੍ਹਾ, ਤੇ ਉੱਥੇ ਫਿਰ ਦਿਖਾਣੇ ਨੂੰ ਤੁਹਾਨੂੰ ਘੱਟ ਹੋਊਗਾ ਪਰ ਤੁਹਾਡਾ ਐਕਚੁਅਲ ਚ ਵਧੀਆ ਹੋਊਗਾ। ਜਿੱਦਾਂ ਫੋਰ ਐਗਜ਼ਾਮਪਲ ਸਾਡਾ ਹੀ ਹੈ, ਬੀਚ ਤੇ ਨੀ ਹੈਗੇ, ਸ਼ਹਿਰ ਦੇ ਵਿਚਾਲੇ, ਇੱਥੇ ਕੰਮ ਭਾਜੀ ਲਗਭਗ ਕੋਂਸਟੈਂਟ ਜਿਹਾ ਹੀ ਰਹਿੰਦਾ। ਜਿਹੜਾ ਟੂਰਿਸਟ ਵਾਲਾ ਕੰਮ ਆ ਉਹ ਹੁੰਦਾ ਟੂਰਿਸਟ ਪਲੇਸ ਤੇ ਜਾਂਦਾ ਹਨਾ, ਛੁੱਟੀਆਂ ਕੱਟਣ ਜਾਂਦੇ ਲੋਕ, ਉੱਥੇ ਗਰਮੀਆਂ ਨੂੰ ਜ਼ਿਆਦਾ ਹੋ ਗਿਆ, ਸਿਆਲ ਨੂੰ ਘੱਟ ਗਿਆ। ਸਾਡੇ ਇੱਥੇ ਹੋਰ ਤਰੀਕਾ ਵੀ, ਇੱਥੇ ਲੋਕ ਬਿਜ਼ਨਸ ਵਾਲੇ ਜਾਂਦੇ ਆ ਜ਼ਿਆਦਾ, ਤੇ ਉਹ ਲਗਭਗ ਲਗਾਤਾਰ ਚੱਲਦਾ ਹੀ ਰਹਿੰਦਾ। ਬਾਕੀ ਜਿਹੜੀ ਆ ਕੋਵਿਡ ਆਇਆ, ਚਲੋ ਇਹ ਤਾਂ ਹੁਣ ਤੁਹਾਨੂੰ ਵੀ ਪਤਾ ਵੀ ਕਿੰਨੇ ਸਾਲਾਂ ਬਾਅਦ ਏਦਾਂ ਦੀ ਕੋਈ ਸਿਚੁਏਸ਼ਨ ਆਈ ਹੈ, ਪਰ ਉਹਦੇ ਵਿੱਚ ਗਵਰਨਮੈਂਟ ਨੇ ਬੜੀ ਹੈਲਪ ਕੀਤੀ ਜੀ।
ਅੱਛਾ,
ਤੇ ਉਹਦੇ
ਕਿਸ ਤਰ੍ਹਾਂ ਦੀ ਹੈਲਪ, ਜੇ ਬਰੀਫਲੀ ਦੱਸੋ, ਫੈਡਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੀ, ਵਿਕਟੋਰੀਆ ਦੀ ਕੀ ਹੈਲਪ ਰਹੀ ਹੈ?
ਫੈਡਰਲ ਗਵਰਨਮੈਂਟ ਦੀ ਤਾਂ ਉਹਨਾਂ ਨੇ ਟੈਕਸ ਚ ਬੜੀ ਰਾਹਤ ਦਿੱਤੀ ਹੈ ਜੀ, ਦੋ ਤਿੰਨ ਵਾਰੀ ਸਗੋਂ ਜਿਹੜੀ GST ਭਰੀ ਸੀ ਉਹ ਵਾਪਸੀ ਕਰ ਦਿੱਤੀ ਉਹਨਾਂ ਨੇ ਲਗਭਗ ਥੋੜੀ ਥੋੜੀ ਕੱਟ ਕੇ, ਤੇ ਫਿਰ ਉਹਨਾਂ ਨੇ ਸਿੱਧੀ ਗ੍ਰਾਂਟ ਵੀ ਦਿੱਤੀ ਹੈ ਜੀ, ਸਟੇਟ ਗਵਰਨਮੈਂਟ ਨੇ ਗ੍ਰਾਂਟਾਂ ਦਿੱਤੀਆਂ ਜੀ, ਤੇ ਜਿਹੜੀ ਫੈਡਰਲ ਗਵਰਨਮੈਂਟ ਦੀ ਜੋਬ ਕੀਪਰ ਸੀ ਉਹਨਾਂ ਬਹੁਤ ਸਪੋਰਟ ਕੀਤੀ ਜੀ, ਜੋਬ ਕਿਉਂਕਿ ਸਾਰਾ ਸਟਾਫ ਸਾਡੇ ਕੋਲ ਹੈਗਾ ਸੀ ਤੇ ਜਿਹੜਾ ਸਾਨੂੰ ਇਹ ਫਾਇਦਾ ਹੋਇਆ ਵੀ ਜਿਹੜੇ ਕੰਮ ਬਹੁਤ ਬਿਜ਼ੀ ਟਾਈਮ ਸਾਡਾ ਕੰਮ ਲਗਭਗ ਵਾਹਿਗੁਰੂ ਦੀ ਕਿਰਪਾ ਨਾਲ ਬਿਜ਼ੀ ਰਹਿੰਦਾ ਤੇ ਉਹ ਜਦੋਂ ਬਿਜ਼ੀ ਟਾਈਮ ਜਿਹੜੇ ਕੰਮ ਨਹੀਂ ਕਰ ਹੁੰਦੇ ਸੀ ਉਹ ਅਸੀਂ ਫਿਰ ਉਹ ਕੁਆਇਟ ਟਾਈਮ ਚ ਸਾਰੇ ਸਟਾਫ ਨਾਲ ਰਲ ਕੇ ਕਰ ਲਏ ਜਿਹੜੀਆਂ ਡਿਟੇਲ ਕਲੀਨਿੰਗਾਂ ਜਾਂ ਹੋਰ ਕੁਛ ਏਦਾਂ ਦਾ ਤੇ ਉਹ ਪੈਸੇ ਉਹ ਗਵਰਨਮੈਂਟ ਦਿੰਦੀ ਰਹੀ ਹੈ ਉਹਨਾਂ ਦਾ ਇੱਕ ਸੀ ਵੀ ਜੇ ਤੁਸੀਂ 30% ਤੋਂ ਜ਼ਿਆਦਾ ਬਿਜ਼ਨਸ ਲੂਜ਼ ਕੀਤਾ ਤੇ ਤੁਹਾਨੂੰ ਆਪਾਂ ਸਬਸਿਡੀ ਦੇਵਾਂਗੇ ਤੇ ਹੁਣ ਤੱਕ ਚੱਲਦੀ ਰਹੀ ਹੈ ਪਿੱਛੇ ਜੇ ਹੁਣ ਸਾਡੇ ਚਲੋ ਵੱਧ ਗਿਆ ਹੁਣ ਉਸ ਅਜੇ ਨਹੀਂ ਪਾਸ ਕਰ ਸਕੇ ਟੈਸਟ ਜਿਹੜਾ ਉਹ ਹਾਂਜੀ ਤੇ ਉਹ ਬੜੀ ਸਪੋਰਟ ਸੀ ਭਾਜੀ
ਚਲੋ ਵਧੀਆ ਗੱਲ ਹੈ ਤੇ ਜਿਹੜੀ ਗਵਰਨਮੈਂਟ ਨੇ ਪੋਲਿਸੀ ਬਣਾਉਣੀ ਆ ਉਹਦੇ ਵਿੱਚ ਜਿੱਦਾਂ ਹੁਣ ਇੰਟਰਨੈਸ਼ਨਲ ਟੂਰਿਜ਼ਮ ਦੀ ਆ ਹੈ ਨਾ ਉਹ ਟੂਰਿਸਟ ਬਾਹਰੋਂ ਆਉਂਦੇ ਸੀ ਉਹ ਫਿਰ ਟਰੈਵਲ ਕਰਨ ਆਉਂਦੇ ਸੀ ਤੁਹਾਡੇ ਇਲਾਕਿਆਂ ਦੇ ਵਿੱਚ ਉਹ ਰਹਿੰਦੇ ਸੀ ਹੁਣ ਜਿਹੜਾ ਟੂਰਿਸਟ ਆ ਰਿਹਾ ਆ ਉਹ ਕਿੱਥੋਂ ਆ ਰਿਹਾ ਆ ਕੌਣ ਰਹਿ ਰਹੇ ਨੇ ਆ ਕੇ ਹੋਰਸ਼ਮ ਦੇ ਵਿੱਚ ਹੋਟਲ 'ਚ
ਜਿਹੜੇ ਭਾਜੀ ਐਕਚੁਅਲੀ ਇੰਟਰਨੈਸ਼ਨਲ ਟੂਰਿਸਟ ਹੈ ਨਾ ਉਹ ਪਹਿਲਾਂ ਵੀ ਜ਼ਿਆਦਾਤਰ ਰੀਜਨਲ ਇਲਾਕਿਆਂ 'ਚ ਘੱਟੇ ਹੀ ਆਉਂਦੇ ਭਾਜੀ ਉਹ ਜ਼ਿਆਦਾ ਮੈਟਰੋਪੋਲੀਟਨ ਸਿਟੀਆਂ 'ਚ ਜਾਂ ਵੱਡੇ ਵੱਡੇ ਜਿੱਥੇ ਹੈ ਨਾ ਉੱਥੇ ਹੀ ਜਾਂਦੇ ਆ ਹਾਂ 1-2% ਜਿਹੜੇ ਜ਼ਿਆਦਾ ਰੀਜਨਲ ਇਲਾਕਿਆਂ 'ਚ ਨਿਕਲਦੇ ਆ ਸਾਡੇ ਕੋਲ ਪਹਿਲਾਂ ਟੂਰਿਸਟ ਪਹਿਲਾਂ ਵੀ ਜਿਹੜਾ ਟੂਰਿਜ਼ਮ ਸੀ ਉਹ ਲੋਕਲ ਹੀ ਸੀ ਜਿੱਦਾਂ ਇੰਟਰ ਸਟੇਟ ਹੁੰਦਾ ਸੀ ਤੇ ਹੁਣ ਉਹਦੇ ਨਾਲ ਥੋੜਾ ਜਿਹਾ ਇਹ ਫਾਇਦਾ ਹੋਇਆ ਵੀ ਲੋਕ ਜਿਹੜੇ ਆਸਟ੍ਰੇਲੀਆ ਨੇ ਲੋਕ ਉਹ ਬਾਹਰ ਨਹੀਂ ਜਾ ਰਹੇ ਤੇ ਉਹ ਲੋਕਲ ਘੁੰਮ ਫਿਰ ਰਹੇ ਆ ਉਹਦੇ ਨਾਲ ਥੋੜਾ ਜਿਹਾ ਜ਼ਿਆਦਾ ਫਰਕ ਪੈ ਗਿਆ ਜੀ ਇੱਥੇ ਜਿਹੜਾ ਵੱਡਾ ਫਰਕ ਪਿਆ ਹੋਣਾ ਉਹ ਮੈਟਰੋਪੋਲੀਟਨ ਸਿਟੀਆਂ 'ਚ ਪਿਆ ਹੋਣਾ ਕਿਉਂਕਿ ਇੰਟਰਨੈਸ਼ਨਲ ਟਰੈਵਲ ਬੰਦ ਹੋਇਆ ਹੋਇਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਪਿਆ ਹੋਣਾ ਉਹ ਮੈਂ ਉਹਨਾਂ ਨੂੰ ਸਮਝ ਸਕਦਾ ਜੀ ਜਿੱਦਾਂ ਵੱਡੀਆਂ ਸਿਟੀਆਂ ਵਿੱਚ ਉੱਥੇ ਜ਼ਰੂਰ ਜਿਹੜੀ ਹੋਟਲ ਇੰਡਸਟਰੀ ਆ ਉਹ ਡਿਫਰੈਂਟ ਹੋਊਗੀ
ਸੁਖਜਿੰਦਰ ਗੱਲਾਂ ਬਹੁਤ ਲੰਬੀਆਂ ਕਰਨੀਆਂ ਹੋਰ ਪਰ ਅੱਜ ਸਾਰੀਆਂ ਨਹੀਂ ਕਰ ਪਾਵਾਂਗੇ ਇੱਕ ਪ੍ਰੋਗਰਾਮ ਹੋਰ ਆਪਾਂ ਨੂੰ ਕਰਨਾ ਪੈਣਾ ਹੈ ਇੱਕ
ਹਾਂਜੀ
ਹਾਂਜੀ ਮਤਲਬ ਕਨਸੈਪਟ ਹੈ ਕਿ ਜਿਹੜੀ ਇੰਡਸਟਰੀ ਦੇ ਨੈਗੇਟਿਵ ਵੀ ਹੁੰਦੇ ਨੇ ਮਤਲਬ ਕੋਈ ਵੀ ਉਹਦੇ ਵਿੱਚ ਮੈਨੂੰ ਲੱਗਦਾ ਕਿ ਜਦੋਂ ਹੋਟਲ ਤੁਸੀਂ ਕਰਦੇ ਹੋ ਤਾਂ ਕੋਈ ਇਹੋ ਜਿਹੇ ਕਸਟਮਰ ਆਉਂਦੇ ਨੇ ਜਿਹੜੇ ਤੰਗ ਕਰਦੇ ਨੇ ਜਾਂ ਜਾਣ ਕੇ ਤੰਗ ਕਰਦੇ ਨੇ ਜਾਂ ਕਈ ਵਾਰੀ ਇੱਦਾਂ ਵੀ ਲੜ ਵੀ ਪੈਂਦੇ ਨੇ ਹੋਟਲ ਦੇ ਵਿੱਚ ਅਤੇ ਭੰਨ ਤੋੜ ਵੀ ਹੁੰਦੀ ਆ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈ ਅਤੇ ਉਹਨੂੰ ਕਿੱਦਾਂ ਹੈਂਡਲ ਕਰਦੇ ਹੋ ਤੁਸੀਂ
ਹਾਲੇ ਤੱਕ ਬਹੁਤ ਘੱਟ ਆਈ ਹੈ ਜੀ ਦੋ ਚੀਜ਼ਾਂ ਦੀ ਦਿੱਕਤ ਆਈ ਹੈ ਤੇ ਉਹ ਵੀ ਅਨਫੋਰਚੁਨੇਟਲੀ ਸਾਡੀ ਕਮਿਊਨਿਟੀ ਦੇ ਬੰਦੇ ਸੀ ਤੇ ਉਹ ਜ਼ਿਆਦਾ ਸਾਡੇ ਕੋਲ ਨੌਲੇਜ ਨਹੀਂ ਜ਼ਿਆਦਾ ਹੁੰਦੀ ਹੈ ਨਾ ਵੀ ਅਸੀਂ ਕਿੱਦਾਂ ਉਹ ਕੀ ਐਕਸਪੈਕਟ ਕਰਨਾ ਜਾ ਕੇ ਉਹਨਾਂ ਨੂੰ ਏਦਾਂ ਲੱਗਦਾ ਵੀ ਅਸੀਂ ਇੱਕ ਕਮਰਾ ਬੁੱਕ ਕਰਾ ਲਿਆ ਜੇ ਉਹ ਡਜ਼ਨਟ ਮੈਟਰ ਉਹਦੀ ਕੰਪੈਸਿਟੀ ਕਮਰੇ ਦੀ ਦੋ ਬੰਦਿਆਂ ਦੀ ਹੈ ਤੇ ਭਾਵੇਂ ਆਪਾਂ 5 ਜਣੇ ਵੀ ਚੱਲ ਜਾਈਏ ਤਾਂ ਰਹਿ ਲਾਂਗੇ ਇੱਥੇ ਜਾ ਕੇ ਬੈਂਚਣ ਲੱਗ ਜਾਂਦੇ ਸੀ ਯਾਰ ਅਸੀਂ ਤਾਂ ਬੁੱਕ ਕਰਾਇਆ ਤੇ ਰਹਾਂਗੇ ਤੇ ਉਹਨਾਂ ਨੂੰ ਪੁੱਛੋ ਵੀ ਨਹੀਂ ਕਮਰਾ ਸਿਰਫ ਦੋ ਬੰਦਿਆਂ ਨੂੰ ਅਕੋਮੋਡੇਟ ਕਰ ਸਕਦਾ ਤੁਸੀਂ ਕਿੱਦਾਂ ਰਹੋਗੇ ਤੇ ਨਹੀਂ ਨਹੀਂ ਅਸੀਂ ਤਾਂ ਬੁੱਕ ਕੀਤਾ ਹੋਇਆ ਹਾਂ ਦੇਖੋ ਇਹ ਸਾਡੀ ਕਮਿਊਨਿਟੀ ਨਾਲ ਹੀ ਹੋਇਆ ਤੇ ਅਦਰਵਾਈਜ਼ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਹੜੇ ਚਲੋ ਲੜਾਈ ਝਗੜਾ ਤਾਂ ਕੋਈ ਵੀ ਮੈਂ ਨਹੀਂ ਕਹਿ ਸਕਦਾ ਵੀ ਅਮੀਰ ਗਰੀਬ ਵਾਲਾ ਫਰਕ ਨਹੀਂ ਹੈ ਕੋਈ ਵੀ ਕਰ ਸਕਦਾ ਪਰ ਸਾਡੇ ਕੋਲ ਬਚਾ ਹੀ ਰਿਹਾ ਜੀ ਜਦੋਂ ਕੋਈ ਬੰਦਾ ਆਇਆ ਸਾਡੇ ਐਂਟਰ ਕਰਦਾ ਨਾ ਅਸੀਂ ਫੋਰਮ ਦੇਈਦਾ ਉਹ ਐਗਰੀਮੈਂਟ ਫੋਰਮ ਹੁੰਦਾ ਛੋਟਾ ਜਿਹਾ ਤੇ ਉਹਦੇ ਤੇ ਕ੍ਰੈਡਿਟ ਕਾਰਡ ਦੀ ਡਿਟੇਲ ਲੈ ਲਈ ਦੇ ਉਹਨਾਂ ਦੇ ਸਾਈਨ ਕਰਾ ਲਈ ਉਹਦੇ ਕੋਲ ਲਿਖਣ ਦਾ ਕੋਈ ਫੈਨ ਨਹੀਂ ਅਸੀਂ ਟੈਂਟ ਅੱਕ ਤੇ ਤੁਸੀਂ ਇਹਨੂੰ ਪੇ ਕਰੋਗੇ ਜ਼ਰੂਰ ਤੇ ਫਿਰ ਉਹ ਥੋੜਾ ਜਿਹਾ ਉਹਨਾਂ ਨੂੰ ਬੰਨ ਲੈਂਦਾ ਜੀ ਵੀ ਨਹੀਂ ਜੇ ਨੁਕਸਾਨ ਕੀਤਾ ਤਾਂ ਕ੍ਰੈਡਿਟ ਕਾਰਡ ਡਿਟੇਲ ਉਹਨਾਂ ਕੋਲ ਤੇ ਅਥਾਰਟੀ ਜੀ ਲਿਖ ਕੇ ਦੇ ਦਿੰਦੀ ਹੈ ਕਿ ਜੇ ਨੁਕਸਾਨ ਕੀਤਾ ਤਾਂ ਭਾਈ ਤੁਹਾਨੂੰ ਪੈਸੇ ਪੇ ਕਰਨੇ ਪੈਣੇ ਉਸ ਕਰਕੇ ਥੋੜਾ ਜਿਹਾ ਬਚਾ ਹੀ ਰਹਿੰਦਾ ਜੀ
ਅੱਛਾ ਉਹ
ਸਾਡਾ ਕਲਾਇੰਟਲ ਵੀ ਠੀਕ ਹੀ ਹੈ ਜੀ ਲਗਭਗ
ਹਾਂ ਜਿਹੜੇ ਹੋਟਲ ਹੈ ਹੋਟਲ ਜਦੋਂ ਬੁੱਕ ਕਰਾਉਂਦੇ ਉਹਦੀ ਫਰਿੱਜ ਰੱਖੀ ਹੁੰਦੀ ਫਰਿੱਜ ਵਾਈਨ ਹੁੰਦੀ ਡਰਿੰਕਾਂ ਹੁੰਦੀਆਂ ਐਂਡ ਆਲ ਦੈਟ ਤੇ ਉਹਦਾ ਵੀ ਬੜਾ ਖਿਆਲ ਰੱਖਣਾ ਪੈਂਦਾ ਕਿ ਲੋਕੀ ਪੀ ਜਾਂਦੇ ਨੇ ਫਿਰ ਬਾਅਦ ਚੋਂ ਬੈਂਸਦੇ ਨੇ ਉਹ ਨਹੀਂ ਯਾਰ ਉਹ ਤਾਂ ਤੁਸੀਂ ਰੱਖਿਆ ਸੀ ਹੈ ਨਾ ਇੱਦਾਂ ਦੀ ਵੀ ਗੱਲ ਹੋਈ ਹੈ ਕਦੇ
ਹਾਂ ਹੋ ਜਾਂਦਾ ਭਾਜੀ ਹੈ ਥੋੜਾ ਜਿਹਾ ਕੇਸ ਏਦਾਂ ਦੇ ਹੋਏ ਪਏ ਪਰ ਫਿਰ ਉੱਥੇ ਬੰਦਾ ਸੋਚਦਾ ਯਾਰ $5-10 ਦੀ ਗੱਲ ਹੈ ਕਿ ਇਹਦੇ ਪਿੱਛੇ ਪੈਨਸ਼ਨਾਂ ਛੱਡ ਤੂੰ ਖਾ ਲਿਆ ਪੀ ਲਿਆ ਜੇ ਨਹੀਂ ਮੰਨਦਾ ਤਾਂ ਵੀ ਕੋਈ ਚੱਕਰ ਨਹੀਂ ਤੂੰ ਖਾਦਾ ਲਿਆ ਨਾ ਠੀਕ ਹੈ ਲੰਘ ਜਾ ਕੋਈ ਚੱਕਰ ਨਹੀਂ ਤੇ ਉਹ ਚਲੋ ਕਰਦੇ ਆ ਪਰ ਬਹੁਤ ਥੋੜਾ ਛੋਟੇ ਮੋਟੇ ਚੋਕਲੇਟ ਚੱਕ ਕੇ ਖਾ ਲਈ ਜਾਂ ਕੁਛ ਚਿਪਸ ਵਗੈਰਾ ਹੁੰਦੇ ਆ ਤੇ ਫਿਰ ਉਹਨੂੰ ਬੰਦਾ ਕੀ ਕਵੇ ਜੀ ਇੰਨੀ ਕੁ ਗੱਲ ਨੂੰ ਪਰ ਜ਼ਿਆਦਾਤਰ ਲੋਕ ਦੱਸ ਜਾਂਦੇ ਆਪੇ ਆ ਕੇ ਵੀ ਆਹ ਅਸੀਂ ਖਾਧਾ ਸੀ ਤੇ ਆਪਦੇ ਪੈਸੇ ਜਾਂ ਲਿਸਟ ਪ੍ਰਾਈਸ ਲਿਸਟ ਤੇ ਰੱਖ ਜਾਂਦੇ ਵੀ ਸਾਡਾ ਕ੍ਰੈਡਿਟ ਕਾਰਡ ਚਾਰਜ ਕਰ ਲਿਆ
ਠੀਕ ਚਲੋ ਬਹੁਤ ਵਧੀਆ ਗੱਲ ਹੈ ਵੈਸੇ ਜਿਹੜੀ ਭਾਈਚਾਰ ਜਿੱਦਾਂ ਕਹਿ ਲਓ ਕਿ 80-90% ਸਹੀ ਤਰੀਕੇ ਨਾਲ ਚੱਲਦਾ ਹੋਵੇ ਤਾਂ ਗੁੱਡ ਵੈਲਿਊ ਬਣਦੀ ਹੈ ਅਤੇ ਐਡਵਰਟਾਈਜ਼ ਦੇ ਚੱਕਰ ਦੇ ਵਿੱਚ ਮਤਲਬ ਤੁਸੀਂ ਐਡਵਰਟਾਈਜ਼ ਕਰਦੇ ਹੋ ਜਾਂ ਵਰਡ ਆਫ ਮਾਊਥ ਹੈ ਜਾਂ ਰੈਫਰੈਂਸ ਦੇ ਨਾਲ ਕਸਟਮਰ ਜ਼ਿਆਦਾ ਆਉਂਦੇ ਨੇ
ਰੈਫਰੈਂਸ ਦੇ ਨਾਲ ਹੀ ਹੈ ਭਾਜੀ ਜ਼ਿਆਦਾ ਆ ਰਹੇ ਬਾਕੀ ਜਿਹੜੀਆਂ ਔਨਲਾਈਨ ਟਰੈਵਲ ਏਜੰਟ ਹੈ ਜਿੱਦਾਂ ਵੱਡੀਆਂ ਕੰਪਨੀਆਂ ਉਹ ਆਪਣੇ ਆਪ ਹੀ ਕਾਫੀ ਕਮਿਸ਼ਨ ਸਾਨੂੰ ਚਾਰਜ ਕਰਦੀਆਂ ਸਾਡੇ ਬਿਹਾਫ ਤੇ ਫਿਰ ਉਹੀ ਐਡਵਰਟਾਈਜ਼ ਕਰਦੀਆਂ ਰਹਿੰਦੀਆਂ ਸਾਨੂੰ ਪਤਾ ਲੋੜ ਨਹੀਂ ਪੈਂਦੀ ਕਿਉਂਕਿ 10-15% ਤੱਕ ਵੀ ਕਮਿਸ਼ਨ ਚਾਰਜ ਕਰਦੇ ਆ ਉਹ ਪਰ ਰੂਮ ਦੇ ਅੱਗੇ ਤੇ ਫਿਰ ਉਹਦੀ ਸਾਨੂੰ ਬਹੁਤੀ ਲੋੜ ਨਹੀਂ ਪੈਂਦੀ ਉਹ ਆਪੇ ਹੀ ਕਰਦੇ ਰਹਿੰਦੇ ਆ ਜ਼ਿਆਦਾਤਰ
ਠੀਕ ਹੈ ਉਹਦਾ ਹਿਸਾਬ ਤਾਂ ਹੁੰਦਾ ਤੁਹਾਡਾ ਹੋਰਸ਼ਮ ਦੇ ਵਿੱਚ ਬਿਜ਼ੀ ਟਾਈਮ ਕਦੋਂ ਹੁੰਦਾ ਹੈ
ਲਗਭਗ ਭਾਜੀ ਬਿਜ਼ੀ ਰਹਿੰਦਾ ਸਕੂਲ ਹੋਲੀਡੇ ਫਿਰ ਆਹ ਦਿਨ ਚੱਲਦੇ ਇਹ ਥੋੜੇ ਠੰਡੇ ਹੁੰਦੇ ਹੁੰਦੇ ਸੀ ਪਰ ਇਸ ਵਾਰੀ ਤਾਂ ਬਿਲਕੁਲ ਓਪੋਜ਼ਿਟ ਹੋ ਰਿਹਾ ਕਿ ਇਸ ਵਾਰੀ ਜ਼ਿਆਦਾ ਬਿਜ਼ੀ ਇਹਨਾਂ ਦਿਨਾਂ ਚ ਜਿਹੜੇ ਕ੍ਰਿਸਮਸ ਤੋਂ ਬਾਅਦ ਅਦਰਵਾਈਜ਼ ਲਗਭਗ ਇੱਕ ਕੋਂਸਟੈਂਟ ਜਿਹਾ ਹੀ ਰਹਿੰਦਾ ਜੀ ਕੰਮ ਇਹ ਬਿਜ਼ਨਸ ਹੱਬ ਹੈ ਜੀ ਹੋਰਸ਼ਮ ਇੱਥੇ ਕਾਫੀ ਹੈੱਡਕੁਆਰਟਰ ਹੈਗੇ ਕਈ ਡਿਪਾਰਟਮੈਂਟ ਤੇ ਇੱਥੇ ਤੇ ਵੱਡਾ ਸ਼ਹਿਰ ਹੈ ਆਲੇ ਦੁਆਲੇ ਕਾਫੀ ਜਿਹੜੇ ਏਰੀਏ ਹੈ ਉਹ ਬਹੁਤ ਛੋਟੇ ਛੋਟੇ ਹੈ ਤੇ ਕਾਫੀ ਦੂਰ ਜਾ ਕੇ ਇੱਕ ਵੱਡਾ ਸ਼ਹਿਰ ਆਉਂਦਾ ਤੇ ਉਹਦੇ ਕਰਕੇ ਲੋਕਾਂ ਦੇ ਬਿਜ਼ਨਸ ਲਈ ਇੱਥੇ ਲੋਕ ਜ਼ਿਆਦਾ ਆਉਂਦੇ ਹੈ ਜੀ ਇੱਕ ਐਗਰੀਕਲਚਰ ਦਾ ਏਰੀਆ ਹੋਣ ਕਰਕੇ ਉਹ ਕੰਮ ਉਹ ਕਾਫੀ ਚੱਲਦੇ ਰਹਿੰਦੇ ਆ
ਅੱਛਾ ਤੇ ਸੁਖਜਿੰਦਰ ਇੱਕ ਆਪਣੇ ਭਾਰਤੀਆਂ ਬਾਰੇ ਇਕੱਲੇ ਪੰਜਾਬੀਆਂ ਦੇ ਨੀ ਪੂਰੇ ਭਾਰਤੀਆਂ ਬਾਰੇ ਇੱਕ ਬੜਾ ਮਤਲਬ ਕਨਸੈਪਟ ਹੈ ਤੁਸੀਂ ਅੱਗੇ ਵੀ ਮੇਰੇ ਨਾਲ ਸ਼ੇਅਰ ਕੀਤਾ ਮੈਂ ਚਾਹਾਂਗਾ ਕਿ ਤੁਸੀਂ ਰੇਡੀਓ ਤੇ ਵੀ ਸ਼ੇਅਰ ਕਰੋ ਕਿ ਜਿਹੜੇ ਗੋਰੇ ਆ ਹਨਾ ਗੋਰਿਆਂ ਨੇ ਆਪਣੇ ਮਨ ਦੇ ਵਿੱਚ ਇੱਕ ਇਮੇਜ ਬਣੀ ਹੋਈ ਆ ਇੰਡੀਅਨਸ ਹੋਟਲਸ ਦੇ ਵਿੱਚ ਕਿੱਦਾਂ ਰਹਿੰਦੇ ਨੇ ਕਿਉਂ ਉਹਦੇ ਉਹਦੇ ਬਾਰੇ ਦੱਸੋ ਕਿ ਉਹ ਕੀ ਸੋਚਦੇ ਨੇ ਸਾਡੇ ਬਾਰੇ
ਹਾਂਜੀ ਜਦੋਂ ਮੈਂ ਮੋਟਲ ਲਿਆ ਸੀ ਤੇ ਉਸ ਜਿਹੜਾ ਪਹਿਲੇ 10-15 ਦਿਨ ਸੀ ਨਾ ਉਹ ਨਾਲ ਰਿਹਾ ਜਿਹੜਾ ਪੁਰਾਣਾ ਓਨਰ ਸੀ ਮੈਨੂੰ ਦਿਖਾਉਂਦਾ ਰਿਹਾ ਤੇ 10 ਦਿਨ ਤਾਂ ਰਿਸੈਪਸ਼ਨ ਜਿਹੜਾ ਆਫਿਸ ਤੇ ਬੈਠ ਕੇ ਕੰਮ ਸਿੱਖਦੇ ਰਹੇ ਕਰਦਾ ਰਿਹਾ ਉਹਦੇ ਨਾਲ ਵੀ ਕੀ ਕਰਦੇ ਕਿੱਦਾਂ ਮੈਂ ਉਹਨੂੰ 15 ਦਿਨ ਬਾਅਦ ਕਿਹਾ ਮੈਂ ਮੈਨੂੰ ਕਮਰੇ ਤਾਂ ਦਿਖਾ ਜਾ ਕੇ ਵੀ ਉੱਥੇ ਕੀ ਕਰ ਰਿਹਾ ਕਲੀਨਰ ਕਿੱਦਾਂ ਕਰਦੇ ਜਾਂ ਕੀ ਹਿਸਾਬ ਕਿਤਾਬ ਹੈ ਨਾ ਕਹਿੰਦੀ ਉਹ ਪਹਿਲੇ ਦਿਨ ਰਾਊਂਡ ਤੇ ਗਏ ਹਲੇ ਜਿੱਦਾਂ ਦੂਜੇ ਇੱਕ ਕਮਰੇ 'ਚ ਵੜਿਆ ਸੀ ਤੇ ਉੱਥੇ ਕਲੀਨਰ ਕੰਮ ਕਰ ਰਹੀਆਂ ਸੀ ਗੋਰੀਆਂ ਤੇ ਉਹ ਕਹਿੰਦੇ ਆਹ ਦੇਖ ਕਹਿੰਦੀ ਬੰਦਾ ਬੈੱਡ ਤੇ ਉੱਪਰ ਹੀ ਸੌਂ ਕੇ ਚਲਾ ਗਿਆ ਜਿਹੜਾ ਮੇਰੇ ਨਾਲ ਸੀ ਗੋਰਾ ਉਹ ਕਹਿੰਦਾ ਕੋਈ ਗੱਲ ਨੀ ਹੀ ਵਾਜ਼ ਐਨ ਇੰਡੀਅਨ ਕਹਿੰਦਾ ਦੇ ਆਲਵੇਜ਼ ਡੂ ਦੈਟ ਮੈਂ ਬੜਾ ਸ਼ਰਮਿੰਦਾ ਜਿਹਾ ਮੈਂ ਕਿਹਾ ਕੀ ਗੱਲ ਹੋਈ ਹੈ ਨਾ ਤੇ ਮੈਂ ਹਲੇ ਉਹਨੂੰ ਪੁੱਛਦਾ ਮੈਂ ਕਿਹਾ ਮੈਂ ਇਹਨੂੰ ਪੁੱਛਾਂ ਵੀ ਯਾਰ ਆਹ ਤਾਂ ਬੜਾ ਰੇਸਿਸ ਜਿਹਾ ਕਮੈਂਟ ਕੀਤਾ ਹੈ ਨਾ ਤੇ ਕਹਿੰਦਾ ਇਹਨਾਂ ਨੂੰ ਨੀ ਪਤਾ ਹੁੰਦਾ ਵੀ ਕਿੱਦਾਂ ਸੋਚਦਾ ਮੈਂ ਕਿਹਾ ਮੈਂ ਪੁੱਛਦਾ ਵੀ ਮੜਿਆ ਬਾਹਰ ਨਿਕਲੇ ਉਹ ਹਲੇ ਮੈਂ ਉਹਨੂੰ ਪੁੱਛਣ ਲੱਗਿਆ ਮੈਨੂੰ ਕਹਿੰਦਾ ਚੰਗਾ ਹੋਇਆ ਕਹਿੰਦਾ ਤੂੰ ਮੈਨੂੰ ਬੰਦਾ ਮਿਲਿਆ ਇੰਡੀਅਨ ਤੇ ਮੈਂ ਤੈਨੂੰ ਪੁੱਛੂਗਾ ਵੀ ਯਾਰ ਤੁਹਾਡੇ ਬੰਦੇ ਉੱਪਰੇ ਕਦੇ ਸੌਂਕੇ ਚਲ ਜਾਂਦੇ ਆ ਬੈੱਡ ਦੇ ਜਿਹੜੀ ਆਪਾਂ ਜਦੋਂ ਤੁਸੀਂ ਹੋਟਲ 'ਚ ਜਾਂਦੇ ਆ ਭਾਜੀ ਉਹ ਨਾ ਇੱਕ ਟੋਰ ਵਾਸਤੇ ਸੀਟਾਂ ਬਚਾਈਆਂ ਹੁੰਦੀਆਂ ਹੈ ਨਾ ਡੈਕੋਰੇਸ਼ਨ ਕੀਤੀ ਹੁੰਦੀ ਹੈ ਐਕਚੁਅਲ 'ਚ ਤਾਂ ਬੈੱਡ ਦੇ ਅੰਦਰ ਵੜ ਕੇ ਸੌਣਾ ਹੁੰਦਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਸਾਡੇ ਨਾ ਪਿੰਡਾਂ 'ਚ ਤੋਤੇ ਵਾਲੀਆਂ ਬੈੱਡ ਦੇ ਉੱਪਰ ਚਾਦਰਾਂ ਵਿਛਾ ਦਿੰਦੇ ਸੀ ਕਢਾਈ ਕੀਤੀਆਂ ਹੋਈਆਂ ਤੇ ਸਾਨੂੰ ਇੱਦਾਂ ਲੱਗਦਾ ਇਹਦੇ ਉੱਪਰ ਜਾ ਕੇ ਬੈਠਣਾ ਫੇਰ ਵਧੀਆ ਲੱਗਦਾ ਹੁੰਦਾ ਸਾਨੂੰ ਨੀ ਪਤਾ ਵੀ ਥੱਲੇ ਵੀ ਖੋਲ ਕੇ ਬੈਠੀਦਾ ਹਨਾ
ਜਿਹੜੇ
ਬੈੱਡ ਇੱਥੇ ਬਣਾਵੇ ਨਾ ਹੋਟਲ ਇੰਡਸਟਰੀ ਚ ਉਹ ਹੋਸਪਿਟਲ ਸਟਾਈਲ ਬੈੱਡ ਕਹਿੰਦੇ ਆ ਜੀ ਉਹਨਾਂ ਨੂੰ
ਅੱਛਾ
ਤੇ ਚਲੋ ਚੰਗਾ ਹੋਇਆ ਤੁਸੀਂ ਕੁਐਸਚਨ ਪੁੱਛਿਆ ਕੱਲੀ ਹੁਣ ਦਿੱਕਤ ਹੋਟਲਾਂ ਚ ਨੀ ਆਉਂਦੀ ਹੋਸਪਿਟਲ ਵਾਲਿਆਂ ਨੂੰ ਵੀ ਆਉਂਦੀ ਹੋਣੀ ਆ
ਬਿਲਕੁਲ
ਕਿਉਂਕਿ ਜਿਹੜੇ ਹੋਸਪਿਟਲ ਚ ਵੀ ਬੈੱਡ ਬਣਾਉਂਦੇ ਆਪਾਂ ਜਦੋਂ ਮਰੀਜ਼ ਜਾਂਦੇ ਹਾਂ ਤਾਂ ਉੱਪਰੇ ਸੌਂ ਕੇ ਆ ਜਾਂਦੇ ਆਪਾਂ ਉਹਨਾਂ ਦੇ ਵੀ ਸਾਨੂੰ ਪਤਾ ਨੀ ਹੁੰਦਾ ਵੀ ਕਿੱਥੇ ਸੌਣਾ ਪਿਆ ਸੀ ਉਹਨਾਂ ਨੂੰ ਜਾ ਕੇ ਪੁੱਛੀ ਦਾ ਵੀ ਕੰਬਲ ਕਿੱਥੇ ਆ ਕਹਿੰਦਾ ਕੰਬਲ ਦੇ ਉੱਪਰ ਦਾ ਤੂੰ ਪਿਆ ਜਦੋਂ ਆਪਣੇ ਵਾਸਤੇ ਚਲੋ ਲੋਕ ਹੱਸਦੇ ਤਾਂ ਜਿਹੜੇ ਹੱਸਦੇ ਮੈਂ ਵੀ ਚਾਹੁੰਦਾ ਹੁੰਦਾ ਵੀ ਕਈ ਵਾਰੀ ਲੋਕਾਂ ਨੂੰ ਦੱਸੀਏ ਜਿਹੜੇ ਆਪਣੇ ਕਮਿਊਨਿਟੀ ਨਾ ਥੋੜੇ ਜਿਹੇ ਲੋਕਾਂ ਨੂੰ ਪਤਾ ਸਾਰਿਆਂ ਨੂੰ ਨੀ ਪਤਾ ਜ਼ਿਆਦਾਤਰ ਨਹੀਂ ਪਤਾ ਜੀ ਵੀ ਕਿੱਦਾਂ ਸੋਈਦਾ ਥੱਲੇ ਐਕਚੁਅਲ ਹੋਟਲ ਚ ਬੈੱਡ ਨੂੰ ਕਿੱਦਾਂ ਉਹਨੂੰ ਸਟ੍ਰਿਪ ਕਰਨਾ ਪਹਿਲਾਂ ਤੇ ਉਹ ਏਦਾਂ ਲੱਗਦਾ ਵੀ ਜਿਹੜੀ ਉੱਪਰ ਸ਼ੀਟ ਦਿੱਤੀ ਹੈ ਡੈਕੋਰੇਸ਼ਨ ਵਾਲੀ ਉਹਦੇ ਉੱਪਰ ਸੌ ਜਾਣਾ ਈਵਨ ਜਿਹੜੇ ਉਹ ਪੈਰਾਂ ਦੇ ਥੱਲੇ ਰੱਖੇ ਹੁੰਦੇ ਆ ਰਨਰ ਕਹਿੰਦੇ ਆਪਾਂ ਉਹਨਾਂ ਨੂੰ ਉਹ ਵੀ ਏਦਾਂ ਹੀ ਪਏ ਹੁੰਦੇ ਆ ਹਨਾ ਤੇ ਫਿਰ ਰਾਤ ਨੂੰ ਜ਼ਿਆਦਾ ਹੀਟਰ ਲਾਲਣਾ ਬਹੁਤ ਜ਼ਿਆਦਾ ਤੇਜ਼ ਕਰਕੇ ਕਿਉਂਕਿ ਕੰਬਲ ਤਾਂ ਲੈਣੇ ਨੀ ਹੋਊ ਫਿਰ ਜਾ ਜਿਹੜੇ ਸਾਡੇ ਸਪੇਅਰ ਕੰਬਲ ਪਏ ਹੁੰਦੇ ਆ ਉਹਨਾਂ ਨੂੰ ਚੱਕ ਕੇ ਕੰਬਲ ਲੈ ਲੈਣੇ ਉੱਪਰੋਂ ਤੇ ਜਾ ਸਿਰਫ ਕੰਬਲ ਦੇ ਉੱਪਰ ਸੌ ਜਾਣਾ ਜਿਹੜੀ ਉੱਪਰ ਡੈਕੋਰੇਸ਼ਨ ਵਾਲੀ ਸ਼ੀਟ ਹੁੰਦੀ ਹੈ ਉਹ ਲੈ ਕੇ ਸੌ ਜਾਣਾ ਹਨਾ ਤੇ ਕਿਸੇ ਦੂਜੇ ਵਾਰ ਦੂਜੇ ਦਿਨ ਦਿਲ ਕਰਨਾ ਯਾਰ ਇਹਨਾਂ ਨੂੰ ਦੱਸੀਏ ਕਿਉਂਕਿ ਉਹ ਨੁਕਸਾਨ ਜ਼ਿਆਦਾ ਹੋ ਜਾਂਦਾ ਫਿਰ ਸਾਰਾ ਕੁਛ ਇਹ ਧੋਣਾ ਪੈਂਦਾ ਅਦਰਵਾਈਜ਼ ਸਾਨੂੰ 2 ਸ਼ੀਟਾਂ ਧੋਣੀਆਂ ਪੈਂਦੀਆਂ ਹੁੰਦੀਆਂ ਹਨਾ ਤੇ ਨਹੀਂ ਫਿਰ ਸਾਰਾ ਕੁਛ ਇਹ ਧੋਣਾ ਪੈਂਦਾ ਕਰਕੇ ਸਰਾਣੇ ਵੀ ਕੰਬਲ ਵੀ ਬਾਕੀ ਸਭ ਕੁਛ ਹੁੰਦਾ ਕੀ ਹੈ ਭਾਜੀ ਜਦੋਂ ਇੱਥੇ ਹੋਸਪਿਟਲ ਆਪਣੇ ਹੋਟਲ ਮੋਟਲ 'ਚ ਜਾਈਏ ਇੱਕ ਸ਼ੀਟ ਥੱਲੇ ਸਾਫ਼ ਚਿੱਟੀ ਸ਼ੀਟ ਵਿਛਾਈ ਹੁੰਦੀ ਹੈ ਜੀ ਠੀਕ ਹੈ ਜੀ ਇੱਕ ਉਹਦੇ ਉੱਪਰ ਹੋਰ ਸ਼ੀਟ ਵਿਛਾਉਂਦੇ ਆ ਫਿਰ ਉਹਦੇ ਉੱਪਰ ਕੰਬਲ ਵਿਛਾਉਂਦੇ ਆ ਤੇ ਉਹਨਾਂ ਨੂੰ ਟੱਕ ਕਰ ਦਿੰਦੇ ਆ ਜਿਹੜੇ ਬੁੱਜੀ ਸ਼ੀਟ ਤੇ ਕੰਬਲ ਨੂੰ ਠੀਕ ਹੈ ਜੀ ਤੇ ਉਹਦੇ ਉੱਪਰ ਫਿਰ ਜਾਂ ਰਜਾਈ ਰੱਖ ਲਓ ਜਾਂ 2 ਕੰਬਲ ਜਿੱਦਾਂ ਵੀ ਹੁੰਦੇ ਆ ਤੇ ਉਹਦੇ ਉੱਪਰ ਫਿਰ ਡੈਕੋਰੇਸ਼ਨ ਕੀਤੀ ਹੁੰਦੀ ਹੈ ਕਿਉਂਕਿ ਕੰਬਲ ਨਾ ਦਿਖਣ ਦੇ ਉਹਦੇ ਲਈ ਡੈਕੋਰੇਸ਼ਨ ਕਰਦੇ ਆ ਐਕਚੁਅਲ 'ਚ ਕਰਨਾ ਕੀ ਹੁੰਦਾ ਜਿਹੜੀ ਡੈਕੋਰੇਸ਼ਨ ਵਾਲੀ ਸ਼ੀਟ ਹੈ ਜਾਂ ਜਿਹੜੇ ਉੱਪਰ ਰਨਰ ਵਗੈਰਾ ਰੱਖੇ ਹੋਏ ਆ ਜਾਂ ਜੋ ਕੁਸ਼ਨਸ ਵਗੈਰਾ ਰੱਖੇ ਉਹਨਾਂ ਨੂੰ ਚੱਕ ਕੇ ਸਾਈਡ ਤੇ ਕਰ ਦਿਓ ਤੁਸੀਂ ਉਹ 2 ਸੀਟਾਂ ਦੇ ਵਿੱਚ ਜਿੱਦਾਂ ਜੇਬ ਜੀ ਬਣੀ ਹੁੰਦੀ ਹੈ ਨਾ ਉਹਦੇ 'ਚ ਵੜ ਕੇ ਸੌਣਾ ਹੁੰਦਾ ਤਾਂ ਕਿ ਤੁਹਾਨੂੰ ਕਿਸੇ ਦੇ ਹੋਰ ਕੰਬਲ ਨਾਲ ਨਾ ਟੱਚ ਹੋਣਾ ਪਵੇ ਸਾਫ਼ ਸੁਥਰੀਆਂ 2 ਚਾਦਰਾਂ ਮਿਲਣ ਤੁਹਾਨੂੰ ਹਨਾ ਤੇ ਉੱਪਰ ਵੀ ਤੇ ਥੱਲੇ ਵਾਲੀ ਵੀ ਉਹ ਐਕਚੁਅਲ ਸਟਾਈਲ ਉਹਦਾ ਸੌਣ ਦਾ ਇਹ ਹੈ ਜਿੱਦਾਂ ਸਾਨੂੰ ਤਾਂ ਓਬਵੀਅਸਲੀ ਪਤਾ ਨੀ ਗੋਰੇ ਕਿੱਦਾਂ ਜੇਬ ਜੀ 'ਚ ਵੜ ਕੇ ਸੌਂ ਜਾਂਦੇ ਆ ਕੱਢ ਕੇ ਖੋਰੇ ਹੀ ਲਓ ਉਹਨੂੰ
ਉਹ ਅਸਲ ਦੇ ਵਿੱਚ ਉਹ ਬਚਪਨ ਤੋਂ ਹੀ ਇੱਦਾਂ ਟ੍ਰੇਨ ਕੀਤੇ ਹੁੰਦੇ ਨਿਆਣਿਆਂ ਨੂੰ ਇੱਦਾਂ ਹੀ ਸਲਾਉਂਦੇ ਵੀ ਉਹ ਡਿੱਗ ਨਾ ਪੈਣ ਮੰਜੇ ਤੋਂ ਉੱਤੋਂ ਕਿਉਂਕਿ ਉਹ ਅਲੱਗ ਕਮਰੇ 'ਚ ਪਾਉਣਾ ਹੁੰਦਾ ਨਾ ਰਾਤ ਨੂੰ ਡਿੱਗ ਨਾ ਪੈਣ हाँ इस करके दोनों पासे बाड़ दें झोला बना दे बच्चा डिगे ना एन लॉक करके आप तो दूज क्योंकि असि कड़े गोरे कड़े नाल पाउंदे है ना सो जारी रखांगे आउण वाले दिनां दे विच फिर आपां एक प्रोग्राम करांगे ते होर गल्लां बातां करांगे इस इंडस्ट्री दे बारे कुछ थोड़े फाइनेंस दीआं गल्लां करांगे दो तीन सिनेरियो क्योंकि मैनूं पता कि अपने बंदे काफी सोच रहे ने इधर नूं आउण दे लई ते क्योंकि गल कीते हैं पता लगती है ना दिल वाली गल सो ए फाइनेंशियल जड़ी गल
मेरे नाल पुछ के देख लो जी किन्ने क बंदे पुछदे मैनू बहुत ज्यादा फोन कॉल्स आनी है बंदियां दे लगभग बेसिकली उही क्वेश्चन हुंदे है ते मैं तां रिपीट हो गए जी एन पक्के पे की आंसर किनू की देना ते किनू की देना है ना ते लोग जड़े ना क्वेश्चन भी हले तक सही नहीं हुंदे साडे ओबवियसली मैं भी उसे सिनेरियो चो निकल के बाहर आया जिथे सानू बिलकुल पता ही नहीं हुंदा वी चो एक्सपेक्ट की करना ओह तां साडे वर्गे तां इदां हुंदे वी वैकेंसी दा साइन बाहर देख के है ना इदां उहनां दे घरे जॉब है इत्थे
चलो आप कैरी ऑन रखांगे बहुत बहुत धन्यवाद टाइम कढ़िया और प्रोग्राम च आए ते गल्लां बातां कीतीआं शुकराना जी बहुत बहुत सुखजिंदर
थैंक यू जी फॉर टाइम देण लई
सत श्री अकाल सो हॉर्शम गाए तो जरूर सुखजिंदर उन्हां नूं याद करियो जाके आयो ते बड़ा वधिया काम करते हैं गल्लां भी साडे नाल करते हैं दसियां ते और कईयां नूं गाइड भी कर रहे हैं सो अगर तुसीं कुछ इन जानकारी लेना चाहते तो इन्हां तों भी लै सकते हो वैसे मिंटू बराड़ जी हुणे भी काफ़ी होटल मोटल लै रहे हैं ते परमपाल बराड़ साडे सत्कारयोग वड्डे भाजी उह सिडनी तों मूव होए सी कई साल पहलां उन्हां दे भी काफ़ी वधिया काम चल रहा होटल इंडस्ट्री दे विच लो जी एक छोटी जी ब्रेक ते ब्रेक तों बाद फिर असीं जसविंदर सिंह बिट्टा उन्हां दे नाल भारत दियां पंजाब दियां ते होर चलंत मामलियां ते गल्लां करांगे जुड़े रहो हरमन रेडियो नाल
ब्रिस्बेन तों जसपाल संधू हरमन रेडियो दी दिलों सपोर्ट करदे ने जिन्हां दे कोल माइग्रेशन ला दी मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्पलायर वीजा इंडिया तों स्पाउस वीजा स्टूडेंट वीजा ते वख-वख कालजां विच दाखले लई संपर्क करो जसपाल संधू नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सैक्शन च विजिट करो
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24
दिल नाल दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया किते तरना की बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी दिल वाली गल संडे वाला प्रोग्राम चल रहा ते साडा तुहाडा साथ बनिया होया हरमन रेडियो दे राही राजनदीप कैनबरा तो साडे नाल जुड़े ने ओह वी सत श्री अकाल बुला रहे ने ते की हाल चाल है प्यारो ठीक हो जसप्रीत सिंह हुणी साडे नाल जुड़े ने ते उन्होंने भी सत श्री अकाल बुलाई है सुखप्रीत सिद्धू विलिंगटन न्यूजीलैंड तो जुड़े सी ते मैं उन्होंने वादा किया आना आ ते उन्हें कहिंदे बहुत वधिया जी वैलकम खुशी होवेगी जी जी बिल्कुल सारे सज्जन मित्रों नूं मिलांगे ते किरत मनजीत साडी छोटी भैण सनशाइन कोस तो सत श्री अकाल बुला रहे की हाल चाल है किरत ठीक ठाक हो ते लखविंदर सिंह ढाडी कंगूड़ा जी प्रोग्राम च शामिल होए ने फतेह दी सांझ बुला रहे ने ते कहिंदे ने कि लखवीर कौर बलजीत सिंह जी दी एनिवर्सरी है जी अज ठीक है जी बहुत बहुत मुबारक जी ते परमात्मा चढ़दी कला दे विच आप सब नूं रखे और तंदुरुस्तियां ते लंबी आयु संयुक्त रूप दे विच वर तुहानूं बख्शे। सो मेरे नाल जसविंदर बिट्टा बाई जी जुड़ चुके ने बार्डर तो। किहड़े बार्डर तो? ये उन्हां नूं ही पुछदे आ। सो सत श्री अकाल बिट्टा बाजी जी आयां नूं प्रोग्राम दे विच, गुड मॉर्निंग, वेरी गुड मॉर्निंग
जी भाजी और सारे नूं प्यार भरी डिग्गी सत श्री अकाल। तुसी बॉर्डर की गल की है, बॉर्डर तुसी कह सकते हो कि सिंघू इथों हैगा जी 40 किलोमीटर।
अच्छा।
गाजीपुर इथों हैगा 35 किलोमीटर।
ठीक
है। इस जगह ते मैं खड़ा
जी काफी रिपोर्ट्स दे रहे हो, तड़के भी उठ रहे हो ते होर चैनल्स ते भी जा रहे हो। तुहाडी अपनी सेहत दा की हाल चाल है? मतलब मैनू लगदा नहीं, मैनू लगदा जिन्ना असर तुहाडे ते पै रहा बाकियां ते घट पै रहा, सब नूं ज्यादा तुहाडे ते।
नहीं, सेहत ठीक है जी, बिलकुल सेहत की कोई प्रॉब्लम नहीं है। दूजी गल ये भी रिपोर्टिंग तो नहीं सी, मैनु ये सीगा भी मैं काफी दिन तो इनएक्टिव सीगा, सरगर्म नहीं सीगा।
अच्छा।
टेलीफोना ते सरगर्म सीगा, जिवें टकैत साहब ना मेरी 2-3 वारी गल कल विज्ञान भवन के सामने भी हुई। मैं उन्होंने आख्या, मैं भी हरमन रेडियो लई मैं इंटरव्यू करनी है थोड़े नाल। वह कहते कल तुसी गाजीपुर बार्डर आ जाओ। कल जो मैं उत्थे पहुंचा तो उदू पहला मैनु फोन आ गया किसी का, कहते जी वह तो किसी गड्डी चढ़ गए दोबारा आवगे कि। मैं चलो कोई नी
जी,
बाकी तो सब ठीक है जी, कोई ऐसी गल नहीं।
ठीक ठीक। तो कल मीटिंग हुई है एक, तो मीटिंग फिर बेसिटा निकली है, तो की अपडेट की है, थानू की रिपोर्ट है ग्राउंड तो?
हाँ जी, मीटिंग असल च की सीगा, मैं तो यह गल समझदा हां क्योंकि जिहड़ी सरकार है ना, सरकार पहला देखती है भी दिन चंगे माड़े, पंडितां नूं पुछ लिया, किसी होर नूं पुछ लिया, किसी ने कहता भी इह जी हजे भारे है दिन, ग्रह हजे ठीक नहीं, अपने हाथ च नहीं गा।
अच्छा।
तुसीं देखो भी इदू पहला जिहड़ियां मीटिंगां होईयां 9 या 8 मीटिंगां होईयां ना।
अच्छा।
8-9 मीटिंगां जिहड़ियां होईयां उहदे च कुछ नहीं निकलिया।
अच्छा।
10 मीटिंगां हो गईयां घट्टो घट्ट, 9 मीटिंगां हो गईयां।
बिल्कुल।
और सरकार ने यह सोची सी गल भी इन्हां नूं हंबाओ, इन्हां नूं थका दिओ।
अच्छा।
हंबाउण ते थकाउण वाली नीति ते सरकार काम कर रही सी, ते सरकार नूं इह लगदा सीगा कि हौली हौली किसान जथेबंदियां जिहड़ियां हैगियां उह टुट जाणगियां विचों, जां असीं उन्हां नूं किसे ना किसे तरीके नाल मैनेज कर लांगे। गोदी मीडिया ने भी जोर लाया पूरा
जी,
पर नहीं बनी गल। सरकार ने 19 दी जिहड़ी मीटिंग हुण रखी है, जिहदे ते सिर्फ ते सिर्फ इको ही गल कही है कि MSP दी आपां गल कर लांगे। MSP दी गल इस वारी भी तोरी सी इन्हां ने इस मीटिंग दे विच भी।
अच्छा।
ये जिहड़ी मीटिंग है ना इस वारी जिहड़ी हुण मीटिंग हो चुकी है 15 जनवरी नूं
जी,
इहदे च 2 गल्लां बड़ियां है सीगियां।
अच्छा।
एक तो ये सी भी मीटिंग शुरू इन्होंने की 12 बजे का टाइम दिता, से मीटिंग शुरू की इन्होंने 2 बजे।
अच्छा।
ते खत्म हुई 6:45।
ये काफी लंबी चली, अगे तो 1/2 घंटे मगर लंगर छकन लग जाते।
हाँ जी बिलकुल, लंगर वाली गल भी थोड़ी अज भी यह अहम बड़ी हुई जो तुम चर्चा की पिछली बारी आप।
हाँ।
लंगर वाली गल भी चली है इस बारी।
अच्छा अच्छा।
मीटिंग जी 2 बजे चली, 2 बजे तो बाद तकरीबन 3:30 वो लंच टाइम हो गया, 4:15 तक लंच टाइम रहा।
अच्छा।
उदू बाद फिर दोबारा यह मीटिंग चली, 6:00 गल निकली कोई नी, तन पत्तर किसी नहीं लगी, गल उ खड़ी रह गई।
अच्छा।
हाँ, पर उस दिन एक गल ये हुई, उस दिन तलखी नहीं हुई मीटिंग दे विच, नहीं तो अगे तलखी हुंदी सी।
अच्छा।
किसान जथेबंदियां वाले पासिओं भी ते सरकार वाले पासिओं भी।
अच्छा। सो ये
गलबात दा जिहड़ा नवां दौर है।
हाँ जी, माफ करना थोड़ी मैं गल कट रहे हैं, जी हुण अंदर रिपोर्टिंग है, अंदर जर्नलिस्ट जा सकते हैं, तुसी जा सकते हो जां कोई होर जा सकदा, जां उहनां दे चुणवी बंदे ही अंदर जा सकते हैं कोई उन्हों ऑब्जर्व करने के लिए?
ਨਹੀਂ ਅੰਦਰ ਕੋਈ ਜਰਨਲਿਸਟ ਨਹੀਂ ਜਾ ਸਕਦਾ ਕਿਉਂਕਿ ਮੀਟਿੰਗ ਹੈ ਜਿਹੜੀ ਇਹ ਵਿਗਿਆਨ ਭਵਨ ਦੇ ਅੰਦਰ ਹੁੰਦੀ ਆ, ਹਾਲ ਚ ਹੁੰਦੀ ਹੈ। ਉੱਥੇ ਵੀ ਜਿਹੜਾ ਇਹ ਆਪਣੇ ਬੰਦੇ ਜਿਹੜੇ ਨਾਲ ਲੈ ਕੇ ਜਾਂਦੇ, ਜਿਹੜੇ ਸੋਸ਼ਲ ਮੀਡੀਆ ਇਹਨਾਂ ਨੇ ਬਣਾਇਆ ਹੋਇਆ, ਉਹ ਬੰਦੇ ਉੱਥੇ ਜਾ ਸਕਦੇ ਨੇ ਸਿਰਫ ਉੱਥੋਂ ਤੱਕ ਜਿੱਥੇ ਉਹਨਾਂ ਦਾ ਹਾਲ ਬਣਿਆ ਹੋਇਆ।
ਅੱਛਾ, ਮੀਟਿੰਗ
ਔਰ ਉਸ ਤੋਂ ਅੱਗੇ ਹਾਂ ਮੀਟਿੰਗ ਹਾਲ ਚ ਨਹੀਂ ਜਾ ਸਕਦੇ।
ਅੱਛਾ,
ਦੋ ਤਰ੍ਹਾਂ ਦੇ ਹੁੰਦੇ, ਇੱਕ ਮੀਟਿੰਗ ਹਾਲ ਹੈ ਤੇ ਇੱਕ ਜਿਹੜਾ ਹੈਗਾ ਬਾਹਰ ਕਾਨਫਰੰਸ, ਜਿੱਥੇ ਕਿਸੇ ਬੈਠਣਾ ਹੈ ਜਾਂ ਕੋਈ ਰੈਸਟ ਕਰਨੀ ਹੈ ਜਾਂ ਕੋਈ ਵਾਸ਼ਰੂਮ ਵਗੈਰਾ ਕਿਸੇ ਨੇ ਜਾਣਾ ਹੈ, ਤਾਂ ਉਹ ਹਾਲ ਵੱਖਰਾ ਹੈਗਾ। ਉੱਥੇ ਮੋਬਾਈਲ ਵੀ ਨਹੀਂ ਜਾ ਸਕਦਾ, ਤੇ ਕੁਛ ਮੋਬਾਈਲ ਜਿਹੜੇ ਹੈਗੇ ਨੇ ਸੰਗਤ ਲੈ ਜਾਂਦੀ ਹੈ ਨਾਲ, ਕਿਉਂਕਿ ਅਸੀਂ ਪੰਜਾਬੀ ਹਾਂ, ਜੁਗਾੜ ਕਿਤੇ ਨਾ ਕਿਤੇ ਅਸੀਂ ਲਾ ਲੈਂਦੇ ਹਾਂ। ਉਹ ਅੰਦਰੋਂ ਕੋਈ ਫੋਟੋ ਜਾਂ ਕੋਈ ਵੀਡੀਓ ਜਿਹੜੀਆਂ ਬਾਹਰ ਪਿਛਲੀ ਵਾਰੀ ਰਾਜੇਵਾਲ ਸਾਹਿਬ ਦੀਆਂ ਆਈਆਂ ਸੀਗੀਆਂ, ਇਸ ਕਰਕੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਉੱਥੇ।
ਉਹ ਫਿਰ ਲੰਗਰ ਦੀਆਂ ਫੋਟੋਆਂ ਕੌਣ ਖਿੱਚਦਾ?
ਨਹੀਂ, ਉਹ ਲੰਗਰ ਦੀਆਂ ਫੋਟੋਆਂ ਤਾਂ ਲੰਗਰ ਹਾਲ ਹੀ ਹੈ ਜੀ।
ਅੱਛਾ, ਉਹ ਪਾਸੇ
ਜਿੱਦਾਂ ਉਹਦਾ
ਲੰਚ ਕਰਨ ਵਾਸਤੇ
ਉਹਦੇ ਪਾਸੇ ਹੈਗਾ ਉਹ। ਹਾਂ, ਉੱਥੇ ਨੀ ਕੋਈ ਪ੍ਰੋਬਲਮ, ਉੱਥੇ ਤਾਂ ਜਿਹੜਾ ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਵਾਲੇ ਬੰਦੇ ਵੀ ਉੱਥੇ ਬੈਠ ਜਾਂਦੇ ਆ, ਉਹ ਸੋਫੇ ਵਗੈਰਾ ਉੱਥੇ ਲੱਗੇ ਹੋਏ ਨੇ, ਉੱਥੇ ਉਹ ਬੈਠ ਸਕਦੇ ਨੇ। ਉੱਥੇ ਅੰਦਰੋਂ ਕਈ ਵਾਰੀ ਉਹ ਆਪਣੀ ਕੋਈ ਗੱਲ ਵੀ ਕਹਿ ਦਿੰਦੇ ਨੇ ਕਿ ਆਹ ਗੱਲ ਹੋ ਗਈ ਹੈ ਤੇ ਆਹ ਗੱਲ ਰਹਿ ਗਈ ਹੈ, ਉੱਥੇ ਤੱਕ ਤਾਂ ਲੈ ਜਾਂਦੇ ਨੇ। ਲੇਕਿਨ ਜਦੋਂ ਮੀਟਿੰਗ ਦੇ ਵਿੱਚ ਹੈਗਾ ਉੱਥੇ ਥੋੜਾ ਜਿਹਾ ਉਹਨਾਂ ਨੇ ਹੁਣ ਸਖਤੀ ਕੀਤੀ ਹੋਈ ਹੈ।
ਬਿੱਟਾ ਸਾਹਿਬ, ਇਹ ਜਿਹੜੀ ਆ ਮੀਟਿੰਗਸ ਹੋ ਰਹੀਆਂ, ਜਦੋਂ ਕਿਸਾਨ ਲੀਡਰਾਂ ਨੇ ਕਹਿ ਦਿੱਤਾ ਵੀ ਹਾਂ ਜਾਂ ਨਾ, ਫਿਰ ਮੀਟਿੰਗ ਕਰਨ ਦਾ ਕੀ ਪੁਆਇੰਟ ਆ? ਵਾਈ ਦੇ ਆਰ ਡਿਸਕਸਿੰਗ? ਫਿਰ ਛੋਟੇ ਛੋਟੇ ਪੁਆਇੰਟ ਕਿਉਂ ਡਿਸਕਸ ਕਰ ਰਹੇ, ਆਹ ਕੀ ਕਰ ਰਹੇ, ਉਹ ਕੀ ਕਰ ਰਹੇ, ਜਦੋਂ ਉਹਨਾਂ ਦੀ ਮੰਗ ਹੀ ਇਹ ਆ ਵੀ ਅਸੀਂ ਹਾਂ ਜਾਂ ਨਾ ਹੀ ਲੈਣੀ ਹੈ, ਮੀਟਿੰਗ ਕਰਨ ਦਾ ਪੁਆਇੰਟ ਹੀ ਨਹੀਂ ਹੈਗਾ ਫਿਰ ਤਾਂ।
ਨਹੀਂ, ਬਿਲਕੁਲ ਗੱਲ ਤੁਹਾਡੀ ਠੀਕ ਹੈਗੀ ਹੈ, ਪਰ ਉਹਦੇ ਚ ਨਾ ਜੀ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਕਿ ਕੋਈ ਇਸ ਤਰ੍ਹਾਂ ਦਾ ਮੈਸੇਜ ਨਾ ਜਾਵੇ ਕਿ ਕੱਲ ਨੂੰ ਸਰਕਾਰ ਇਹ ਕਵੇ ਵੀ ਇਹ ਤਾਂ ਸਾਡੇ ਨਾਲ ਡਿਸਕਸ ਨਹੀਂ ਕਰਦੇ, ਜਾਂ ਗੁੱਦੀ ਮੀਡੀਆ ਇਹ ਨਾ ਕਵੇ ਕਿ ਇਹ ਤਾਂ ਜੀ ਦੇਖੋ ਆੜੇ ਹੋਏ ਨੇ, ਸਰਕਾਰ ਗੱਲ ਕਰਨ ਨੂੰ ਤਿਆਰ ਹੈ, ਸਰਕਾਰ ਨਾਲ ਇਹ ਗੱਲ ਨਹੀਂ ਕਰਦੇ। ਉਹ ਤਾਂ ਛੋਟੀਆਂ ਛੋਟੀਆਂ ਮੀਟਿੰਗਾਂ, ਛੋਟੀਆਂ ਛੋਟੀਆਂ ਗੱਲਾਂ ਉਹਦੇ ਚ ਸਾਹਮਣੇ ਆ ਜਾਂਦੀਆਂ ਵੀ ਚਲੋ MSP ਦੀ ਗੱਲ ਕਰ ਲੈਂਦੇ ਹਾਂ, ਚਲੋ ਇਹ ਸੋਧ ਦੀ ਗੱਲ ਕਰ ਲੈਂਦੇ ਹਾਂ, ਚਲੋ ਕਮੇਟੀ ਬਣਾਉਣ ਦੀ ਗੱਲ ਕਰ ਲੈਂਦੇ ਹਾਂ, ਚਲੋ ਆਪਾਂ ਇਹਦੇ ਚ ਫੂਡ ਸਿਕਿਉਰਿਟੀ ਦੇ ਨਾਲ ਜਿਹੜੀ ਰਿਲੇਟਡ ਆ ਉਹ ਗੱਲ ਕਰ ਲੈਂਦੇ ਹਾਂ, ਜਾਂ ਕਈ ਵਾਰੀ ਆਪਾਂ ਹੁੰਦਾ ਕਿ ਬੈਠ ਕੇ ਜਦੋਂ ਵਿਚਾਰ ਕਰਦੇ ਹੋ, ਕਹਿੰਦੇ ਚਲੋ ਤੁਸੀਂ ਵੀ ਦੱਸੋ ਵੀ ਤੁਸੀਂ ਕਹਿੰਦੇ ਹੋ ਅੰਬਾਨੀ ਅਡਾਨੀ ਸਾਰੀ ਕਾਰਪੋਰੇਟ ਘਰਾਣੇ ਤੇ ਕਬਜ਼ਾ ਕਰ ਲੈਣਗੇ, ਤੇ ਤੁਸੀਂ ਇਹ ਦੱਸੋ ਵੀ ਹੁਣ ਤੱਕ ਕਿੰਨੇ ਲੋਕਾਂ ਨੂੰ ਇਹਦਾ ਜਿਹੜਾ ਇਸ ਇਹ ਬਿੱਲ ਤੋਂ ਪਹਿਲਾਂ ਜਿਹੜਾ ਬਿੱਲ ਲਾਗੂ ਨਹੀਂ ਹੋਇਆ ਵੀ ਕਿੰਨੇ ਲੋਕਾਂ ਨੂੰ ਇਹਦਾ ਫਾਇਦਾ ਹੋਇਆ, ਕਿੰਨੀ ਇਨਵੈਸਟਮੈਂਟ ਬਾਹਰੋਂ ਆਈ ਹੈ। ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਉਹ ਕਹਿੰਦੇ ਚਲੋ ਆਪਾਂ ਤੁਸੀਂ ਇਹ ਛੱਡ ਦਿਓ ਗੱਲਾਂ ਸਾਰੀਆਂ। ਜਿਵੇਂ ਰਾਜਨਾਥ ਸਿੰਘ ਗ੍ਰਹਿ ਮੰਤਰੀ ਨੇ ਇੱਕ ਵਾਰੀ ਇਹਨਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਕਿਹਾ ਸੀਗਾ ਵੀ ਤੁਸੀਂ, ਮੈਂ ਵੀ ਕਿਸਾਨ ਹੈ, ਤੁਸੀਂ ਮੇਰੇ ਘਰ ਆਓ, ਆਪਾਂ ਬੈਠ ਕੇ ਗੱਲ ਕਰਦੇ ਹਾਂ ਬਿਲਕੁਲ ਖੁੱਲੇ ਮਾਹੌਲ ਦੇ ਵਿੱਚ, ਜੇ ਤੁਹਾਡੀ ਗੱਲ ਜਾਇਜ਼ ਹੋਈ ਤਾਂ ਆਪਾਂ ਉਸ ਗੱਲ ਤੇ ਪੂਰੀ ਤਰ੍ਹਾਂ ਇੰਨ ਬਿੰਨ ਫੁੱਲ ਚੜਾਵਾਂਗੇ। ਜੇ ਤੁਸੀਂ ਉਹਨਾਂ ਨੇ ਆਖਿਆ ਸੀ ਕਿ ਨਹੀਂ ਅਫੀਸ਼ਲੀ ਨਹੀਂ, ਅਸੀਂ ਤਾਂ ਨੋਨ ਅਫੀਸ਼ਲੀ ਤੁਹਾਡੇ ਨਾਲ ਮੀਟਿੰਗ ਨਹੀਂ ਕਰਾਂਗੇ, ਅਫੀਸ਼ਲੀ ਸਾਡੇ ਨਾਲ ਮੀਟਿੰਗ ਕਰੋ, ਅਸੀਂ ਇਸ ਤਰ੍ਹਾਂ ਦੀ ਗੱਲ ਨਹੀਂ ਕਰਾਂਗੇ, ਕੱਲ ਨੂੰ ਤੁਸੀਂ ਸਾਨੂੰ ਸਾਡੀਆਂ ਵੀਡੀਓਗ੍ਰਾਫੀ ਕਰਾ ਕੇ ਜਾਂ ਕੁਛ ਇਸ ਤਰ੍ਹਾਂ ਦੀ ਕਰਕੇ ਤੇ ਤੁਸੀਂ ਕੱਲ ਨੂੰ ਇਹ ਕਹੋ ਕਿ ਦੇਖੋ ਜੀ ਇਹ ਤਾਂ ਪਹਿਲਾਂ ਮੰਨੇ ਸੀ ਤੇ ਹੁਣ ਇਹ ਸਰਕਾਰੀ ਮੀਟਿੰਗ ਜੇ ਮੁੱਕਰ ਗਏ।
ਬਿੱਟਾ ਸਾਹਿਬ, ਜਦੋਂ ਪਤਾ ਆ ਇਧਰੋਂ ਪਤਾ ਵੀ ਅਸੀਂ ਮੰਨਣਾ ਨੀ, ਉਧਰੋਂ ਉਹਨਾਂ ਨੇ ਪਤਾ ਵੀ ਮੰਨਣਾ ਨੀ ਹੈਗਾ, ਠੀਕ ਹੈ, ਤੇ ਬਹੁਤ ਸਾਰੇ ਜਿਹੜੇ ਲੋਕ ਨੇ ਗਰਾਊਂਡ ਤੇ ਜਿਹੜੇ ਉੱਥੇ ਬੈਠੇ ਨੇ, ਜਿਹੜੇ ਕੜਾਕੇ ਦੀ ਠੰਡ ਮੀਂਹ ਦੇ ਵਿੱਚ ਮਤਲਬ ਠੋਠਰ ਕਰ ਰਹੇ ਨੇ, ਹਨਾ, ਤੇ ਜਿਹੜੇ ਪਿੱਛੇ ਆ ਜਿਹਨਾਂ ਦੇ ਘਰ ਦੇ ਗਏ ਹੋਏ ਨੇ, ਜਾਂ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ ਔਖੇ ਹੋਏ ਪਏ ਹਾਂ, ਚਲੋ ਸਾਡਾ ਭਾਈਚਾਰਾ ਹਨਾ ਪੀੜ ਹੋ ਰਿਹਾ, ਉਹਨਾਂ ਦੇ ਮਨਾਂ ਦੇ ਵਿੱਚ ਇਹ ਆ ਰਹੀ ਹੈ ਕਿ ਜਿਹੜੇ ਲੀਡਰ ਨੇ ਦੋਨਾਂ ਧਿਰਾਂ ਦੇ, ਉਹ ਤਾਂ ਆਪਣੇ ਬੜੇ ਆਨੰਦ ਦੇ ਨਾਲ ਰਹਿ ਰਹੇ ਨੇ, ਹਨਾ, ਆਪਣੇ ਹੋਟਲਾਂ ਦੇ ਵਿੱਚ ਰਹਿ ਰਹੇ ਨੇ, ਮੀਟਿੰਗ 'ਚ ਜਾਂਦੇ ਨੇ ਆਉਂਦੇ ਨੇ, ਉਹਨਾਂ ਨੂੰ VIP ਟ੍ਰੀਟਮੈਂਟ ਹੈ। ਆਪਾਂ ਇਹਦੇ ਬਾਰੇ ਵੀ ਤੁਹਾਤੋਂ ਮੈਂ ਪੁੱਛਣਾ ਆ, ਪਰ ਇਹ ਇੱਕ ਇਉਂ ਲੱਗ ਰਿਹਾ ਵੀ ਦੋਵੇਂ ਧਿਰਾਂ ਜਿਹੜੀਆਂ ਨਾ ਮੈਂ ਨਾ ਮੰਨੂ ਮੈਂ ਨਾ ਮੰਨੂ ਵਾਲੀ ਲੋਕਡਾਊਨ ਦੇ ਵਿੱਚ ਹੋਈਆਂ ਪਈਆਂ, ਨਾਢੂ ਖਾਨ ਅਤੇ ਸਾਢੂ ਖਾਨ, ਅਤੇ ਲੋਕ ਪਿਸ ਰਹੇ ਨੇ ਆਪ ਇਹਦੇ ਵਿੱਚ, ਆਮ ਜਨਤਾ ਜਿਹੜੀ ਹੈ, ਇੱਕ ਪਾੜਾ ਜਿਹਾ ਪੈਂਦਾ ਦਿਖਾਈ ਦੇ ਰਿਹਾ। ਗਰਾਊਂਡ ਲੈਵਲ 'ਤੇ ਲੋਕ ਕੀ ਸੋਚ ਰਹੇ ਨੇ ਇਸ ਵਰਤਾਰੇ ਬਾਰੇ, ਮੀਟਿੰਗਾਂ ਬਾਰੇ?
ਮੈਂ ਕੱਲ ਨਾ ਗਾਜ਼ੀਪੁਰ ਬਾਰਡਰ ਗਿਆ ਸੀ ਜੀ। ਗਾਜ਼ੀਪੁਰ ਬਾਰਡਰ ਸੰਗਤ ਜਿਹੜੀ ਹੈਗੀ ਆ ਉਹ ਬੜੀ ਸਿਸਟੇਮੈਟਿਕਲੀ ਬੈਠੀ ਹੈ, ਜਿਵੇਂ ਤੁਸੀਂ ਕਹਿ ਸਕਦੇ ਹੋ, ਇੱਕ ਤਾਂ ਪੁਲ ਦੇ ਉੱਪਰ ਬੈਠੀ ਹੈ ਤੇ ਇੱਕ ਪੁਲ ਦੇ ਹੇਠਾਂ ਬੈਠੀ ਹੈ
ਜੀ।
ਉੱਥੇ ਜਿੱਦਾਂ ਅਸੀਂ ਕੋਈ ਮੇਲੇ ਦੇ ਵਿੱਚ ਸਟਾਲਾਂ ਲੱਗੀਆਂ ਹੁਣ ਬੜੀਆਂ ਸਿਸਟਮ ਨਾਲ, ਔਰ ਉਹ ਸ਼ਹਿਰ ਦੇ ਵਿੱਚ ਹੈਗਾ ਜੀ
ਜੀ,
ਔਰ ਉੱਥੇ ਲਾਈਟ ਵਗੈਰਾ ਦਾ ਪ੍ਰਬੰਧ, ਕਿਉਂਕਿ ਸਟਰੀਟ ਲਾਈਟ ਬੰਦ ਨਹੀਂ ਕਰ ਸਕਦੀ ਗਵਰਨਮੈਂਟ, ਉਹ UP ਦਾ ਜਿਹੜਾ ਹੈਗਾ ਏਰੀਆ ਪੈਂਦਾ
ਜੀ।
ਮੈਂ ਉੱਥੇ ਦੇਖਿਆ ਸੀ ਉੱਥੇ ਉੱਥੇ ਤਾਂ ਚਲੋ ਟਰਾਲੀਆਂ ਬਹੁਤੀਆਂ ਨੇਗੀਆਂ ਉੱਥੇ ਸੰਗਤ ਉੱਥੇ ਘੱਟ ਹੈਗੀ ਹੈ ਯੂਪੀ ਵਾਲੇ ਪਾਸਿਓਂ ਪਰ ਉੱਥੇ ਲੋਕਾਂ ਨੇ ਆਪਣੇ ਲੈਵਲ ਦੇ ਉੱਤੇ ਕਾਫੀ ਚੰਗਾ ਪ੍ਰਬੰਧ ਕੀਤਾ ਮੈਂ ਉੱਥੇ ਹੰਸਾਲੀ ਵਾਲੇ ਸੰਤਾਂ ਨੇ ਜਿਹੜਾ ਉਹਨਾਂ ਦੇ ਪੈਰੋਕਾਰ ਜਿਹੜੇ ਉਹਨਾਂ ਨੇ ਲੰਗਰ ਲਾਇਆ ਹੋਇਆ ਉੱਥੇ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਮੈਨੂੰ ਭਾਨੂ ਪ੍ਰਤਾਪ ਵੀ ਮਿਲੇ ਜਿਹੜੇ ਸੁਪਰੀਮ ਕੋਰਟ ਦੇ ਵਕੀਲ ਨੇ ਮੈਂ ਉਹਨਾਂ ਨੇ ਇਹ ਗੱਲ ਪੁੱਛੀ ਸੀ ਤੁਹਾਡੇ ਵਾਲੀ ਗੱਲ ਵੀ ਏਡੀ ਲੰਬੀ ਗੱਲ ਹੋ ਰਹੀ ਹੈ ਔਰ ਹਰ ਰੋਜ਼ 2 ਲਾਸ਼ਾਂ ਜਿਹੜੀਆਂ ਪੰਜਾਬ ਜਾ ਰਹੀਆਂ 100 ਤੋਂ ਵੱਧ ਜਿਹੜੀਆਂ ਇਹ ਜਾਨਾਂ ਜਾ ਚੁੱਕੀਆਂ ਹੈ ਤੇ ਸਬਰ ਸਾਡਾ ਜਿਹੜਾ ਟੱਪਦਾ ਜਾ ਰਿਹਾ ਹੈ ਔਰ ਦੂਜੇ ਪਾਸੇ ਇਸ ਗੱਲ ਦੀ ਵੀ ਚਿੰਤਾ ਹੈਗੀ ਹੈ ਕਿ ਸਾਨੂੰ ਉਹ ਚੀਨ ਦੇ ਨਾਲ ਸਾਨੂੰ ਖਾਲਿਸਤਾਨ ਦੇ ਨਾਲ ਸਾਨੂੰ ਸਿੱਖਸ ਫਾਰ ਜਸਟਿਸ ਦੇ ਨਾਲ ਸਾਨੂੰ ਬਹੁਤ ਸਾਰੀਆਂ ਐਸੀਆਂ ਪਾਬੰਦੀ ਸ਼ੁਦਾ ਜਥੇਬੰਦੀਆਂ ਉਹਨਾਂ ਨਾਲ ਸਾਨੂੰ ਇਹ ਜੋੜ ਰਹੇ ਨੇ ਗੋਦੀ ਮੀਡੀਆ ਪੂਰਾ ਜ਼ੋਰ ਲਾ ਰਿਹਾ ਇਸਦਾ ਤੇ ਨਿਕਲ ਕੁਛ ਨੀ ਰਿਹਾ ਪਰ ਉਹ ਕਈ ਬੰਦੇ ਮੈਨੂੰ ਬਹੁਤ ਅੱਛੇ ਬੰਦੇ ਵੀ ਮਿਲੇ ਤੇ ਕੁਛ ਬੰਦੇ ਮੇਰੇ ਅੱਗੇ ਮਾੜੇ ਜਿਹੇ ਵਾਲੇ ਵੀ ਮਿਲੇ ਉਹ ਕਹਿੰਦੇ ਜੀ ਸਾਡੀ ਤਾਂ ਟੇਕ ਹੈਗੀ ਪਰਮਾਤਮਾ ਤੇ ਇਹ ਕੌਤਕ ਵਰਤ ਰਿਹਾ ਕਿਸੇ ਚੀਜ਼ ਦੀ ਕੋਈ ਕਮੀ ਨੀ ਆ ਰਹੀ ਮੈਨੂੰ ਦੱਸ ਰਹੇ ਸੀ ਕਹਿੰਦੇ ਜੀ ਮੈਨੂੰ ਲੱਗਿਆ ਕਿ 150-200 ਬੋਤਲ ਪਾਣੀ ਦੀ ਰਹਿ ਗਈ ਤੇ ਪਾਣੀ ਖਤਮ ਹੋ ਜਾਏਗਾ ਤੇ ਇੰਨੇ ਨੂੰ ਉਹ ਬੰਦੇ ਨੂੰ ਇੱਕ ਟੈਲੀਫੋਨ ਆਉਂਦਾ ਕਿ ਇੱਕ ਨਾ ਜੀ 150-200 ਡੱਬਾ ਪਾਣੀ ਦਾ ਹੈਗਾ ਤੇ ਤੁਸੀਂ ਹੁਣੇ ਆ ਕੇ ਇੱਥੋਂ ਲੈ ਜਾਓ ਤੇ ਆਪਣਾ ਜਿਹਾ ਬੰਦਾ ਭੇਜ ਦਿਓ ਤੇ ਅਸੀਂ ਤੁਹਾਨੂੰ ਆਪਣੀ ਪਾਣੀ ਦੀ ਵਿਵਸਥਾ ਇੱਥੇ ਹੀ ਕਰਾ ਦਿੰਦੇ ਹਾਂ ਆਪਣੀ ਲੋਕੇਸ਼ਨ ਸਾਨੂੰ ਦੱਸ ਦਿਓ ਸੋ ਇੱਕ ਤਾਂ ਉੱਥੇ ਪੋਜ਼ਿਟਿਵਿਟੀ ਬਹੁਤ ਹੈਗੀ ਹੈ ਇਸ ਤਰ੍ਹਾਂ ਦੀ ਆਮ ਲੋਕਾਂ ਚ ਦੂਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਹੋਟਲਾਂ ਦੇ ਵਿੱਚ ਰਹਿਣ ਦੀ ਉਹਨਾਂ ਨੇ ਸਾਫ਼ ਤੌਰ ਤੇ ਦਿਖਾਏ ਵੀ ਆਪਦੇ ਘਰ ਜਿੱਥੇ ਜਿੱਥੇ ਉਹ ਰਹਿੰਦੇ ਆ ਉਹਨਾਂ ਨੇ ਦੱਸਿਆ ਵੀ ਆ ਵੀ ਅਸੀਂ ਇੱਥੇ ਰਹਿੰਦੇ ਹਾਂ ਬਲਬੀਰ ਸਿੰਘ ਰਾਜੇਵਾਲ ਕਿੱਥੇ ਰਹਿੰਦੇ ਆ ਜੋਗਿੰਦਰ ਸਿੰਘ ਉਗਰਾਹਾਂ ਕਿੱਥੇ ਰਹਿੰਦੇ ਆ ਹਰਮੀਤ ਸਿੰਘ ਕਾਦੀਆ ਕਿੱਥੇ ਰਹਿੰਦੇ ਆ ਉਹ ਲੋਕਾਂ ਨੇ ਉਹ ਇਕੱਲਾ ਇੱਕ ਇਹ ਨੀ ਵੀ ਹੋਟਲਾਂ ਚ ਰਹਿ ਰਹੇ ਨੇ ਉਹਨਾਂ ਨੇ ਆਪਣੇ ਨਾਲ ਜਿਹੜੇ ਬੰਦੇ ਨੇ ਉਹ ਵੀ ਉੱਥੇ ਹੀ ਰਹਿ ਰਹੇ ਨੇ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਦਾ ਨੋਹਰਾ ਹੈਗਾ ਕਿਸੇ ਦਾ ਕਿਸੇ ਨੇ 2 ਕਮਰੇ ਦੇ ਦਿੱਤੇ 2 ਕਮਰਿਆਂ ਦੇ ਵਿੱਚ ਕੋਈ 10 ਬੰਦੇ ਸਵੇਰੇ ਨਾਲੇ 10 ਬੰਦੇ ਕੋਈ 10 ਵਜੇ ਤੋਂ ਬਾਅਦ ਨਾਲੇ ਸੋ ਇਸ ਤਰ੍ਹਾਂ ਦੀ ਉਹਨਾਂ ਨੇ ਆਪਣੀ ਵਿਵਸਥਾ ਕੀਤੀ ਹੈ ਲੋਕਾਂ ਨੂੰ ਉਹਨਾਂ ਚ ਵਿਸ਼ਵਾਸ ਵੀ ਹੈਗਾ ਵੀ ਕੁਛ ਨਾ ਕੁਛ ਇਹ ਸਾਡੇ ਲਈ ਕਰਕੇ ਜਾਣਗੇ ਇਸ ਤਰ੍ਹਾਂ ਨੀ ਜਾਣਗੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਪ੍ਰਤੀ ਲੋਕਾਂ ਦੀ ਇੱਕ ਭਾਵਨਾ ਜਿਹੜੀ ਬਣੀ ਹੋਈ ਹੈ ਵਿਸ਼ਵਾਸ ਬਣਿਆ ਹੋਇਆ ਹੈ ਉਹ ਦਿਨੋ ਦਿਨ ਜਿਵੇਂ ਟਾਈਮ ਲੰਬਾ ਹੁੰਦਾ ਜਾ ਰਿਹਾ ਟਾਈਮ ਵੱਧ ਰਿਹਾ ਉਸ ਤਰ੍ਹਾਂ ਉਹਨਾਂ ਦਾ ਉਹਨਾਂ ਨੂੰ ਵਿਸ਼ਵਾਸ ਵੱਧ ਰਿਹਾ ਉਹਨਾਂ ਦੇ ਪ੍ਰਤੀ
ਠੀਕ ਠੀਕ ਕਿਉਂਕਿ ਬਹੁਤ ਸਾਰੀਆਂ ਗੱਲਾਂ ਪਹਿਲਾਂ ਹਵਾ ਚ ਹੁੰਦੀਆਂ ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ ਵੀ ਉਹ ਠੀਕ ਆ ਉਹ ਮਤਲਬ ਨਹੀਂ ਰਹਿ ਰਹੇ ਹੋਟਲਾਂ ਚ ਕਿਉਂਕਿ ਕਈ ਵਾਰੀ ਕਹਿੰਦਾ ਆਪ ਤਾਂ ਉਹ ਬੈਠੇ ਆ ਜੀ ਟਾਈਮ ਸਿਰ ਆਉਂਦੇ ਆ ਜਿੱਦਾਂ ਸਾਨੂੰ ਸੁਣੀ ਸੁਣਾਈਆਂ ਗੱਲਾਂ ਇਹਦੇ ਵਿੱਚ ਜਿਹੜਾ ਸੈਂਟੀਮੈਂਟ ਹੈ ਲੋਕਾਂ ਦਾ ਵੀ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਹੁਣ ਇਹਦਾ ਐਂਡ ਗੇਮ ਕੀ ਦੇਖ ਰਹੇ ਨੇ ਲੋਕ ਵੀ ਐਂਡ ਗੇਮ ਕਿੱਥੇ ਹੋਏਗੀ
ਹਾਂ ਬਿਲਕੁਲ ਇਹ ਸਭ ਤੋਂ ਵੱਡੀ ਗੱਲ ਇਹ ਹੈ ਲੋਕ ਕੱਲ ਅਸੀਂ ਗਾਜ਼ੀਪੁਰ ਬਾਰਡਰ ਮੈਂ ਦੇਖਿਆ ਲੋਕਾਂ ਨੇ ਕਾਫੀ ਪ੍ਰਬੰਧ ਕੀਤੇ ਨੇ ਜਿੱਥੇ ਪਾਣੀ ਵਾਲੇ ਗੀਜ਼ਰ ਜਿਹੜੇ ਨੇ ਅੱਗ ਬਾਲ ਕੇ ਜਦੋਂ ਤੁਸੀਂ ਪਾਣੀ ਵਾਲਾ ਗੀਜ਼ਰ ਉਹਨੂੰ ਬੋਲਦੇ ਆ ਉਹਦੇ ਉੱਪਰ ਉਹਨਾਂ ਨੇ ਨਾਲ ਹੀ ਟੀਨਾ ਲਾ ਕੇ ਉੱਤੇ ਛੱਤ ਬਣਾਈ ਹੈ ਟਰਾਲੀ ਦੇ ਉੱਤੇ ਤੇ ਨਾਲ ਹੀ ਉੱਤੇ ਜਾਲੀ ਲਾਈ ਹੈ ਉਹਨਾਂ ਨੇ ਆਖਿਆ ਕਿ ਅਸੀਂ ਜਾਲੀ ਇਸ ਲਈ ਲਾਈ ਹੈ ਕਿ ਗਰਮੀ ਦੇ ਵਿੱਚ ਮੱਛਰ ਹੋਏਗਾ ਤੇ ਸਾਨੂੰ ਰਹਿਣ ਦੀ ਦਿੱਕਤ ਨਹੀਂ ਹੋਏਗੀ ਲੋਕਾਂ ਨੇ ਤੇ ਪ੍ਰਬੰਧ ਕਰ ਲਿਆ ਜੀ ਪੱਕੇ ਲੋਕਾਂ ਨੂੰ ਤਾਂ ਇਸ ਗੱਲ ਦੀ ਲੋਕਾਂ ਨੇ ਇਸ ਗੱਲ ਦਾ ਤਹੱਈਆ ਕਰ ਲਿਆ ਕਿ ਜਿਹੜੇ ਖੇਤੀ ਬਿੱਲ ਹੈ ਇਹ ਸਾਡੀਆਂ ਜ਼ਮੀਨਾਂ ਖੋਹ ਲੈਣਗੇ ਸਾਨੂੰ ਕਾਰਪੋਰੇਟ ਘਰਾਣਿਆਂ ਦੇ ਮੂੰਹ ਵੱਲ ਅੱਡਣਾ ਪਊਗਾ ਦੇਖਣਾ ਪਊਗਾ ਅੱਜ ਜੇ ਅਸੀਂ ਸੰਘਰਸ਼ ਨਾ ਕੀਤਾ ਔਰ ਹਿਸਟਰੀ ਲਿਖੀ ਜਾਊਗੀ ਗਾਜ਼ੀਪੁਰ ਬਾਰਡਰ ਦੇ ਉੱਤੇ ਨਵਜੋਤ ਤੇ ਰਵਜੋਤ ਦੋ ਹਸਬੈਂਡ ਵਾਈਫ ਹੈ ਉਹ ਬੰਗਲੌਰ ਤੋਂ ਆਏ ਨੇ ਉਹਨਾਂ ਨੇ ਛੋਟੇ ਬੱਚੇ ਉੱਥੇ ਇਕੱਠੇ ਕਰਕੇ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸਾਂਝੀ ਸੱਥ ਉੱਥੇ ਲਾਉਣੀ ਸ਼ੁਰੂ ਕਰ ਦਿੱਤੀ ਹੈ ਸਾਹਿਤ ਉੱਥੇ ਪਹੁੰਚ ਗਿਆ ਔਰ ਅੱਜ ਕੱਲ੍ਹ ਉਹ ਗੱਲ ਚੱਲ ਰਹੀ ਸੀ ਕਿ ਮੈਡੀਟੇਸ਼ਨ ਕੈਂਪ ਦੀ ਵੀ ਅਸੀਂ ਇਸ ਤਰ੍ਹਾਂ ਦਾ ਵੀ ਇੱਕ ਪਲਾਨ ਕਰੀਏ ਕਿ ਮੈਡੀਟੇਸ਼ਨ ਕੈਂਪ ਵੀ ਇੱਥੇ ਲਾਇਆ ਜਾਵੇ ਸੋ ਕਹਿਣ ਦਾ ਭਾਵ ਇਹ ਹੈ ਕਿ ਲੋਕ ਤਾਂ ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਕਰੀ ਬੈਠੇ ਕਿ ਏਦੋਂ ਘੱਟ ਸਾਡੇ ਤੋਂ ਗੁਜ਼ਾਰਾ ਨਹੀਂ ਜੇ ਅੱਜ ਅਸੀਂ ਨਾ ਇੱਥੇ ਖੜੇ ਰਿਜ਼ਲਟ ਕਦੋਂ ਨਿਕਲੇ ਮਹੀਨੇ ਨੂੰ ਨਿਕਲੇ 6 ਮਹੀਨਿਆਂ ਨੂੰ ਨਿਕਲੇ ਸਾਲ ਨੂੰ ਨਿਕਲੇ 2 ਸਾਲ ਨੂੰ ਨਿਕਲੇ ਰਾਕੇਸ਼ ਟਿਕੈਤ ਨੇ ਗੱਲ ਕਹੀ ਸੀ ਜੇ 5 ਸਾਲ ਸਰਕਾਰ ਚੱਲ ਸਕਦੀ ਹੈ ਤਾਂ 5 ਸਾਲ ਸਾਡਾ ਸੰਘਰਸ਼ ਕਿਉਂ ਨੀ ਚੱਲ ਸਕਦਾ ਤੁਸੀਂ ਲੋਕਾਂ ਦਾ ਤਾਂ ਬਹੁਤ ਅੰਦਰੋਂ ਵਿਸ਼ਵਾਸ ਹੈਗਾ ਜੀ ਵੀ ਕੁਛ ਨਾ ਕੁਛ ਨਿਕਲੂਗਾ ਸਰਕਾਰ ਮੁੜੂਗੀ।
ਬਿੱਟਾ ਸਾਹਿਬ ਉੱਧਰ ਚਲੋ ਜਿਹੜੀ ਸਰਕਾਰ ਹੈ ਉਹ ਕਿਸਾਨਾਂ 'ਤੇ ਇਹ ਪ੍ਰੈਸ਼ਰ ਲੰਬਾ ਖਿੱਚ ਕੇ ਬਣਾਉਣ ਦੀ ਕੋਈ ਟੁੱਟੂਗੇ ਘਰਾਂ ਨੂੰ ਮੁੜ ਜਾਊਗੇ ਨੁਕਸਾਨ ਹੋਊਗਾ ਹੈ ਨਾ, ਇੱਕ ਪਾਸੇ ਸਾਰਾ ਪੰਜਾਬ ਹਰਿਆਣਾ ਈਵਨ ਯੂਪੀ ਰਾਜਸਥਾਨ ਵੀ ਨਾਲ ਹੀ ਹੈ, ਮੱਧ ਪ੍ਰਦੇਸ਼ ਵੀ ਉੱਧਰ ਨਾਲ ਹੈ। ਹੁਣ ਉਹ ਸਪਲਾਈ ਤਾਂ ਕਹਿ ਲਓ ਕਿ ਉੱਥੋਂ ਦਾ ਹਜੇ 1% ਵੀ ਨਹੀਂ ਆਏ, ਬਾਰੀਆਂ ਪਾ ਸਕਦੇ ਆ, ਪਰ ਜਿਹੜੀ ਦੂਜੇ ਪਾਸੇ ਸਰਕਾਰ ਹੈ ਉਹਨਾਂ ਦੇ ਤਾਂ ਮੰਨ ਲਓ ਕਿ 400 MLA ਆ, 400 ਦੇ ਵਿੱਚ ਵੀ ਉੱਥੇ ਫੁੱਟ ਪੈਣ ਦੇ ਜ਼ਿਆਦਾ ਚਾਂਸ ਨੇ ਲੋਕਾਂ 'ਚ ਫੁੱਟ ਪੈਣ ਨਾਲੋਂ। ਇਹਨੂੰ ਤੁਸੀਂ ਸਮੀਕਰਨ ਨੂੰ ਕਿੱਦਾਂ ਦੇਖਦੇ ਜੇ ਲੰਬਾ ਚੱਲਦਾ ਹੈ ਤਾਂ ਉਹ ਸਰਕਾਰ ਦੇ ਵਿੱਚ ਆਪਸ ਦੇ ਈਵਨ ਕੈਬਨਿਟ ਦੇ ਵਿੱਚ ਵੀ ਆਲਰੇਡੀ ਹੁਣ ਫੁੱਟ ਦਿਖਾਈ ਦੇ ਰਹੀ ਹੈ ਉਹਨਾਂ ਦੀ, ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ?
ਦੇਖੋ NDA ਦੇ ਵਿੱਚ ਭਾਈਵਾਲ ਸੀ, ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪੁਰਾਣਾ, ਉਹ ਇੱਥੋਂ ਪਾਸੇ ਹੋ ਗਿਆ। ਇਸੇ ਤਰ੍ਹਾਂ ਹੀ ਇੱਕ ਹੋਰ ਪਾਰਟੀ ਸੀਗੀ ਉਹ ਪਾਸੇ ਹੋ ਗਈ, ਲੇਕਿਨ ਉਹਨਾਂ ਕੋਲੇ ਮੈਜੋਰਿਟੀ ਨਹੀਂ ਸੀ, ਮੈਂਬਰ ਪਾਰਲੀਮੈਂਟ ਦੀ ਗਿਣਤੀ ਹੈ ਜਿਹੜੀ ਉਹਨਾਂ ਕੋਲੇ ਬਹੁਤੀ ਨਹੀਂ ਸੀਗੀ। ਉਹ BJP ਕੋਲੇ ਆਪਣੇ ਕੋਲੇ 300 ਤੋਂ ਜ਼ਿਆਦਾ ਸੀਟਾਂ ਹੈਗੀਆਂ, ਮੈਜੋਰਿਟੀ ਇਹਨਾਂ ਦੇ ਕੋਲੇ ਹੈਗੀ,
ਐਬਸੋਲੂਟ ਮੈਜੋਰਿਟੀ ਤਾਂ
ਅੰਦਰੋਂ ਵਿਰੋਧ, ਹਾਂਜੀ ਅੰਦਰੋਂ ਵਿਰੋਧ ਉੱਠਣ ਦੀ ਕੋਈ ਸੰਭਾਵਨਾ ਨਹੀਂ, ਕਿਉਂਕਿ ਸੁਪਰ ਪਾਵਰ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਹੈ, ਔਰ ਉਹਨਾਂ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੈ, ਇਹਨਾਂ ਦੀ ਆਪਸ ਜਿਹੜੀ ਕੈਮਿਸਟਰੀ ਹੈਗੀ ਹੈ। ਹੁਣ ਤੁਸੀਂ ਦੇਖੋ ਵੀ ਪੱਛਮੀ ਬੰਗਾਲ ਦੇ ਵਿੱਚ ਇਹਨਾਂ ਨੇ ਕਿੰਨੇ ਬੰਦੇ ਤੋੜੇ ਉੱਥੋਂ, ਔਰ ਪੱਛਮੀ ਬੰਗਾਲ ਦੀ ਜਿਹੜੀ ਮੁੱਖ ਮੰਤਰੀ ਹੈ ਮਮਤਾ ਬੈਨਰਜੀ, ਉਹਨੇ ਇੱਕ ਵੀ ਸ਼ਬਦ ਹਲੇ ਤੱਕ ਨਹੀਂ ਬੋਲਿਆ ਮੀਡੀਆ ਦੇ ਵਿੱਚ, ਇੱਕ ਵਾਰੀ ਵੀ ਇਹਨੇ ਆ ਕੇ ਆਖਿਆ। ਉਹਦੇ MP ਤੋੜ ਲਏ, ਉਹਦੇ MLA ਤੋੜ ਲਏ, ਔਰ ਉੱਧਰ ਨੂੰ ਹੁਣ ਹੋਏ ਹੋਏ ਹੈ। ਹੁਣ ਦੂਜੇ ਪਾਸੇ ਇੱਕ ਦੇਸ਼ ਇੱਕ ਰਾਸ਼ਟਰ, ਹਿੰਦੂ ਰਾਸ਼ਟਰ ਦੀ ਜਿਹੜੀ ਗੱਲ ਹੈ ਉਹ ਸਾਰੀ ਦੁਨੀਆ ਦੇ ਵਿੱਚ ਇਹ ਮੈਸੇਜ ਆ ਰਿਹਾ ਕਿ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹੈ। ਰਾਜ ਸਭਾ ਦੇ ਵਿੱਚ ਭਾਵੇਂ ਇਹਨਾਂ ਕੋਲ ਓਨਾ ਬਹੁਮਤ ਨਹੀਂ ਗਾ, ਲੇਕਿਨ ਹੌਲੀ ਹੌਲੀ ਉਹ ਪਾਸਾ ਵਟਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਚੱਲ ਰਹੀ ਹੈ, ਔਰ ਹੁੱਕ ਐਂਡ ਕਰੁੱਕ ਹਰ ਜਗ੍ਹਾ ਦੇ ਉੱਤੇ ਇਹ ਹੋ ਰਿਹਾ। ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਜਦੋਂ ਆਮ ਆਦਮੀ ਪਾਰਟੀ ਕਹਿ ਲਓ ਜਾਂ ਕਾਂਗਰਸ ਕਹਿ ਲਓ ਜਾਂ ਕੋਈ ਸ਼ਿਵ ਸੈਨਾ ਕਹਿ ਲਓ, ਉਹ ਏਡੇ ਸਮਰੱਥ ਨੇ ਗੀਆਂ। ਹੁਣ ਰਾਹੁਲ ਗਾਂਧੀ ਤੁਸੀਂ ਦੇਖੋ ਵੀ ਰਾਹੁਲ ਜਦੋਂ ਇੱਥੇ ਕਿਸਾਨੀ ਬਿੱਲ ਹੋ ਰਿਹਾ ਤੇ ਰਾਹੁਲ ਗਾਂਧੀ ਤਾਂ ਵਿਦੇਸ਼ ਨੂੰ ਤੁਰ ਗਿਆ, ਪਰ ਉਦੋਂ ਬਾਅਦ ਹੁਣ ਜਦੋਂ ਨੂੰ ਪਤਾ ਲੱਗਿਆ ਵੀ ਇਹ ਤਾਂ ਬਹੁਤ ਸੰਘਰਸ਼ ਜਿਹੜਾ ਤੇਜ਼ ਫੜ ਗਿਆ, ਤੇ ਕਿਸਾਨ ਅਧਿਕਾਰ ਦਿਵਸ ਦੀ ਗੱਲ ਕਰ ਲਈ ਪਰਸੋਂ ਉਹਨਾਂ ਨੇ, ਰਾਜਪਾਲ ਭਵਨ ਘੇਰਨ ਦੀ ਗੱਲ ਕਰ ਲਈ, ਇਹ ਰਾਜਪਾਲ ਭਵਨ ਘੇਰ ਕੇ ਉਹਨਾਂ ਨੇ ਇੱਕ ਰਸਮੀ ਤੌਰ ਤੇ, ਕਾਂਗਰਸ ਪਾਰਟੀ ਨਾ ਜੀ ਵਿਰੋਧੀ ਧਿਰ ਤਾਂ ਹੈਗੀ ਆ, ਪਰ ਉਹ ਨਾ ਇੱਕ ਰਸਮੀ ਕਾਰਵਾਈ ਕਰਨ ਯੋਗੀ ਰਹਿ ਗਈ, ਫੋਟੋ ਖਿਚਾ ਲਈ, ਖਬਰਾਂ ਲਵਾ ਲਈਆਂ ਤੇ ਬਸ ਗੱਲ ਖਤਮ।
ਉਹ ਕਿਤੇ ਅਮਰਿੰਦਰ ਸਿੰਘ ਉਹ ਤਾਂ ਕਿਤੇ ਦਿਖਾਈ, ਉਹ ਤਾਂ ਕਿਤੇ ਦਿਖਾਈ ਨਹੀਂ ਦੇ ਰਹੇ, ਉਹ ਕੁਛ ਵੀ ਨਹੀਂ ਕਹਿ ਰਹੇ, ਮਤਲਬ ਦੇ ਨਾਟ ਪਰਫਾਰਮਿੰਗ ਐਟ ਆਲ।
ਬਿਲਕੁਲ, ਇਸ ਤੋਂ ਪਹਿਲਾਂ ਜੰਤਰ ਮੰਤਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦਿਨ ਦਾ ਧਰਨਾ ਦਿੱਤਾ ਸੀ, ਇੱਕ ਦਿਨ ਦਾ ਵੀ ਨਹੀਂ ਧਰਨਾ ਸੀ, ਉਹ ਕੁਛ ਘੰਟਿਆਂ ਦਾ ਧਰਨਾ ਸੀਗਾ। ਉਦੋਂ ਸਾਰੇ ਬੰਦਿਆਂ ਨੇ, ਮੈਂਬਰ ਪਾਰਲੀਮੈਂਟ ਨੇ ਇਹਨਾਂ ਨੂੰ ਆਖਿਆ ਕਿ ਏਦਾਂ ਨਾ ਕਰੋ ਤੁਸੀਂ ਨਾ, ਰੁਟੀਨ ਦੇ ਵਿੱਚ ਇਹ 5 MLA 2 MP ਇੱਥੋਂ ਪੰਜਾਬ ਤੋਂ ਜਾਣ ਤੇ ਧਰਨੇ ਤੇ ਬੈਠਣ, ਤੇ ਉਸ ਤੋਂ ਬਾਅਦ ਅਸੀਂ ਇਹਨੂੰ ਸਾਰਾ ਲੰਬਾ ਪ੍ਰੋਸੈਸ ਚਲਾਈਏ। ਚਲੋ ਉਹ ਬਾਅਦ ਦੇ ਵਿੱਚ ਕੁਝ MPਆਂ ਨੂੰ ਸਮਝ ਲੱਗੀ, ਜਿਵੇਂ ਉਹਨਾਂ ਨੂੰ ਸਮਝ ਇਸ ਕਰਕੇ ਨਹੀਂ ਲੱਗੀ ਕਿ ਅਸੀਂ ਖੇਤੀ ਬਿੱਲਾਂ ਦੀ ਜਿਹੜੀ ਹੈਗੀ ਆ ਵਿਰੋਧ ਕਰਨਾ, ਉਹਨਾਂ ਨੂੰ ਸਮਝ ਇਸ ਗੱਲ ਦੀ ਲੱਗੀ ਕਿ ਕੱਲ੍ਹ ਨੂੰ ਜਦੋਂ ਇਲੈਕਸ਼ਨ ਆਉਣਗੇ, ਚਾਹੇ ਉਹ ਵਿਧਾਨ ਸਭਾ ਦੇ ਆਉਣ 2022 ਦੇ ਵਿੱਚ, ਤੇ ਜਦੋਂ ਅਸੀਂ ਪਿੰਡਾਂ 'ਚ ਜਾਵਾਂਗੇ। ਰਵਨੀਤ ਸਿੰਘ ਬਿੱਟੂ ਨੇ ਮੇਰੇ ਕੋਲ ਖੁਦ ਗੱਲ ਮੰਨੀ ਹੈ, ਮੈਨੂੰ ਕਹਿੰਦੇ ਜੀ ਮੇਰੀ ਸਾਡੀ ਇਹ ਮਜਬੂਰੀ ਨਹੀਂ, ਸਾਡੇ ਲਈ ਜ਼ਰੂਰੀ ਹੈ। ਉਹਨਾਂ ਨੇ ਪਬਲਿਕ ਪਲੇਸ ਦੇ ਉੱਤੇ ਇਹ ਗੱਲ ਕਹੀ ਜੰਤਰ ਮੰਤਰ ਤੇ ਖੜ ਕੇ ਮੇਰੇ ਨਾਲ, ਉਹ ਕਹਿੰਦੇ ਕਿ ਕੱਲ੍ਹ ਨੂੰ ਜਦੋਂ ਅਸੀਂ ਪਿੰਡਾਂ 'ਚ ਜਾਵਾਂਗੇ ਨਾ, ਸਾਨੂੰ ਲੋਕ ਪੁੱਛਣਗੇ ਵੀ ਜਦੋਂ ਯਾਰ ਭੁੱਲ
ਜੀ। ਮਿਊਜ਼ਿਕ ਚੱਲ ਪਿਆ ਜੀ ਕਿਉਂਕਿ ਉਹਨਾਂ ਦੀ ਕਾਲ ਕਿਸੇ ਤਰੀਕੇ ਦੇ ਨਾਲ ਹੋਲਡ ਹੋ ਗਈ ਹੈ। ਖੈਰ ਮੈਂ ਦੁਬਾਰਾ ਉਹਨਾਂ ਨਾਲ ਸੰਪਰਕ ਕਰਦਾ ਅਤੇ ਗੱਲਬਾਤ ਸਾਡੀ ਚੱਲ ਰਹੀ ਹੈ ਬਾਰਡਰ ਤੋਂ ਜਸਵਿੰਦਰ ਬਿੱਟਾ ਉਹਨਾਂ ਦੇ ਨਾਲ, ਅਤੇ ਸੁਰਿੰਦਰਪਾਲ ਸਿੰਘ ਖਟਕੜ ਅੰਕਲ ਜੀ ਸਾਡੇ ਨਾਲ ਜੁੜੇ ਨੇ, ਫਤਿਹ ਬੁਲਾਈ ਹੈ ਉਹਨਾਂ ਨੇ। ਸਤਿ ਸ਼੍ਰੀ ਅਕਾਲ ਖਟਕੜ ਸਾਹਿਬ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਰਾਜਨਦੀਪ ਹੁਣੀ ਵੀ ਸਾਡੇ ਨਾਲ ਜੁੜੇ ਸੀ ਅਤੇ ਉਹਨਾਂ ਨੇ ਵੀ ਫਤਿਹ ਬੁਲਾਈ ਹੈ ਕੈਨਬਰਾ ਤੋਂ। ਸੋ ਮੇਰੇ ਨਾਲ ਬਿੱਟਾ ਸਾਹਿਬ ਜੁੜ ਚੁੱਕੇ ਨੇ, ਅਤੇ ਬਿੱਟਾ ਸਾਹਿਬ ਮਾਫ਼ ਕਰਨਾ, ਅਤੇ ਮੈਨੂੰ ਲੱਗਦਾ ਕਾਲ 'ਚ ਕੋਈ ਸਮੱਸਿਆ ਆ ਗਈ ਸੀ, ਅਤੇ ਗੱਲ ਚੱਲ ਰਹੀ ਸੀ ਰਵਨੀਤ ਬਿੱਟੂ ਹੁਣਾਂ ਦੀ ਅਤੇ ਜਿਹੜੇ ਕਾਂਗਰਸੀ ਵਿਧਾਇਕ ਹੈ ਕਿ ਉਹ ਜਦੋਂ ਪਿੰਡਾਂ 'ਚ ਜਾਣਗੇ ਤਾਂ ਲੋਕ ਕੀ ਕਹਿਣਗੇ ਅਤੇ ਉਹ ਕੀ ਮੁੜ ਕੇ ਜਵਾਬ ਕੀ ਦੇਣਗੇ?
ਬਿਲਕੁਲ ਜੀ ਬਿਲਕੁਲ, ਜਿਵੇਂ ਹੁਣ ਭਾਜਪਾ ਦਾ ਵਿਰੋਧ ਹੋ ਰਿਹਾ, ਭਾਜਪਾ ਵਾਲੇ ਹੁਣ ਝੰਡੇ ਡੰਡੇ ਸਾਰੇ ਪਿੱਛੇ ਉਹਨਾਂ ਨੇ ਖਤਮ ਕਰ ਦਿੱਤੇ,
ਔਰ ਉਹਨਾਂ ਨੇ ਆਖਿਆ ਕਿ ਨਹੀਂ ਅਸੀਂ ਤਾਂ ਸਾਰੇ ਕੋਈ ਸਮਾਜਿਕ ਪ੍ਰੋਗਰਾਮ ਨਹੀਂ ਕਰਨਾ, ਪਹਿਲਾਂ 700 ਮੀਟਿੰਗਾਂ ਭਾਜਪਾ ਨੇ ਕਰਨੀਆਂ ਸੀ ਤੇ ਕਾਂਗਰਸ ਨੂੰ ਹੱਥਾਂ ਪੈਰਾਂ ਦੀ ਇਸ ਕਰਕੇ ਪੈ ਗਈ ਤੇ ਇਹਨਾਂ ਨੇ ਆਪਣੇ ਲੈਵਲ ਦੇ ਉੱਤੇ ਕੱਲ ਨੂੰ, ਕਿਉਂਕਿ ਉਹਨਾਂ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਅਖੀਰਲੀ ਪਾਰੀ ਹੈ, ਕੱਲ ਨੂੰ ਜੇ ਉਹ ਕਹਿਣ ਮੈਂ ਤਾਂ ਇਲੈਕਸ਼ਨ ਨਹੀਂ ਲੜਨਾ ਤੇ ਸਾਡਾ ਤਾਂ ਫਿਊਚਰ ਖਤਮ ਹੈ, ਇਸ ਕਰਕੇ ਉਹਨਾਂ ਨੇ ਮਰਦਿਆਂ ਨੇ ਅੱਗ ਚੱਪਿਆ।
ਹਾਂ, ਮੈਂ ਤੁਹਾਨੂੰ ਪੁੱਛਣਾ ਸੀਗਾ, ਤੁਸੀਂ ਜਾਂਦੇ ਹੋ ਉਹਨਾਂ ਨੂੰ ਕਵਰ ਕਰਦੇ ਹੋ, ਹੁਣ ਉੱਥੇ ਹੁਣ ਕੌਣ ਕੌਣ ਬੈਠਾ ਜੰਤਰ ਮੰਤਰ ਚ ਕਾਂਗਰਸ ਵੱਲੋਂ?
ਬਿਲਕੁਲ ਜੀ, 15 ਜਨਵਰੀ ਨੂੰ ਜਿਸ ਦਿਨ ਮੀਟਿੰਗ ਹੋਈ ਸੀਗੀ ਆਪਣੇ ਕਿਸਾਨ ਜਥੇਬੰਦੀਆਂ ਦੀ ਤੇ ਕੇਂਦਰ ਸਰਕਾਰ ਦੀ, ਉਸੇ ਦਿਨ ਕਿਸਾਨ ਅਧਿਕਾਰ ਦਿਵਸ ਮਨਾਇਆ ਗਿਆ ਸੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਜੰਤਰ ਮੰਤਰ ਦੇ ਉੱਤੇ ਪਹੁੰਚੇ ਸੀ ਉਸੇ ਦਿਨ। ਜਦੋਂ ਉਹ ਪਹੁੰਚੇ ਤਾਂ ਉਹ ਹਲੇ ਮੋੜ ਹੀ ਟੱਪੇ ਸੀ ਟੋਲਸਟਰਾਈ ਮਾਰਗ ਵਾਲਾ, ਜਿਹੜੀ ਸੰਸਦ ਮਾਰਗ ਤੇ ਟੋਲਸਟਰਾਈ ਮਾਰਗ ਤੇ ਐਸ ਬੀ ਆਈ ਦੀ ਬਿਲਡਿੰਗ ਹੈਗੀ ਆ, ਉਹ ਬੜੀ ਲਾਈਟਾਂ ਉੱਥੇ ਲੱਗੀਆਂ, 4 ਕ੍ਰੋਸ ਵਾਈਜਾ ਸੜਕ ਦਾ, ਉਹ ਹਲੇ ਮਤਲਬ ਅੱਖੋਂ ਓਹਲੇ ਹੋਏ ਸੀਗੇ ਤੇ ਉਹਨਾਂ ਦੇ ਨਾਲ 200-300 ਬੰਦਾ ਪੁਲਿਸ ਦਾ ਆਇਆ ਸੀਗਾ ਤੇ ਇਹਨਾਂ ਨੇ ਸਮਝਿਆ ਕਿ ਨਾਲ ਪੁਲਿਸ ਆਈ ਹੈ, ਉਦੋਂ ਹੀ ਉਹਨਾਂ ਨੇ ਚੱਕ ਚੱਕ ਕੇ ਜੀਪਾਂ ਦੇ ਕਾਰਾਂ ਦੇ ਵਿੱਚ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਤਿੰਨਾਂ ਕੁਲਵੀਰ ਸਿੰਘ ਜੀਰਾ, ਜਸਵੀਰ ਡਿੰਪਾ ਉਸ ਦਿਨ ਨਹੀਂ ਸੀ, ਗੁਰਜੀਤ ਸਿੰਘ ਗੁਜਲਾ ਸੀ ਉੱਥੇ, ਰਵਨੀਤ ਸਿੰਘ ਬਿੱਟੂ ਸੀ, ਔਰ ਉਹਦੇ ਨਾਲ ਹੀ ਆਪਣੇ ਇੱਕ ਦੋ ਐਮ ਐਲ ਏ ਇੱਕ ਦੋ ਜਿਹੜੇ ਹੋਰ ਬੰਦੇ ਸੀਗੇ ਜਿਹੜੇ ਸਟੇਟ ਲੈਵਲ ਦੇ ਵਾਈਸ ਚੇਅਰਮੈਨ ਹੈ, ਕੋਈ ਸੀਵਰੇਜ ਬੋਰਡ ਦਾ ਵਾਈਸ ਚੇਅਰਮੈਨ ਹੈ, ਲੱਕੀ ਕੋਈ ਲੱਕੀ ਨਾਮ ਦਾ ਅੰਮ੍ਰਿਤਸਰ ਦਾ, 2-3 ਬੰਦੇ ਹੋਰ ਸੀ, ਤੇ ਉਹਨਾਂ ਨੂੰ ਚੱਕ ਕੇ ਉਹਨਾਂ ਨੇ ਉਹ ਗੱਡੀਆਂ ਚ ਠੋਕਿਆ, ਉਦੋਂ ਬਾਅਦ ਉਹਨਾਂ ਨੂੰ ਮੰਦਰ ਮਾਰਗ ਥਾਣੇ ਲੈ ਗਏ ਤੇ ਬਾਅਦ ਚ ਉਹਨਾਂ ਨੂੰ ਸ਼ਾਮ ਨੂੰ ਕਹਿ ਦਿੱਤਾ, ਥੋੜਾ ਜਿਹਾ 2-3 ਘੰਟੇ ਬਾਅਦ ਕਹਿ ਦਿੱਤਾ ਵੀ ਤੁਸੀਂ ਪੁਲਿਸ ਕਮਿਸ਼ਨਰ ਨਾਲ ਗੱਲ ਕਰ ਲਓ, ਤੁਹਾਨੂੰ ਛੱਡ ਦਿੰਦੇ ਹਾਂ, ਪਰਚਾ ਉਹਨਾਂ ਦੇ ਕੋਈ ਨੀ ਦਰਜ ਕੀਤਾ। ਲੇਕਿਨ 10:30 ਵਜੇ ਉਹ ਦੁਬਾਰਾ ਜਦੋਂ ਉਹਨਾਂ ਨੂੰ ਰਿਹਾ ਕਰ ਦਿੱਤਾ ਉੱਥੇ ਪਹੁੰਚ ਕੇ, ਉਦੋਂ ਪਹਿਲਾਂ ਜਿਹੜੇ ਉਹਨਾਂ ਦੇ ਬਿਸਤਰੇ ਜਾਂ ਕੋਈ ਜਿਹੜੀ ਉਹਨਾਂ ਨੇ ਤਰਪਾਲ ਜੀ ਲਾਈ ਸੀ, ਝੁੱਗੀ ਜੀ ਬਣਾਈ ਸੀ, ਉਹ ਸਾਰਾ ਕੁਛ ਪੱਟ ਕੇ ਪੁਲਿਸ ਲੈ ਗਈ, ਜਮਾਂ ਬਿਲਕੁਲ ਸਾਫ ਕਰ ਦਿੱਤਾ। ਛੇੜੀ ਜਾਂਦੀ ਸੀ ਉਸ ਦਿਨ, ਕਿਉਂਕਿ ਉਦੋਂ ਪਹਿਲਾਂ ਇੱਕ ਦਿਨ ਲੋਹੜੀ ਬਣਾਈ ਸੀਗੀ, ਲੋਹੜੀ ਦੇ ਵਿੱਚ ਖੇਤੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਸੀ ਗੁਰਜੀਤ ਸਿੰਘ ਔਜਲਾ ਨੇ, ਤੇ ਜਦੋਂ ਉਹ ਲੋਹੜੀ ਬਣਾ ਰਹੇ ਸੀਗੇ ਉਹ ਟੋਲਸਟਰਾਈ ਮਾਰਗ ਦੇ ਉੱਤੇ, ਤੇ ਇੱਕ ਐਸ ਐਚ ਓ ਉੱਥੇ ਆਉਂਦਾ, ਐਸ ਐਚ ਓ ਉਹਨਾਂ ਨੂੰ ਕਹਿੰਦਾ, ਮੈਂ ਉੱਥੇ ਨੇੜੇ ਹੀ ਸੀ ਬਿਲਕੁਲ, ਮੈਂ ਸੁਣ ਰਿਹਾ ਸਾਰੀ ਗੱਲ, ਉਹ ਐਸ ਐਚ ਓ ਕਹਿੰਦਾ ਜੀ ਤੁਸੀਂ ਇੱਥੇ ਲੋਹੜੀ ਨੀ ਬਾਲ ਸਕਦੇ, ਐਨ ਜੀ ਟੀ ਦਾ ਹੁਕਮ ਹੈ, ਧੂੰਆਂ ਨੀ ਕਰ ਸਕਦੇ, ਤੇ ਥੋੜਾ ਜਿਹਾ ਇਹਨੂੰ ਪਰੇ ਕਰ ਲਓ, ਫੁੱਟਪਾਥ ਦੇ ਉੱਤੇ ਕਰ ਲਓ।
ਤੇ
ਉਹ ਗੁਰਜੀਤ ਔਜਲੇ ਨੂੰ, ਗੁਰਜੀਤ ਔਜਲਾ ਉਸ ਦਿਨ ਇਕੱਲਾ ਸੀਗਾ, ਰਵਨੀਤ ਬਿੱਟੂ ਵੀ ਉਸ ਦਿਨ ਹੈਣੀ ਸੀ, ਕੁਲਵੀਰ ਸਿੰਘ ਜੀਰਾ ਵੀ ਹੈਣੀ ਸੀ, ਜਸਵੀਰ ਸਿੰਘ ਡਿੰਪਾ ਵੀ ਹੈਣੀ ਸੀ, ਤੇ ਗੁਰਜੀਤ ਔਜਲੇ ਨੂੰ ਇਹ ਲੱਗਿਆ ਕਿ ਕਿਤੇ ਨਾ ਹੋਵੇ ਵੀ ਇਹ ਮੈਨੂੰ ਇੱਥੇ ਇਕੱਲੇ ਨੂੰ ਵੇਖ ਕੇ ਖੇਤੀ ਬਿੱਲਾਂ ਦੀਆਂ ਕਾਪੀਆਂ ਨਾ ਸਾੜਨ ਦੇਣ, ਤੇ ਉਹਨੇ ਇਮੀਜੀਏਟ ਮੁੰਡਿਆਂ ਨੂੰ ਕਿਹਾ ਵੀ ਤੁਸੀਂ ਖੇਤੀ ਕਰੋ, ਇਹਨੂੰ ਅੱਗ ਲਾਓ। ਉਹਨਾਂ ਨੇ ਵੇਖਦਿਆਂ ਵੇਖਦਿਆਂ ਹੀ ਅੱਗ ਲਾ ਦਿੱਤੀ ਜੀ, ਅੱਗ ਲਾਉਣ ਤੋਂ ਬਾਅਦ ਉੱਥੇ ਮੀਡੀਆ ਵੀ ਸੱਦਿਆ ਹੋਇਆ ਸੀਗਾ, ਕਾਪੀਆਂ ਸਾੜਤੀਆਂ, ਇੰਨੇ ਨੂੰ ਪੁਲਿਸ ਨੇ ਇੱਕ ਡੀ ਐਸ ਪੀ ਬੁਲਾ ਲਿਆ, ਉਹ ਡੀ ਐਸ ਪੀ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਵੀ ਵੀਡੀਓ ਬਣਾਉਣਾ ਸਾਰੀ। ਉਹ ਵੀਡੀਓ ਬਣਾਉਣ ਲੱਗ ਪਿਆ ਤੇ ਉਹ ਇੱਕ ਵਿੱਚ ਪੁਲਿਸ ਵਾਲਾ ਮੈਨੂੰ, ਮੈਂ ਸੁਣ ਰਿਹਾ ਉਹਨੂੰ, ਉਹ ਕਹਿੰਦਾ ਜੀ ਜੇ ਤੋਂ ਬਹੁਤ ਗਲਤ ਬਾਤ ਕੀ ਆਪਨੇ, ਐਸੇ ਨਹੀਂ ਕਰਨਾ ਚਾਹੀਏ ਤਾਂ, ਫਿਰ ਆਪਕੋ ਹਮ ਥੋੜਾ ਬਹੁਤ ਧੱਕਾ ਮਾਰੇਂਗੇ ਤੋ ਫਿਰ ਆਪ ਕਹੇਂਗੇ ਕਿ ਆਪਕੀ ਦਸਤਾਰ ਕੀ ਬੇਅਦਬੀ ਹੋ ਗਈ, ਆਪਕੀ ਦਸਤਾਰ ਉਤਰ ਗਈ। ਉਸ ਉਹਨੇ ਜਦੋਂ ਏਦਾਂ ਕਿਹਾ ਉਹ ਮੈਂ ਗੱਲ ਸੁਣ ਰਿਹਾ ਸੀ ਉਹਦੀ, ਮੈਂ ਕਿਹਾ ਜੀ ਤੁਸੀਂ ਤਾਂ ਦਸਤਾਰ ਉਤਾਰਨ ਦੀ ਗੱਲ ਕਰਦੇ ਹੋ ਨਾ, ਮੈਂ ਕਿਹਾ ਫਿਰ ਤੁਸੀਂ ਇਹ ਕਹੋਗੇ ਵੀ ਸਾਡੀ ਵਰਦੀ ਪਾੜਤੀ, ਤੁਸੀਂ ਧੱਕਾ
ਵਰਤੀ ਨੂੰ
ਕਹੋਗੇ ਨਾ, ਤੁਸੀਂ ਮੈਨੂੰ ਤਾਂ ਵੀ ਸਾਡੀ ਵਰਦੀ ਨੂੰ ਹੱਥ ਪਾਇਆ। ਉਹ ਇੰਨਾ ਕਰਦੇ ਕਰਦੇ ਚਲੋ ਜੀ ਉਹ ਸਮਾਗਮ ਜਿਹੜਾ ਉਹਨਾਂ ਨੇ ਰਸਮੀ ਤੌਰ ਤੇ ਜੋ ਵੀ ਫੋਟੋਆਂ ਵੀਡੀਓ ਖਾਣੀਆਂ ਸੀ ਇੰਟਰਵਿਊ ਦੇਣੀਆਂ ਸੀ ਕਰਤੀ। ਉਹ ਗੁਰਜੀਤ ਔਜਲਾ ਮੈਨੂੰ ਕਹਿੰਦਾ ਵੀ ਕੀ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਏਦਾਂ ਗੱਲ ਆਹ ਗੱਲ ਬੰਦਾ ਇਹ ਕਹਿ ਰਿਹਾ ਸੀ, ਮੈਨੂੰ ਕਹਿੰਦਾ ਤੁਸੀਂ ਮੈਨੂੰ ਉਦੋਂ ਨੀ ਦੱਸਿਆ, ਮੈਂ ਕਿਹਾ ਮੈਂ ਤਾਂ ਤੁਹਾਨੂੰ ਤਾਂ ਨੀ ਕਿਹਾ, ਮੈਂ ਉਹਨੂੰ ਜਵਾਬ ਦੇ ਦਿੱਤਾ ਸੀ, ਹਾਲਾਂਕਿ ਉਹਨੇ ਗੱਲ ਹੀ ਕੀਤੀ ਸੀ, ਉਹਨੇ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨੀ ਕੀਤੀ ਸੀ, ਪਰ ਜਿਹੜੀ ਗੱਲ ਉਹਨੇ ਕੀਤੀ ਸੀ ਮੈਂ ਉਹਨੂੰ ਜਵਾਬ ਦੇ ਦਿੱਤਾ ਸੀਗਾ, ਮੈਂ ਕਿਹਾ ਵੀ ਏਦਾਂ ਨੀ ਹੁੰਦਾ। ਤੇ ਉਹ ਨਾਲ ਕੁਛ ਬੰਦੇ ਤੁਹਾਨੂੰ ਗੋਦੀ ਮੀਡੀਆ ਦੇ ਵੀ ਕੁਛ ਦੋ ਬੰਦੇ ਸੀਗੇ, ਉਹਨਾਂ ਨੇ ਮਤਲਬ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ, ਮੇਰੇ ਦਸਤਾਰ ਬੰਨੀ ਸੀ, ਜਾਂ ਮੈਨੂੰ ਜਾਂ ਹੋ ਸਕਦਾ ਮੈਨੂੰ ਉਹਨਾਂ ਨੇ ਜਾਣ ਕੇ ਕਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਵੀ ਇਹ ਕੁਛ ਨਾ ਕੁਛ ਕਹਿਣ ਕਿ ਅਸੀਂ ਇੱਥੇ ਕੁਛ ਨਾ ਕੁਛ ਕਰੀਏ। ਤੇ ਬਾਅਦ ਚ ਉਹਨੂੰ ਪਤਾ ਲੱਗਿਆ ਕਿ ਇਹ ਤਾਂ ਬੰਦਾ ਮੀਡੀਆ ਵਾਲਾ, ਪਹਿਲਾਂ ਇਹਨੂੰ ਸ਼ੱਕ ਸੀਗਾ ਵੀ ਸ਼ਾਇਦ ਇਹ ਇਹਨਾਂ ਦਾ ਸਪੋਰਟਰ ਹੋਵੇ,
ਸਪੋਰਟਰ ਵਿਧਾਇਕ ਹੋਵੇ ਕਾਂਗਰਸ ਦਾ।
ਹਾਂ ਬਿਲਕੁਲ, ਬਿਲਕੁਲ ਤੇ ਮੈਂ ਬਾਅਦ ਚ ਉਹ ਗੱਲ ਕਲੀਅਰ ਹੋ ਗਈ ਫਿਰ ਉਹ ਮੈਨੂੰ ਕੱਲ ਮੈਨੂੰ ਉਹ ਬੰਦਾ ਮਿਲਿਆ ਮੈਨੂੰ ਕਹਿੰਦਾ ਸੋਰੀ ਭਾਜੀ ਮੈਨੂੰ ਪਤਾ ਨੀ ਸੀਗਾ ਕਿ ਤੁਸੀਂ ਮੀਡੀਆ ਵਾਲੇ ਹੋ ਉਹ ਉੱਥੇ ਲਗਾਤਾਰ ਉੱਥੇ ਖੜੇ ਹੋਏ ਨੇ ਬੰਦੇ ਉਹ ਜਿਹੜੇ ਉਹਨਾਂ ਦੇ ਵੀਡੀਓਗ੍ਰਾਫਰ ਨੇ ਪੁਲਿਸ ਦੇ ਜਾਂ ਕੋਈ ਹੋਰ ਬੰਦੇ ਨੇ ਮੈਂ ਕਿਹਾ ਨਹੀਂ ਕੋਈ ਇਸ਼ੂ ਨੀਗਾ
ਨਹੀਂ ਤੁਸੀਂ ਮੈਨੂੰ
ਤੁਸੀਂ ਜਿਹੜੀ ਗੱਲ ਕਹੀ ਸੀ
ਬਿੱਟਾ ਸਾਹਿਬ ਸੋਰੀ ਗੱਲ ਕੱਟ ਰਿਹਾ ਤੁਹਾਨੂੰ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੀ ਇਹ ਕ੍ਰਿਸ਼ੀ ਕਾਨੂੰਨ ਦੇ ਜਿਹੜੀ ਕਾਪੀਆਂ ਆ ਇਹ ਕਿੱਦਾਂ ਗੈਰ ਕਾਨੂੰਨੀ ਜਾਲਣੀ ਆ ਜੇ ਇਹਨਾਂ ਨੂੰ ਜਾਲਦੇ ਹੋ ਤਾਂ ਕੀ ਵਟਸ ਰੋਂਗ ਇਨ ਦੈਟ ਇਹ ਕਿਹੜੇ ਕੋਈ ਮਤਲਬ ਧਾਰਮਿਕ ਕਿਤਾਬਾਂ ਨੇ ਧਾਰਮਿਕ ਗ੍ਰੰਥ ਨੇ ਜਾਂ ਕੋਨਸਟੀਟਿਊਸ਼ਨ ਆਫ ਇੰਡੀਆ ਜਾਂ ਨੋਟ ਹੈ ਮਤਲਬ ਜਾਂ ਕਿਤੇ ਲਿਖਿਆ ਹੋਇਆ ਲਾਅ ਦੇ ਵਿੱਚ ਕਾਪੀਆਂ ਜਿਸ ਅਨਦਰ ਲਾਅ ਮਤਲਬ ਅਨਦਰ ਆਰਡੀਨੈਂਸ ਜੇ ਉਹਦੇ ਤੇ ਭਾਰਤ ਸਰਕਾਰ
ਦੀ ਆਰਡੀਨੈਂਸ ਉਹਦੀ ਫੋਟੋਸਟੇਟ ਕਾਪੀਆਂ ਪਹਿਲੀ ਗੱਲ ਤਾਂ ਉਹੀ ਹੈ ਨਾ ਜੀ ਆਪਾਂ ਗੱਲ ਪਹਿਲਾਂ ਕਰਦੇ ਸੀਗੇ ਵੀ ਇਹ ਰਸਮੀ ਕਾਰਵਾਈਆਂ ਨੇ ਇੱਕ ਮੀਡੀਆ ਦੇ ਵਿੱਚ ਆਉਣ ਦੀਆਂ ਫੋਟੋਆਂ ਖਿਚਾਉਣ ਦੀਆਂ ਇੱਕ ਆਪਣੇ ਆਪ ਨੂੰ
ਨਹੀਂ ਮਤਲਬ ਪੁਲਿਸ ਕਿਉਂ ਰੋਕ ਰਹੀ ਹੈ ਪੁਲਿਸ ਕਿਉਂ ਰੋਕ ਪੁਲਿਸ ਨੂੰ ਕੱਲ੍ਹ ਦੁੱਖ ਲੱਗ ਰਿਹਾ ਪੁਲਿਸ ਦਾ ਬਿਜ਼ਨਸ ਇਹ ਹੈ ਨਹੀਂ ਉਹ ਜੋ ਮਤਲਬ ਉਹ ਧੂੰਆਂ ਹੋ ਜਾਏਗਾ ਉਹ ਹੋ ਜਾਏਗਾ ਚਲੋ ਉਹ ਵੱਖਰੀ ਗੱਲ ਹੈ ਪਰ ਕਾਪੀਆਂ ਸਾੜਨ ਦੇ ਵਿੱਚ ਪੁਲਿਸ ਆਫਿਸਰ ਨੂੰ ਕੀ ਤਕਲੀਫ਼ ਹੋ ਰਹੀ ਹੈ ਵੇ
ਨਹੀਂ ਐਕਚੁਲੀ ਪਤਾ ਕੀ ਹੈ ਜੀ ਜਿਸ ਜਗ੍ਹਾ ਤੇ ਜੰਤਰ ਮੰਤਰ ਤੇ ਬੈਠੇ ਹੈ ਨਾ ਜੀ ਉਹ ਹੈਗਾ ਦਿੱਲੀ ਦਾ ਦਿਲ ਉੱਥੋਂ ਸਾਰੀ ਜਿਹੜੀ ਵੀ ਆਈ ਪੀ ਹੈ ਉਹ ਉੱਥੋਂ ਕ੍ਰੋਸ ਹੁੰਦੀ ਹੈ ਉੱਥੋਂ ਉਹਦੇ ਨੇੜੇ ਜੇ ਪੀ ਨੱਡੇ ਦਾ ਆਫਿਸ ਹੈਗਾ ਉੱਥੇ ਗ੍ਰਹਿ ਮੰਤਰੀ ਉੱਧਰੋਂ ਨਿਕਲਦਾ ਉਹ ਮੇਨ ਸੜਕ ਹੈਗੀ ਹੈ ਰਸਤਾ ਹੈਗਾ ਤੇ ਪੁਲਿਸ ਦਾ ਜਿਹੜਾ ਬੰਦੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਸਿਸਟਮ ਕੀ ਹੈ ਜਿਹਦੀ ਭਰੀਏ ਹਾਜ਼ਰੀ ਉਹ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ ਉਹਨਾਂ ਨੂੰ ਉਹ ਸ਼ਾਮ ਨੂੰ ਰਿਪੋਰਟ ਦੇਣੀ ਹੁੰਦੀ ਹੈ ਸੀ ਆਈ ਡੀ ਵੱਖਰੀ ਰਿਪੋਰਟ ਦਿੰਦਾ ਇੰਟੈਲੀਜੈਂਸ ਵੱਖਰੀ ਰਿਪੋਰਟ ਦਿੰਦਾ ਉਹ ਫਿਰ ਦੱਸਦੇ ਹੈ ਕਿ ਅਸੀਂ ਦਿੱਲੀ ਪੁਲਿਸ ਹੈਗੀ ਦਿੱਲੀ ਪੁਲਿਸ ਕੇਂਦਰ ਦੇ ਅੰਦਰ ਹੈ ਉਹ ਫਿਰ ਉੱਥੇ ਖੁਸ਼ ਹੋਣ ਦੀ ਜਿਹੜੀ ਨੀਤੀ ਹੈ ਨਾ ਆਪਣੇ ਆਪ ਨੂੰ ਇਹ ਦੱਸਣ ਦੀ ਕਿ ਹਾਂਜੀ ਅਸੀਂ ਆਹ ਕਰ ਦਿੱਤਾ ਅਸੀਂ ਆਹ ਕਰ ਦਿੱਤਾ ਅਸੀਂ ਰੋਕ ਦਿੱਤਾ ਅਸੀਂ ਅੜਚਨ ਪਾਤੀ ਅਸੀਂ ਉਹਨਾਂ ਦੇ ਬਿਸਤਰੇ ਚੱਕ ਕੇ ਲੈ ਗਏ ਇਸ ਤਰ੍ਹਾਂ ਦੀ ਕਾਰਵਾਈ ਉਹ ਖੁਸ਼ ਕਰਨ ਦੇ ਲਈ ਵੱਡੇ ਆਕਾਵਾਂ ਨੂੰ ਇਸ ਕਰਕੇ ਆ ਹੋਰ ਕੋਈ ਉਹਦੇ ਚ ਕੋਈ ਇਹ ਨੀ ਕਿ ਖੇਤੀ ਬਿੱਲ ਦੀਆਂ ਕਾਪੀਆਂ ਉਹਨਾਂ ਨੇ ਸਾੜਤੀਆਂ ਤਾਂ ਉਹ ਕੋਈ ਬਹੁਤ ਵੱਡੀ ਉਹਨਾਂ ਨੇ ਸਰਕਾਰ ਦਾ ਨੁਕਸਾਨ ਕਰ ਦਿੱਤਾ ਇਸ ਤਰ੍ਹਾਂ ਦੇ ਨਹੀਂ ਉਹ ਤਾਂ ਸਿਰਫ ਤੇ ਸਿਰਫ ਇੱਕ ਆਪਣੀ ਚੰਮ ਬਚਾਉਣ ਦੀ ਕੋਸ਼ਿਸ਼ ਹੈ ਵੱਡੇ ਅਫਸਰਾਂ ਵੱਲੋਂ ਕਿ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰੈਜੈਂਟ ਕਰ ਦੇ ਸਕੀਏ ਕਿ ਅੱਜ ਅਸੀਂ ਆਹ ਦੇਖੋ ਜੀ ਆਹ ਤੰਗ ਕਰਤਾ ਅੱਜ ਅਸੀਂ ਐਮ ਪੀਆਂ ਨੂੰ ਏਦਾਂ ਕਰਤਾ ਅਸੀਂ ਐਮ ਐਲ ਏ ਨੂੰ ਏਦਾਂ ਕਰਤਾ ਅਸੀਂ ਜਿਹੜੇ ਖੇਤੀ ਬਿੱਲਾਂ ਦੇ ਸਮਰਥਨ ਦੇ ਵਿੱਚ ਨਹੀਂ ਆਉਂਦੇ ਅਸੀਂ ਉਹਨਾਂ ਨੂੰ ਏਦਾਂ ਜਲੀਲ ਕਰ ਦਿੱਤਾ ਹੁਣ ਤੁਸੀਂ ਦੇਖੋ ਜੇ ਕਈ ਵਾਰੀ ਹੁਣ ਮੈਂ ਦੇਖਦਾ ਇਹ ਦਿੱਲੀ ਜੇ ਅੱਜ ਲੋਕ ਕਰਨੀ ਹੋਵੇ ਇਹਨਾਂ ਨੇ ਤਾਂ 5 ਮਿੰਟਾਂ ਚ ਲੋਕ ਕਰ ਸਕਦੇ ਨੇ ਇਸ ਤਰ੍ਹਾਂ ਦੇ ਬੈਰੀਕੇਡ ਉਹਨਾਂ ਨੇ ਲਾਏ ਹੋਏ ਨੇ ਧਾਰਾ 144 ਲਾਈ ਹੋਈ ਹੈ ਕੱਲ ਮੈਂ ਜਦੋਂ ਜਾ ਰਿਹਾ ਸੀ ਤੇ ਮੈਂ ਇੱਧਰ ਆਪਾਂ ਦੇਖਿਆ ਜਿਹੜਾ ਆਪਣਾ ਇੰਡੀਆ ਗੇਟ ਹੈ ਇੰਡੀਆ ਗੇਟ ਦੇ ਉੱਤੇ ਕੋਈ ਸਰਗਰਮੀ ਨਹੀਂ ਪਰਸੋਂ ਮੈਂ ਇੱਥੇ ਮੇਰੇ ਕੋਲ ਭਾਈ ਮਨਜੀਤ ਸਿੰਘ ਮੈਨੂੰ ਮਿਲੇ ਕਹਿੰਦੇ ਇੱਕ ਇੰਟਰਵਿਊ ਕਰਨੀ ਹੈ ਮੈਂ ਕਿਹਾ ਚਲੋ ਆਪਾਂ ਰੋਡ ਤੇ ਖੜ ਕੇ ਕਰ ਲੈਂਦੇ ਹਾਂ ਦਿੱਲੀ ਦੇ ਬੈਰੀਕੇਡ ਜੇ ਲੱਗੇ ਹੋਏ ਇੱਥੇ ਕਰ ਲੈਂਦੇ ਹਾਂ ਇਮੀਡੀਏਟ ਮੇਰੇ ਕੋਲ 2 ਪੁਲਿਸ ਵਾਲੇ ਸਰਦਾਰ ਸੀ ਉਹ ਮੈਨੂੰ ਕਹਿੰਦੇ ਭਾਜੀ ਇੱਕ ਮਾਫ਼ੀ ਮੈਂ ਕਿਹਾ ਦੱਸੋ ਕੀ ਹੈ ਕਹਿੰਦੇ ਜੀ ਸਾਡਾ DSP ਸਾਨੂੰ ਅਲਾਓ ਨਹੀਂ ਕਰੂਗਾ ਤੁਸੀਂ ਇੱਥੇ ਇੰਟਰਵਿਊ ਨਾ ਕਰੋ ਮੈਂ ਕਿਹਾ ਜੀ ਚਲੋ ਤੁਹਾਡੀ ਨਹੀਂ ਕਰਦਾ ਮੈਂ ਜਗ੍ਹਾ ਚੇਂਜ ਕਰ ਲਈ ਪਰ ਬਾਅਦ ਚ ਸ਼ਾਮ ਨੂੰ ਮੈਂ ਉਹਨੂੰ ਪੁੱਛਿਆ ਮੈਂ ਕਿ ਗੱਲ ਕੀ ਹੈ ਕਹਿੰਦੇ ਜੀ ਉਹ 26 ਜਨਵਰੀ ਕਰਕੇ ਨਾ ਬਹੁਤ ਜ਼ਿਆਦਾ ਸਖਤੀ ਹੈਗੀ ਹੈ ਤੇ ਉਹਨਾਂ ਨੂੰ ਕੋਈ ਹਰੀ ਪੱਗ ਦਿਸ ਜੇ ਕੋਈ ਝੰਡਾ ਦਿਸ ਜੇ ਕਿਸਾਨੀ ਦਾ ਕੋਈ ਸਪੀਕਰ ਕਾਰ ਤੇ ਲੱਗਿਆ ਦਿਸ ਜੇ ਤੇ ਸਾਨੂੰ ਆਫਤ ਆ ਜਾਂਦੀ ਹੈ ਵੀ ਸਾਨੂੰ ਲੱਗਦਾ ਵੀ ਪਤਾ ਨਹੀਂ ਇਹ ਕੀ ਕਰ ਦੇਣਗੇ ਸੋ ਇਹ ਇਸ ਤਰ੍ਹਾਂ ਇੱਕ ਮਾਹੌਲ ਜਿਹੜਾ ਨਾ ਇਸ ਤਰ੍ਹਾਂ ਦਾ ਇੱਥੇ ਬਣਿਆ ਹੋਇਆ ਦਿੱਲੀ ਦੇ ਅੰਦਰ
ਬਿੱਟਾ ਸਾਹਿਬ ਕੱਲ੍ਹ ਵੀ ਕੁਐਸਚਨ ਆਇਆ ਸੀ ਟਰੈਕਟਰ ਰੈਲੀ ਦੇ ਮੈਂ ਕੱਲ੍ਹ ਇਸੇ ਕਰਕੇ ਨਹੀਂ ਇਸ ਮੁੱਦੇ ਤੇ ਗੱਲ ਕੀਤੀ ਕਿ ਤੁਹਾਡੇ ਨਾਲ ਕਰਾਂਗੇ ਪਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਪੁਲਿਸ ਨੂੰ ਹਦਾਇਤਾਂ ਨੇ ਹਰੀ ਪੱਗ ਟਰੈਕਟਰ ਸਪੀਕਰ ਤੇ ਜਿਹੜਾ 26 ਜਨਵਰੀ ਨੂੰ ਇਹ ਚੱਲ ਰਿਹਾ ਜਸਟ ਐਕਸਪਲੇਨ ਵੀ ਮੈਨੂੰ ਸਮਝਾਓ ਕਿ ਉੱਥੇ ਤਾਂ ਹੁਣ ਚਿੜੀ ਨਹੀਂ ਫੜਕਣ ਦੇ ਰਹੇ ਜਾਂ ਦਿੰਦੇ ਨਹੀਂ ਕਈ ਦਿਨ ਪਹਿਲਾਂ ਜਦੋਂ ਪਹਿਲਾਂ ਅਸੀਂ ਵੀ ਛੋਟੇ ਹੁੰਦੇ ਸੀ ਉਦੋਂ ਵੀ ਬਹੁਤ ਜ਼ਿਆਦਾ ਸਿਕਿਉਰਿਟੀ ਹੁੰਦੀ ਸੀ ਉੱਥੇ ਭਾਰਤ ਦੇ ਜਹਾਜ਼ ਮਿਜ਼ਾਈਲਾਂ ਫੌਜਾਂ ਨੇ ਜਾਣਾ ਆ ਉੱਥੇ ਟਰੈਕਟਰ ਜਿਹੜੀ ਰੈਲੀ ਆ ਉਹ ਕਿੱਦਾਂ ਜਾਏਗੀ ਕਿੱਦਾਂ ਕੰਟਰੋਲ ਹੋਣਗੇ ਮਤਲਬ ਇਹ ਕਿੱਦਾਂ ਪੋਸੀਬਲ ਹੋ ਸਕਦਾ ਹੈ ਇਹਦੇ ਬਾਰੇ ਮੈਨੂੰ ਮਾੜਾ ਜਿਹਾ ਸਮਝਾਓ ਮੈਨੂੰ ਸਮਝ ਨਹੀਂ ਆ ਰਹੀ ਕੋਈ ਪਰਮਿਸ਼ਨ ਲਈ ਹੈ ਜਾਂ ਧੱਕੇ ਨਾਲ
ਪਰੇਡ ਦੀ ਗੱਲ ਕਰ ਰਹੇ ਨੇ
ਜੀ ਥੋੜਾ ਲਾਗੇ ਆਓ ਤੁਸੀਂ ਥੋੜੇ ਪਿੱਛੇ ਚਲੇ ਗਏ ਆਵਾਜ਼ ਤੁਹਾਡੀ
ਹੁਣ ਠੀਕ ਹੈ
ਹਾਂਜੀ ਹਾਂਜੀ ਹੁਣ ਠੀਕ
ਜਿਹੜੀ ਟਰੈਕਟਰ ਰੈਲੀ ਜੇ ਟਰੈਕਟਰ ਪਰੇਡ ਹੈ ਨਾ ਜੀ ਉਹ ਦਿੱਲੀ ਦੇ ਵਿੱਚ ਕੱਢਣੀ ਤਾਂ ਅਸੰਭਵ ਹੈ ਪੋਸੀਬਲ ਹੀ ਨਹੀਂ ਬਿਲਕੁਲ ਵੀ ਨਹੀਂ ਪੋਸੀਬਲ
ਅੱਛਾ
ਉਹ ਖਬਰਾਂ ਜਾਂ ਕੋਈ ਬਿਆਨ ਜਾਂ ਜਿਹੜੀਆਂ ਮਰਜ਼ੀ ਤੁਸੀਂ ਗੱਲਾਂ ਸੁਣ ਲਓ ਜਾਂ ਦੇਖ ਲਓ ਉਹ ਨਹੀਂ ਹੋਏਗੀ ਉਹਦਾ ਕਾਰਨ ਕੀ ਹੈ ਕਿ ਸਿੰਘੂ ਬਾਰਡਰ ਦੇ ਉੱਤੋਂ ਜੇ ਤੁਸੀਂ ਲੰਘਣਾ ਹੋਵੇ ਖੁਦ ਲੰਘਣਾ ਹੋਵੇ ਤਾਂ ਤੁਹਾਡੇ ਕੋਲੇ ਘੱਟੋ ਘੱਟ 8 ਰੋਕਾਂ ਤੁਹਾਡੇ ਕੋਲੇ ਹੋਣਗੀਆਂ ਜੇ ਤੁਸੀਂ ਮੋਟਰਸਾਈਕਲ ਤੇ ਵੀ ਲੰਘਣਾ ਹੋਵੇ ਤਾਂ।
ਅੱਛਾ,
ਟਰੈਕਟਰ ਤਾਂ ਬਹੁਤ ਦੂਰ ਦੀ ਗੱਲ ਹੈ। ਜੇ ਤੁਸੀਂ ਕਾਰ ਤੇ ਵੀ ਲੰਘਣਾ, ਤੁਸੀਂ ਮੀਡੀਆ ਵਾਲੇ ਬੰਦੇ ਹੋ ਤਾਂ ਵੀ ਤੁਹਾਨੂੰ ਥੋੜੀਆਂ ਜਿਹੀਆਂ ਦਿੱਕਤਾਂ ਆਉਣਗੀਆਂ, ਥੋੜੀਆਂ ਜਿਹੀਆਂ। ਛੇ ਛੇ ਲੇਅਰ ਦਾ ਉੱਥੇ ਬੈਰੀਕੇਡ ਲਾਏ ਹੋਏ ਨੇ। ਟਰੈਕਟਰ ਤਾਂ ਜਦੋਂ ਇਸ ਤੋਂ ਪਹਿਲਾਂ ਵੀ ਜਦੋਂ ਥੋੜੇ ਦਿਨ ਪਹਿਲਾਂ ਨਾ ਦਿੱਲੀ ਪੁਲਿਸ ਨੇ ਇੱਕ ਰਿਵਿਊ ਕੀਤਾ ਸੀਗਾ ਵੀ ਜਿਹੜੀਆਂ ਇਨਰ ਸੜਕਾਂ ਹੈਗੀਆਂ ਨੇ, ਜਿਹੜੀਆਂ ਕੋਈ ਅੰਦਰ ਗਲੀਆਂ ਆਉਂਦੀਆਂ ਜਾਂ ਕੋਈ ਹੋਰ ਕੋਈ ਰਸਤੇ ਨੇ ਵੱਡੀਆਂ ਮੇਨ ਸੜਕਾਂ ਦੇ ਵਿੱਚੋਂ ਜਾਂ ਕੋਈ ਹੋਰ ਸੜਕਾਂ ਜਿਹੜੀਆਂ ਬੰਦ ਕੀਤੀਆਂ, ਉੱਥੇ ਵੀ ਇਹਨਾਂ ਨੇ ਬੈਰੀਕੇਡਿੰਗ ਕਰਕੇ ਉਹਨੂੰ ਪੂਰੀ ਤਰ੍ਹਾਂ ਲੌਕ ਕਰ ਦਿੱਤਾ।
ਅੱਛਾ,
ਮੰਨ ਲਓ ਆਹਮਣੇ ਸਾਹਮਣੇ ਸੜਕ ਬੰਦ ਹੈ, ਤੁਸੀਂ ਤੁਰ ਕੇ ਵੀ ਨਹੀਂ ਲੰਘ ਸਕਦੇ। ਤੁਰ ਕੇ ਤੁਸੀਂ ਤਾਂ ਲੰਘ ਸਕਦੇ ਹੋ ਜੇ ਤੁਸੀਂ ਰੂਟੀਨ ਦੇ ਵਿੱਚ ਕਵਰ ਕਰਦੇ ਹੋ ਜਾਂ ਤੁਸੀਂ ਤੁਹਾਨੂੰ ਮਾੜਾ ਮੋਟਾ ਫੇਸ ਤੁਹਾਡਾ ਉਹ ਜਾਣਦੇ ਜਾਣਨ ਲੱਗ ਪਏ, ਫਿਰ ਤਾਂ ਤੁਸੀਂ ਪੈਦਲ ਲੰਘ ਸਕਦੇ ਹੋ। ਟਰੈਕਟਰ ਤਾਂ ਬੜੀ ਮੁਸ਼ਕਲ ਹੈਗੀ ਹੈ। ਦੂਜੀ ਗੱਲ ਇਹ ਹੈ ਕਿ ਮੈਸੇਜ ਦੇਣ ਦੀ ਕੋਸ਼ਿਸ਼ ਇਹ ਕੀਤੀ ਗਈ ਕਿ ਟਰੈਕਟਰ ਰੈਲੀ ਜਿਹੜੀ ਹੈਗੀ ਹੈ ਉਹ ਲਾਲ ਕਿਲ੍ਹੇ ਤੇ, ਰਾਜਪਥ ਤੇ, ਰਾਸ਼ਟਰਪਤੀ ਭਵਨ ਦੇ ਕੋਲ ਜਾਂ ਇੱਧਰਲੇ ਆਪਣੇ ਆਪਾਂ ਇੰਡੀਆ ਗੇਟ ਤੇ ਕੱਢੀ ਜਾਊਗੀ। ਉੱਥੋਂ ਤੱਕ ਤਾਂ ਪੋਸੀਬਲ ਨਹੀਂ, ਪਰ ਮੀਡੀਆ ਦੇ ਵਿੱਚ ਇਹ ਖ਼ਬਰਾਂ ਇਸ ਤਰ੍ਹਾਂ ਦੀਆਂ ਆ ਗਈਆਂ। ਬਾਅਦ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਪੁਸ਼ਟੀ ਕੀਤੀ, ਕੱਲ੍ਹ ਜੋਗਿੰਦਰ ਸਿੰਘ ਉਗਰਾਹਾਂ ਨੇ ਕੀਤੀ, ਪਰਸੋਂ ਬਲਵੀਰ ਸਿੰਘ ਰਾਜੇਵਾਲ ਸਾਹਿਬ ਨੇ ਕੀਤੀ ਔਰ ਦਰਸ਼ਨਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕੀਤੀ। ਜਦੋਂ ਸਿਕਸ ਫਾਰ ਜਸਟਿਸ ਨੇ ਇਹ ਕਹਿ ਦਿੱਤਾ ਗਿਆ ਕਿ ਲਾਲ ਕਿਲ੍ਹੇ ਤੇ ਜਿਹੜਾ ਬੰਦਾ ਝੰਡਾ ਲਹਿਰਾਊਗਾ ਤੇ ਅਸੀਂ ਉਹਨੂੰ ਇੰਨੇ ਪੈਸੇ 1,82,00,000 ਰੁਪਇਆ ਦੇਵਾਂਗੇ, ਜੋਗਿੰਦਰ ਸਿੰਘ ਉਗਰਾਹਾਂ ਨੇ ਬਲਵੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਸਾਡਾ ਕੋਈ ਮਨਸ਼ਾ ਨਹੀਂ, ਨਾ ਅਸੀਂ ਲਾਲ ਕਿਲ੍ਹੇ ਤੇ ਜਾਣਾ, ਨਾ ਅਸੀਂ ਰਾਜਪਥ ਤੇ ਜਾਣਾ ਤੇ ਨਾ ਹੀ ਅਸੀਂ ਇੰਡੀਆ ਗੇਟ ਤੇ ਜਾਣਾ, ਅਸੀਂ ਸੰਕੇਤਕ ਵਿਰੋਧ ਕਰਨਾ। ਪਰ ਦੂਜੇ ਪਾਸੇ ਦਿੱਲੀ ਪੁਲਿਸ ਨੇ ਇੱਕ ਐਪਲੀਕੇਸ਼ਨ ਪਾ ਦਿੱਤੀ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਅੰਦਰ ਕੁਝ ਐਸੀਆਂ ਜਥੇਬੰਦੀਆਂ ਜਿਹੜੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਜਿਹਨਾਂ ਨੇ ਸਿਕਸ ਫਾਰ ਜਸਟਿਸ ਦਾ ਵੀ ਹਵਾਲਾ ਦਿੱਤਾ, ਕੁਝ ਹੋਰ ਜਥੇਬੰਦੀਆਂ ਦਾ ਵੀ ਹਵਾਲਾ ਦਿੱਤਾ ਕਿ ਉਹ ਜਾਣਬੁੱਝ ਕੇ ਇਹਦੀ ਖਲਲ ਪਾਉਣਾ ਚਾਹੁੰਦੀਆਂ ਤੇ ਇਹ ਦਿੱਲੀ ਪੁਲਿਸ ਨੇ ਐਪਲੀਕੇਸ਼ਨ ਪਾਈ ਹੈ ਕਿ ਇਹ ਇਸ ਟਰੈਕਟਰ ਰੈਲੀ ਤੇ ਰੋਕ ਲਾਈ ਜਾਵੇ ਜਿਹੜੀ, ਤੇ ਉਹਦੀ ਸੁਣਵਾਈ ਹੈਗੀ ਹੈ ਸੋਮਵਾਰ ਨੂੰ। ਅੱਜ ਸ਼ਨੀਵਾਰ ਹੋ ਗਿਆ, 19 ਤਰੀਕ ਨੂੰ ਸੁਣਵਾਈ ਹੈ ਤੇ ਕੱਲ੍ਹ ਕਿਸਾਨ ਜਥੇਬੰਦੀਆਂ ਨੇ, ਪਰਸੋਂ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਕਿ 19 ਤਰੀਕ ਤੋਂ ਬਾਅਦ ਅਸੀਂ ਉਹਦਾ ਖਾਕਾ ਉਲੀਕਾਂਗੇ। ਪਰ ਨਿਊਜ਼ 18 ਜਿਹੜਾ ਅੰਬਾਨੀਆਂ ਦਾ ਇੱਕ ਚੈਨਲ ਹੈਗਾ
ਜੀ,
ਉਹਨੇ ਇੱਕ ਬਲੌਗ ਲਿਖ ਦਿੱਤਾ, ਇੱਕ ਵੈਬਸਾਈਟ ਤੇ ਪਾ ਦਿੱਤਾ ਕਿ ਜਿਹੜੀ ਪ੍ਰਸਤਾਵਿਤ ਟਰੈਕਟਰ ਰੈਲੀ ਹੈ ਬਲਵੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਇਹ ਅਸੀਂ ਰੱਦ ਕਰਦੇ ਹਾਂ।
ਅੱਛਾ,
ਉਹਦਾ ਪੂਰਾ ਹਵਾਲਾ ਪਾ ਦਿੱਤਾ ਗਿਆ ਤੇ ਨਾਲ 2-3 ਬੰਦਿਆਂ ਦੇ ਕਮੈਂਟ ਦੇ ਦਿੱਤੇ ਗਏ, ਜਗਮੋਹਨ ਸੁਰਜੀਤ ਸਿੰਘ ਫੂਲ ਜਿਹੜੇ ਕਿਸਾਨ ਆਗੂ ਉਹਨਾਂ ਦਾ ਕਮੈਂਟ ਦੇ ਦਿੱਤਾ, ਜਗਮੋਹਨ ਸਿੰਘ ਦਾ ਦੇ ਦਿੱਤਾ ਕਿ ਇਹ ਬਲਵੀਰ ਸਿੰਘ ਰਾਜੇਵਾਲ ਇਕੱਲੇ ਫੈਸਲਾ ਨਹੀਂ ਕਰ ਸਕਦੇ, ਇਸ ਤਰ੍ਹਾਂ ਦੀ ਖ਼ਬਰ ਬਣਾ ਕੇ ਜਾਣ ਬੁੱਝ ਕੇ ਇੱਕ ਕਥਿਤ ਕੀਤੀ ਇਹਨਾਂ ਨੇ। ਪਰ ਬਾਅਦ ਚੋਂ ਜਦੋਂ 2-3 ਘੰਟਿਆਂ ਬਾਅਦ ਬਲਵੀਰ ਸਿੰਘ ਰਾਜੇਵਾਲ ਨੂੰ ਪਤਾ ਲੱਗਿਆ, ਉਸ ਦਿਨ ਮੀਟਿੰਗ ਹੀ ਸੀਗੀ, ਹਾਂ ਇਹ 15 ਤਰੀਕ ਦੀ ਗੱਲ ਹੈ, ਤਾਂ ਬਲਵੀਰ ਸਿੰਘ ਰਾਜੇਵਾਲ ਨੇ ਸਾਫ਼ ਤੌਰ ਤੇ ਆਖਿਆ ਕਿ ਮੈਂ ਨਾ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਹੀ ਹੈ, ਹਾਲੇ ਕੋਰਟ ਚ ਇਹ ਕੰਮ ਹੈਗਾ, ਪਰ ਇਹ ਜਾਣਬੁੱਝ ਕੇ ਕੀਤਾ ਗਿਆ, ਉਹਦੀ ਅਸੀਂ ਨਿੰਦਾ ਕਰਦੇ ਹਾਂ ਸਖ਼ਤ ਸ਼ਬਦਾਂ ਦੇ ਵਿੱਚ। ਸੋ ਕਥਿਤਾਂ ਜਿਹੜੀਆਂ ਹੈਗੀਆਂ ਨਾ, ਗੋਦੀ ਮੀਡੀਆ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਵੇਂ ਸਿਕਸ ਫਾਰ ਜਸਟਿਸ ਦੀ ਆਪਾਂ ਹੁਣ ਤੁਸੀਂ ਗੱਲ ਕਰ ਸਕਦੇ ਹੋ ਕਿ ਸਿਕਸ ਫਾਰ ਜਸਟਿਸ ਨੇ ਪਹਿਲਾਂ ਪਿਛਲੇ ਸਾਲ 26 ਜਨਵਰੀ ਵੇਲੇ ਇਸ ਤਰ੍ਹਾਂ ਦੀਆਂ ਜਿਹੜੀਆਂ ਖ਼ਬਰਾਂ ਨਸ਼ਰ ਕਰ ਦਿੱਤੀਆਂ, ਉਹ ਚੱਕ ਚੁਕਾ ਕੇ ਬੰਦੇ ਕੋਈ ਪਿੱਛੇ ਲੱਗ ਗਏ, ਉਹ ਮੋਗੇ ਵਿੱਚ ਕਿਸੇ ਨੇ ਝੰਡਾ ਲਹਿਰਾ ਦਿੱਤਾ, ਉਹਨੂੰ ਵਿਚਾਰੇ ਨੂੰ ਮਿਲਣਾ ਮੁਲਣਾ ਤਾਂ ਉਹਨੂੰ ਕੀ ਸੀਗਾ, ਤੇ ਉਹਨੂੰ ਉਹ ਚੱਕ ਕੇ ਦਿੱਲੀਓਂ ਫੜ ਕੇ ਲਿਆਂਦਾ, ਮੁੜ ਕੇ ਉਹ ਸਾਰਾ ਵਕਤ ਪੈ ਗਿਆ ਉਹਨੂੰ, ਔਰ ਉਹਦੇ ਤੇ ਪਰਚਾ ਵੀ ਦਰਜ ਹੋਇਆ ਤੇ ਹੁਣ ਉਹਦੇ ਪਿੱਛੇ ਵੀ ਕੋਈ ਨਹੀਂ ਗਿਆ। ਸੋ ਇਸੇ ਤਰ੍ਹਾਂ ਹੀ ਜਿਹੜੀ ਹੈ
ਦਰਬਾਰ ਸਾਹਿਬ ਤੇ ਵੀ, ਉੱਥੇ ਦਰਬਾਰ ਸਾਹਿਬ ਤੇ ਵੀ ਅਰਦਾਸ ਪੈਸੇ ਦੇ ਕੇ ਕਰਵਾਤੀ ਸੀਗੀ, ਉਹ ਵੀ ਕਿਸੇ ਨੂੰ ਕਹਿਤਾ ਪੈਸੇ ਦੇਵਾਂਗੇ ਅਸੀਂ ਜਿਹੜਾ ਕਰੂਗਾ ਅਰਦਾਸ। ਇਹ ਜਿਹੜੇ ਮੈਨੂੰ ਇੱਕ ਨਹੀਂ ਸਮਝ ਆਉਂਦੀ ਬਿੱਟਾ ਸਾਹਿਬ ਕਿ ਚਲੋ ਭਾਰਤ ਸਰਕਾਰ ਨੇ ਉਹਨੂੰ ਬੈਨ ਕਰਤਾ, ਵੈਸੇ ਮੈਂ ਪਹਿਲਾਂ ਤੋਂ ਬਹੁਤ ਜ਼ਿਆਦਾ ਦੇਰ ਤੋਂ ਹੀ ਕ੍ਰਿਟੀਕਲ ਹੈ ਪੰਨੂ ਉਹਨਾਂ ਦੀ ਕਾਰਗੁਜ਼ਾਰੀ ਤੋਂ, ਉਹਨਾਂ ਕੋਲ ਸਿਰਫ ਪੈਸਾ ਹੀ ਆ ਸੁੱਟਣ ਵਾਸਤੇ, ਹੋਰ ਕੁਛ ਹੈ ਨਹੀਂ, ਉਹ ਆਪ ਨਹੀਂ ਆ ਸਕਦੇ ਜਾਂ ਕੋਈ ਉਹਨਾਂ ਨੇ ਅੱਜ ਤੱਕ ਕਰਕੇ ਦਿਖਾਇਆ, ਉਹ ਆਪ ਤਾਂ ਸੇਫ ਹੇਵਨ 'ਚ ਬੈਠੇ ਆ ਅਮਰੀਕਾ ਕਨੇਡਾ 'ਚ, ਮਤਲਬ ਉਹਨਾਂ ਕੋਲ ਸਿਰਫ ਇੱਕੋ ਹੀ ਟੂਲ ਹੈ ਪੈਸਾ, ਪੈਸਾ ਤਾਂ ਫਿਰ ਇੰਡੀਆ ਕੋਲ ਵੀ ਬਥੇਰਾ ਆ, ਐਸੀ ਤਾਂ ਗੱਲ ਨਹੀਂ।
ਬਿਲਕੁਲ, ਜਿਸ ਦਿਨ ਸੁਪਰੀਮ ਕੋਰਟ ਸੁਣਵਾਈ ਸੀ ਨਾ ਜੀ, ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀਗੀ, ਉਸ ਦਿਨ ਵੀ ਇਹ ਗੱਲ ਆਈ ਸੀਗੀ ਪਾਬੰਦੀ ਸ਼ੁਦਾ ਜਥੇਬੰਦੀਆਂ ਹੈਗੀਆਂ। ਮੈਂ ਕਿਹਾ ਵੀ ਜੇ ਏਡੀ ਏਡੀ ਪਾਵਰ ਉਹਨਾਂ ਦੀ ਹੋਵੇ ਪੈਸੇ ਦੀ, ਤੇ ਫਿਰ ਰਾਏ ਸ਼ੁਮਾਰੀ ਜਿਹੜੀ ਇਹਨਾਂ ਨੇ ਕਰਾਈ ਸੀ 2020 ਰੈਫਰੈਂਡਮ ਜਿਹੜਾ ਕਰਾਇਆ ਸੀ,
ਹੋਇਆ ਹੀ ਨਹੀਂ।
ਫਿਰ ਉਹਦੇ ਚ ਵੋਟਾਂ ਕਿਉਂ ਨੀ ਇਹਨਾਂ ਦੀ ਰਜਿਸਟਰਡ ਹੋ ਗਈਆਂ?
ਨਹੀਂ ਨਹੀਂ ਹੋਇਆ ਹੀ ਨਹੀਂ,
ਇਹ ਪੈਸੇ ਦੀ ਭੁੱਖ ਦੇ। ਬਿਲਕੁਲ ਉਹੀ ਮੈਂ ਉਹੀ ਗੱਲ ਦੱਸ ਰਿਹਾ ਵੀ ਜੇ ਪੈਸੇ ਦੀ ਭੁੱਖ, ਇਹ ਕਹਿੰਦੇ ਆ ਕਿ ਅਸੀਂ ਤੁਹਾਡੀ ਪੂਰੀ ਕਰ ਦਿੰਦੇ ਹਾਂ ਤੇ ਅਸੀਂ ਇਹ ਲੋਕਾਂ ਨੂੰ ਸਾਨੂੰ ਵਕਾਊ ਸਮਝਦੇ ਆ,
ਤਾਂ
ਫਿਰ ਤੁਹਾਡੀ ਰਾਏ ਸ਼ੁਮਾਰੀ ਦੇ ਵਿੱਚ ਰਜਿਸਟ੍ਰੇਸ਼ਨ ਕਿਉਂ ਨੀ ਹੋ ਗਈ?
ਨਹੀਂ ਇਹੀ ਗੱਲ ਹੈ ਨਾ,
ਚਾਲਾਂ ਹੈਗੀਆਂ ਨੇ।
ਹੁਣ ਆਪਾਂ ਇੱਥੇ ਵੀ ਗੱਲ ਕਰਦੇ ਹਾਂ ਕਿ ਐਨ ਆਈ ਏ ਜਿਹੜੀ ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ, ਉਹਨਾਂ ਨੇ ਨੋਟਿਸ ਭੇਜੇ ਨੇ, ਵਟਸਐਪ 'ਤੇ ਭੇਜੇ ਨੇ ਨੋਟਿਸ। ਅਤੇ ਪਹਿਲੀ ਗੱਲ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਵਟਸਐਪ 'ਤੇ ਹੁਣ ਇੰਨਾ ਰਬਿਸ਼ ਆ ਰਿਹਾ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਚਿੱਠੀ ਵਟਸਐਪ 'ਤੇ ਆ ਰਹੀ ਹੈ ਲੋਕਾਂ ਨੂੰ। ਮਤਲਬ ਪ੍ਰੋਪਰ ਲੈਟਰ ਆਉਣੀ ਚਾਹੀਦੀ ਆ, ਰਜਿਸਟਰ ਲੈਟਰ ਆਉਣੀ ਚਾਹੀਦੀ, ਜਾਂ ਜਿਹੜੇ ਪੁਲਿਸ ਵਾਲੇ ਆ ਉਹ ਫੜਾ ਕੇ ਜਾਣ, ਸਮਨ ਕਰਨ। ਇਹ ਹੈਗੇ ਤਰੀਕੇ ਵਟਸਐਪ 'ਤੇ ਦਾ ਕੀ ਮਤਲਬ ਹੈ? ਹੁਣ ਜਿਹੜੀਆਂ ਜਿਹੜੇ ਲੋਕ ਨੇ ਬਲਦੇਵ ਸਿੰਘ ਸਿਰਸਾ ਨੂੰ ਚਿੱਠੀ ਆਈ ਹੈ, ਦੀਪ ਸਿੱਧੂ ਨੂੰ ਆਈ ਹੈ, ਉਹਨਾਂ ਦੇ ਬ੍ਰਦਰ ਨੂੰ ਆਈ ਹੈ, ਬਲਤੇਜ ਪੰਨੂ ਪਟਿਆਲੇ ਵਾਲਿਆਂ ਨੂੰ ਆਈ ਹੈ, ਜਸਵੀਰ ਸਿੰਘ ਪੱਤਰਕਾਰ ਜਿਹੜੇ ਮੁਕਤਸਰ ਸਾਹਿਬ ਤੋਂ ਤੁਹਾਡੇ, ਉਹਨਾਂ ਨੂੰ ਵੀ ਆਈ ਹੈ, ਹੋਰ ਵੀ ਬਹੁਤ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਨੋਟਿਸ ਆਇਆ ਆ। ਹੁਣ ਇਹ ਜਿਹੜਾ ਨੋਟਿਸ ਹੈ, ਇਹਦੇ ਵਿੱਚ ਇਲਜ਼ਾਮ ਇਹ ਲੱਗ ਰਿਹਾ ਕਿ ਇਹਨਾਂ ਨੂੰ ਬਾਹਰੋਂ ਪੈਸੇ ਆ ਰਹੇ ਨੇ, ਔਰ ਖਾਸ ਕਰਕੇ ਇਹਨਾਂ ਜਥੇਬੰਦੀਆਂ ਵੱਲੋਂ, ਔਰ ਇਹਨਾਂ ਨੇ ਲਏ ਆ ਜਾਂ ਇਨਵੈਸਟੀਗੇਸ਼ਨ। ਇੱਕ ਸਿਰਫ ਨੋਟਿਸ ਹੈ, ਕੇਸ ਨਹੀਂ ਹੈਗਾ ਵੀ ਸਾਡੇ ਸਾਹਮਣੇ ਪੇਸ਼ ਹੋ। ਇਹ ਸਾਰਾ ਕੀ ਘਟਨਾਕ੍ਰਮ ਹੈ ਬਿੱਟਾ ਸਾਹਿਬ?
ਇਹ ਦੇਖੋ, ਇੱਕ ਧਿਰ ਨੂੰ ਖੁਸ਼ ਕਰਨ ਦੇ ਲਈ, ਸਰਕਾਰ ਦੀ ਧਿਰ ਨੂੰ ਖੁਸ਼ ਕਰਨ ਦੇ ਲਈ ਸਰਕਾਰ ਦੇ ਮੰਤਰੀਆਂ, ਹੁਣ ਤੁਸੀਂ ਦੇਖੋ ਈਡੀ ਕਿਹਦੇ ਕੋਲੇ ਆ, ਇਨਫੋਰਸਮੈਂਟ ਡਾਇਰੈਕਟੋਰੇਟ ਕਿਹਦੇ ਕੋਲੇ ਆ, ਸੀਬੀਆਈ ਕਿਹਦੇ ਕੋਲੇ ਆ, ਚੋਣ ਕਮਿਸ਼ਨ ਕਿਹਦੇ ਕੋਲੇ ਆ, ਇਹ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਸੰਵਿਧਾਨਕ ਦਰਜਾ ਜਿਹਦੇ ਕੋਲੇ ਹੈਗਾ। ਕੱਲ ਮੈਂ ਭਾਨੂ ਪ੍ਰਤਾਪ ਮੈਨੂੰ ਮਿਲੇ, ਗਾਜੀਪੁਰ ਬਾਰਡਰ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹੈ, ਮੈਂ ਇਹਨਾਂ ਨੂੰ ਪੁੱਛਿਆ ਵੀ ਇਹਦਾ ਮਤਲਬ ਬੋਲਣ ਦੀ ਲਿਖਣ ਦੀ ਆਜ਼ਾਦੀ ਸਾਡੀ ਖਤਮ ਹੋ ਗਈ ਜੇ ਅਸੀਂ ਕੁਛ ਦੱਸ ਰਹੇ ਹਾਂ ਗੱਲ, ਤਾਂ ਸਾਨੂੰ ਤੁਸੀਂ ਈਡੀ ਦਾ ਨੋਟਿਸ ਦੇ ਦਿਓ, ਸਾਨੂੰ ਤੁਸੀਂ ਐਨਆਈਏ ਦਾ ਨੋਟਿਸ ਦੇ ਦਿਓ, ਨੈਸ਼ਨਲ ਇਨਵੈਸਟੀਗੇਸ਼ਨ, ਵੀ ਅਸੀਂ ਦੇਸ਼ ਤੋਂ। ਫਿਰ ਸੰਵਿਧਾਨ ਦੇ ਵਿੱਚ ਸਾਨੂੰ ਬੋਲਣ ਦੀ ਆਜ਼ਾਦੀ ਵਾਲਾ ਜਿਹੜਾ ਚੈਪਟਰ ਹੈ ਉਹ ਇਹਨਾਂ ਨੇ ਪਾੜ ਦਿੱਤਾ, ਇਹਨਾਂ ਨੇ ਖਤਮ ਕਰ ਦਿੱਤਾ। ਇਹ ਕਈ ਵਾਰੀ ਕੀ ਹੁੰਦਾ, ਬਾਦਲ ਸਾਹਿਬ ਕਹਿੰਦੇ ਹੁੰਦੇ ਸੀਗੇ ਵੀ ਜਿਸ ਬੰਦੇ ਨੂੰ ਲੀਡਰ ਬਣਾਉਣਾ ਨਾ ਉਹਦੇ ਤੇ ਪਰਚਾ ਦਰਜ ਕਰ ਦਿਓ।
ਅੱਛਾ,
ਜੇ ਇੱਕ ਇੱਕ ਛੋਟਾ ਜਿਹਾ ਪਰਚਾ ਦਰਜ ਹੋਊਗਾ ਉਹ ਸਰਪੰਚ ਹੋਊਗਾ, ਜੇ ਦੋ ਪਰਚੇ ਦਰਜ ਹੋਣਗੇ ਜ਼ਿਲ੍ਹਾ ਪਰਿਸ਼ਦ ਮੈਂਬਰ ਹੋਊਗਾ, ਜੇ ਤਿੰਨ ਚਾਰ ਪਰਚੇ ਦਰਜ ਹੋਣਗੇ ਉਹ MLA ਹੋਊਗਾ।
ਠੀਕ ਹੈ।
ਤੇ ਉਹ ਕਹਿੰਦੇ ਮੈਂ ਦੇਖੋ ਜੀ, ਮੈਂ ਤਾਂ 15 ਸਾਲ ਜੇਲ੍ਹ ਚ ਰਿਹਾ ਤੇ ਮੈਂ 5 ਵਾਰੀ ਮੁੱਖ ਮੰਤਰੀ ਬਣ ਗਿਆ। ਇਹ ਸਰਕਾਰ ਨਾ ਜੀ ਇਸ ਤਰ੍ਹਾਂ ਦੀ ਗੱਲ ਕਰਦੀ ਹੁੰਦੀ ਹੈ, ਪਰ ਸਰਕਾਰ ਦੇ ਜਿਹੜੇ ਚਹੇਤੇ ਹੈ ਉਹਨਾਂ ਨੂੰ ਲੱਗਦਾ ਕਿ ਅਸੀਂ ਇਹਨਾਂ ਨੂੰ ਦਬਾ ਲਾਂਗੇ, ਇਸ ਤਰ੍ਹਾਂ ਕਰ ਲਾਂਗੇ, ਲੇਕਿਨ ਉਹਨਾਂ ਨੂੰ ਪਬਲਿਸਿਟੀ ਮਿਲਦੀ ਹੈ, ਲੋਕਾਂ ਦੀ ਹਮਦਰਦੀ ਮਿਲਦੀ ਹੈ, ਤੇ ਉਸ ਬੰਦੇ ਦੇ ਵਾਲ ਵੀ ਵਿੰਗਾ ਨਹੀਂ ਹੁੰਦਾ। NIA ਨੇ ਨੋਟਿਸ ਦਿੱਤਾ ਔਰ ਯੂਆਪਾ ਨਹੀਂ ਲਾਇਆ, ਪਹਿਲਾਂ ਇਹ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਖ਼ਬਰਾਂ ਲੱਗ ਰਹੀਆਂ ਸੀ ਕਿ ਇਹ ਜਿਹੜੇ ਤੁਸੀਂ ਨਾਂ ਲਏ ਹੈ ਇਹਨਾਂ ਦੇ UAPA ਲਾ ਦਿੱਤਾ, ਜਿਹੜੀਆਂ ਹੈਗੀਆਂ ਅਨਲਾਫੁਲ ਐਕਟੀਵਿਟੀ ਪ੍ਰਿਵੈਂਸ਼ਨ ਐਕਟ, ਵੀ ਤੁਸੀਂ ਇਹਦੇ ਵਿੱਚ NIA ਦੇ ਕੋਲ ਅਧਿਕਾਰ ਹੈਗਾ ਵੀ ਕਿਸੇ ਨੂੰ ਵੀ ਬਿਨਾਂ ਕਿਸੇ ਸਬੂਤ ਦੇ ਉੱਤੋਂ ਜੇਲ੍ਹ ਚ ਸੁੱਟ ਸਕਦਾ। ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਵੀ ਪਰਚੇ ਦਰਜ ਕੀਤੇ ਸੀ ਪਿੱਛੇ, ਜੇ ਤੁਹਾਨੂੰ ਯਾਦ ਹੋਣਾ।
ਜੀ ਜੀ ਜੀ।
ਔਰ ਉਹਨਾਂ ਕੋਲ ਕੀ ਮਿਲਿਆ ਸੀ? ਉਹਨਾਂ ਕੋਲ ਸਾਹਿਤ ਮਿਲਿਆ ਸੀਗਾ, ਕੁਛ ਕਿਤਾਬਾਂ ਮਿਲੀਆਂ। ਸੋ ਇਹ NIA ਨੇ ਜਿਹੜਾ ਕੁਛ ਕੀਤਾ ਹੈਗਾ ਉਹ ਹੁਣ, ਕੱਲ ਬਲਬੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਅਸੀਂ ਮੰਤਰੀਆਂ ਦੀ ਮੀਟਿੰਗ ਚ ਵਿਚਾਰਾਂਗੇ, ਕਿਸੇ ਨੂੰ ਉਹਨਾਂ ਕੋਲ ਜਾਣ ਦੀ ਲੋੜ ਨਹੀਂ, ਤੇ 19 ਨੂੰ ਜਿਹੜੀ ਮੀਟਿੰਗ ਹੋਣੀ ਹੈ ਉਸ ਦਿਨ ਇਹ ਇਸ ਗੱਲ ਦਾ ਫੈਸਲਾ ਕੀਤਾ ਜਾਏਗਾ ਕਿ ਤੁਸੀਂ ਇੱਕ ਪਾਸੇ ਤਾਂ ਸਾਡੇ ਨਾਲ ਗੱਲਾਂ ਕਰਦੇ ਹੋ, ਇੱਕ ਪਾਸੇ ਜਿਹੜੇ ਸਾਡੇ ਸਮਰਥਕ ਨੇ ਜਿਹੜੇ ਕਿਸਾਨ ਪਰਿਵਾਰ ਇੱਥੇ ਆਪਣੇ ਜਾਨਾਂ ਜਿਹਨਾਂ ਦੀਆਂ ਚਲੀਆਂ ਗਈਆਂ ਉਹਨਾਂ ਦੇ ਪਰਿਵਾਰਾਂ ਦੀ ਕੋਈ ਮਦਦ ਕਰਦੇ ਹੈ। ਇਸ ਤੋਂ ਪਹਿਲਾਂ ਵੀ ਦਲਜੀਤ ਦੋਸਾਂਝ ਦੀ ਗੱਲ ਆਈ ਸੀ, ਉਹਨਾਂ ਨੇ 1 ਕਰੋੜ ਰੁਪਏ ਦਾ ਅਨਾਊਂਸ ਕੀਤਾ ਸੀ, ਤੇ ਉਦੋਂ ਇਹ ਗੱਲਾਂ ਆਈਆਂ ਸੀ ਕਿ ED ਨੇ ਉਹਨਾਂ ਨੂੰ ਨੋਟਿਸ ਦੇ ਦਿੱਤਾ, ਤੇ ਬਾਅਦ ਦੇ ਵਿੱਚ ਉਹਨਾਂ ਨੇ ਸਾਫ਼ ਕਹਿ ਦਿੱਤਾ ਸੀਗਾ ਕਿ ਮੈਨੂੰ ਇਸ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਆਇਆ, ਖ਼ਬਰਾਂ ਵੀ ਚੱਲ ਗਈਆਂ ਸੀਗੀਆਂ ਔਰ ਇਹ ਅਪੁਸ਼ਟ ਖ਼ਬਰਾਂ ਹੋਈਆਂ ਸੀ। ਸੋ ਕਹਿਣ ਦਾ ਭਾਵ ਇਹ ਹੈ ਕਿ ਸਰਕਾਰੀ ਏਜੰਸੀਆਂ ਜਿਹੜੀਆਂ ਹੈਗੀਆਂ ਉਹ ਇੱਕ ਧਿਰ ਬਣ ਕੇ ਕੰਮ ਕਰ ਰਹੀਆਂ, ਉਹਨਾਂ ਨੂੰ ਧਿਰ ਬਣ ਕੇ ਕੰਮ ਕਰਨ ਦੀ ਲੋੜ ਨਹੀਂ। ਦੂਜੇ ਪਾਸੇ ਇਹ ਵੀ ਹੈ ਕਿ ਜੇ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ, ਇਹਨਾਂ ਦੇ ਸਮਰਥਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਉਹ ਦੂਣ ਸਵਾ ਹੋਏ ਮਤਲਬ ਉਸ ਤੋਂ ਵੀ ਵੱਡੇ ਹੋ ਕੇ ਨਿਕਲਦੇ ਨੇ। ਸੋ ਸਰਕਾਰੀ ਏਜੰਸੀਆਂ ਨੂੰ ਇਸ ਤਰ੍ਹਾਂ ਦੀ ਕਾਰਵਾਈ ਉਹ ਪਤਾ ਨੀ ਕਿਹਦੇ ਕਹਿਣ ਤੇ ਕਰ ਰਹੇ ਨੇ, ਉਹ ਬਾਅਦ ਜਦੋਂ ਉਹਨਾਂ ਦੇ ਆਪਦੇ ਹੱਥ ਸੜਦੇ ਆ ਤੇ ਫਿਰ ਉਹ ਹੌਲੀ ਹੌਲੀ ਉਹ ਹੱਥ ਆਪਦੇ ਪਿੱਛੇ ਕਰ ਲੈਂਦੇ।
ਬਿੱਟਾ ਸਾਹਿਬ, ਇਹ ਜਿਹੜੀਆਂ ਹੁਣ ਆਪਾਂ ਫੰਡਿੰਗ ਦੀ ਵੀ ਗੱਲ ਕਰਦੇ ਹਾਂ, ਪਹਿਲਾਂ ਵੀ ਕੀਤੀ ਸੀ ਕਿ ਕਈ ਲੋਕ ਜਿਹੜੇ ਨੇ ਇੰਡੀਆ ਦੇ ਵਿੱਚ ਨਾ, ਮਤਲਬ ਇੱਥੋਂ ਵੀ ਬਹੁਤ ਤੱਤਪਰ ਹੋ ਜਾਂਦੇ ਨੇ, ਤੱਤੇ ਹੋ ਜਾਂਦੇ ਨੇ ਵੀ ਅਸੀਂ ਬਸ ਪੈਸੇ ਭੇਜ ਦਈਏ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਅਸੀਂ ਐਨ ਆਰ ਆਈ ਫਿਰ ਇਹੀ ਕੁਛ ਕਰ ਸਕਦੇ ਹਾਂ, ਆਪ ਤਾਂ ਜਾ ਨਹੀਂ ਸਕਦੇ ਹੈ ਨਾ, ਅਤੇ ਅਸੀਂ ਬਸ ਪੈਸੇ ਭੇਜ ਦੇ, ਸਾਨੂੰ ਪੈਸੇ ਲੈ ਲਓ, ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀ ਉਹ ਤੋਂ ਮੁਨਕਰ, ਬਸ ਮੁਨਕਰ ਨਹੀਂ ਮਤਲਬ ਆਪਾਂ ਫਰਗ ਹੋ ਜਾਈਏ, ਕਰਤੇ ਜੀ ਭੇਜਤੇ, ਲੋਕਾਂ ਨੂੰ ਕਹਿਣ ਯੋਗੇ ਹੋ ਗਏ, ਅਸੀਂ ਪੈਸੇ ਭੇਜਤੇ, ਅਸੀਂ ਮਦਦ ਕਰਤੀ। ਹੁਣ ਜਿਹੜੇ ਇੰਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਹੋ ਜਿਹੀਆਂ ਚੱਲਦੀਆਂ ਨੇ ਜਿਨ੍ਹਾਂ ਨੇ ਫੁੱਲ ਟਾਈਮ ਪੈਸੇ ਲੈਣਾ ਹੀ ਕੰਮ ਹੈ, ਲਾਉਣਾ ਕੰਮ ਨਹੀਂ, ਪੈਸੇ ਲੈਣਾ ਹੀ ਕੰਮ ਹੈ, ਉਹ ਕਿਸੇ ਦੀ ਛੱਤ ਡਿੱਗ ਪਈ ਉਹਦਾ ਵੀਡੀਓ ਬਣਾ ਕੇ ਪਾਈ ਜਾਂਦੇ ਆ, ਕਦੇ ਕੁਛ ਪਾਈ ਜਾਂਦੇ, ਕਦੇ ਕੁਛ ਪਾਈ ਜਾਂਦੇ ਆ, ਸੋ ਉੱਥੇ ਵੀ ਕਈ ਲੋਕਾਂ ਨੇ ਆਦਤ ਪਾ ਲਈ ਆ ਪੈਸੇ ਲੈਣੇ ਦੀ। ਹੁਣ ਇਸ ਆਦਤ ਨੂੰ ਕਹਿ ਲਓ ਕਿ ਗੌਰਮੈਂਟ ਵੀ ਪਤਾ ਹੈ ਵੀ ਚਲੋ ਉਹਨਾਂ ਨੇ ਪੰਨੂ ਉਹਨਾਂ ਨੇ ਪੈਸੇ ਭੇਜਤੇ, ਉਹ ਡਿਕਲੇਅਰਡ ਗੈਰ ਕਾਨੂੰਨੀ ਸੰਸਥਾ ਆ। ਹੁਣ ਜਦੋਂ ਗੈਰ ਕਾਨੂੰਨੀ ਸੰਸਥਾ ਕਿਸੇ ਨੂੰ ਪੈਸੇ ਭੇਜ ਰਹੀ ਆ ਤਾਂ ਓਬੀਅਸਲੀ ਇਨਵੈਸਟੀਗੇਸ਼ਨ ਤਾਂ ਹੋਣੀ ਹੋਣੀ, ਆਟੋ ਟੈਗ ਲੱਗ ਜਾਂਦਾ, ਆਸਟ੍ਰੇਲੀਆ 'ਚ ਵੀ ਇੱਦਾਂ ਹੁੰਦੀ, ਅਮਰੀਕਾ 'ਚ ਵੀ, ਸਾਰੇ ਥਾਂ ਇੱਦਾਂ ਹੀ ਹੁੰਦੀ ਆ। ਜਿਹੜੀਆਂ ਵਾਚ ਹੋ ਰਹੀਆਂ ਏਜੰਸੀਆਂ ਜਥੇਬੰਦੀਆਂ ਨੇ ਉਹਨਾਂ ਦੀ ਟ੍ਰਾਂਜੈਕਸ਼ਨਾਂ ਵਾਚ ਹੋ ਰਹੀਆਂ, ਅਤੇ ਉਹ ਸ਼ੱਕ ਦੇ ਘੇਰੇ 'ਚ ਆਉਣਾ ਹੀ ਆਉਣਾ, ਇਹਦੇ ਵਿੱਚ ਪੋਲੀਟੀਕਲ ਪਾਰਟੀ ਦਾ ਕੋਈ ਲੈਣ ਦੇਣ ਨਹੀਂ। ਹੁਣ ਮੰਨ ਲਓ ਗੁਰਪਤਵੰਤ ਪੰਨੂ ਹੀ ਪੈਸੇ ਭੇਜ ਰਿਹਾ ਜਾਂ ਡਿਕਲੇਅਰ ਕਰ ਰਿਹਾ, ਹੁਣ ਜਿਹੜੇ ਜਿਹੜੇ ਬੰਦੇ ਉਹਦੇ ਸੰਪਰਕ 'ਚ ਆ, ਫੋਨ 'ਚ ਆ, ਉਹ ਵੀ ਤਾਂ ਇਨਵੈਸਟੀਗੇਸ਼ਨ ਹੋਣੀ ਹੋਣੀ ਆ। ਇਹਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਕੋਈ ਪੋਲੀਟੀਕਲ ਐਂਗਲ ਹੋਣਾ ਚਾਹੀਦਾ, ਕਿਉਂਕਿ ਉਹ ਤਾਂ ਆਟੋਮੈਟਿਕ ਹੀ ਉਹਨਾਂ 'ਤੇ ਫਲੈਗ ਲੱਗ ਜਾਂਦੇ ਨੇ, ਉਹਨਾਂ ਨੂੰ ਨਹੀਂ ਗਰੇਜ ਕਰਨਾ ਚਾਹੀਦਾ।
ਬਿਲਕੁਲ ਗਰੇਜ ਕਰਨਾ ਚਾਹੀਦਾ ਜੀ, ਜੇ ਜਿਸ ਵੀ ਬੰਦੇ ਨੂੰ ਕੋਈ ਪੈਸੇ ਦੀ ਲੋੜ ਹੈ ਜਾਂ ਮਦਦ ਕਰਦੇ ਹੋ ਤੁਸੀਂ, ਤਾਂ ਉਸ ਦੀ ਮਦਦ ਸਿੱਧਾ, ਇਹ ਨਹੀਂ ਕਿ ਡਾਇਰੈਕਟ ਤੁਸੀਂ ਮੇਰੀ ਜੇਬ 'ਚ ਮੈਨੂੰ ਪੈਸੇ ਪਾ ਦਿਓ ਤਾਂ ਮੈਂ ਕਿਤੇ ਹੋਰ ਉਹਨੂੰ ਮਿਸਯੂਜ਼ ਕਰਨਾ। ਤੁਸੀਂ ਇੱਕ ਤਰੀਕੇ ਨਾਲ, ਜਿਵੇਂ ਹੁਣ ਸਰਬੱਤ ਦਾ ਭਲਾ ਸੁਸਾਇਟੀ ਹੈਗੀ ਹੈ ਡਾਕਟਰ ਐਸ ਪੀ ਸਿੰਘ ਉਬਰਾਈ ਦੀ, ਉਹ ਡਾਇਰੈਕਟ ਕਿਸੇ ਨੂੰ ਪੈਸੇ ਨਹੀਂ ਦਿੰਦੇ, ਉਹ ਕਹਿੰਦੇ ਆ ਕਿ ਜੇ ਕਿਸੇ ਨੂੰ ਘਰ ਦੀ ਲੋੜ ਹੈ, ਕਿਸੇ ਨੂੰ ਰੁਜ਼ਗਾਰ ਦੀ ਲੋੜ ਹੈ, ਕਿਸੇ ਨੂੰ ਰਾਸ਼ਨ ਦੀ ਲੋੜ ਹੈ, ਤਾਂ ਉਹ ਸਿਸਟਮ ਉਹਨਾਂ ਨੇ ਬਣਾਇਆ ਹੋਇਆ, ਆਪਣੇ ਵਲੰਟੀਅਰ ਉਹਨਾਂ ਨੇ ਬਣਾਏ ਹੋਏ ਨੇ ਸਾਰੇ ਏਰੀਆ 'ਚ, ਉਹਨਾਂ ਕੋਲੇ ਇੱਕ ਰਿਪੋਰਟ ਜਾਂਦੀ ਹੈ, ਰਿਪੋਰਟ ਤੋਂ ਬਾਅਦ ਉਹਨਾਂ ਨੂੰ ਉਹ ਸਮਾਨ ਜਾਂ ਰਾਸ਼ਨ ਜਾਂ ਕੋਈ ਘਰ ਬਣਾਇਆ ਤਾਂ ਉਹ ਉਹਨਾਂ ਦੀ ਰਿਪੇਅਰ ਕਰਾ ਕੇ ਜਾਂ ਨਵਾਂ ਘਰ ਬਣਾ ਕੇ ਉਹਨਾਂ ਨੂੰ ਦੇ ਦਿੰਦੇ ਆ, ਉਹ ਸਿੱਧੇ ਪੈਸੇ ਨਹੀਂ ਦਿੰਦੇ। ਜਦੋਂ ਸਿੱਧੇ ਪੈਸੇ ਤੁਸੀਂ ਕਿਸੇ ਨੂੰ ਵੀ ਦਿੰਦੇ ਹੋ ਤਾਂ ਉਹਦੀ ਮਿਸਯੂਜ਼ ਹੋਣਾ ਸੁਭਾਵਿਕ ਤੌਰ 'ਤੇ ਇਹ ਗੱਲ ਹੈਗੀ ਹੈ, ਕਿਉਂਕਿ ਪੈਸਾ ਬਹੁਤ ਵੱਡੀ ਚੀਜ਼ ਹੈ, ਪੈਸਾ ਬਹੁਤ ਤਾਕਤ ਹੈ, ਬਹੁਤ। ਜੇ ਉਹ ਸਾਡੇ, ਕਿਉਂਕਿ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਹੋ ਸਕਦਾ ਵੀ ਤੁਹਾਡੀ ਕਾਰ ਦੇ ਵਿੱਚ ਕਿਸੇ ਦਾ ਬੈਗ ਰਹਿ ਜੇ, ਉਹਦੇ 'ਚ 10 ਲੱਖ ਰੁਪਇਆ ਹੋਵੇ, ਤੁਸੀਂ ਉਹ ਮੋੜ ਆਓ। ਇਹ ਹੋ ਸਕਦਾ ਬੱਸ 'ਚ ਤੁਸੀਂ ਜਾਂਦੇ ਹੋ ਤਾਂ ਉੱਥੇ ਚਵਾਨੀ ਪਈ ਹੋਵੇ ਤੇ ਉੱਥੇ ਤੁਸੀਂ 10 ਮਿੰਟ ਪੈਰ ਰੱਖ ਕੇ ਖੜੇ ਰਹੋ, ਤੁਹਾਡੀ ਨੀਤ ਵਿਗੜ ਜੇ ਵੀ ਬਾਕੀ ਬੰਦੇ ਉੱਤਰ ਜਾਓ, ਮੈਂ ਚਵਾਨੀ ਚੱਕ ਲੂੰਗਾ। ਮਤਲਬ ਇਹ ਨੀਤ ਦੀ ਗੱਲ ਕਰਦੇ ਨਾ, ਦਿਲ ਤੁਹਾਡਾ ਕਿਤੇ ਵੀ ਇਸ ਤਰ੍ਹਾਂ ਹੋ ਸਕਦਾ, ਸੋ ਇਹ ਨਹੀਂ ਹੋਣਾ ਚਾਹੀਦਾ। ਪਰ ਬਹੁਤੇ ਲੋਕ ਅਗਲਾ ਕਹਿੰਦੇ ਜੀ ਕੋਈ ਨੀ, ਚਲੋ ਉਹਨੂੰ ਲੋੜ ਹੈ ਕਰ ਦਿਓ। ਮੇਰੇ ਕੋਲ ਵੀ ਬੜੇ ਐਸੇ ਕੇਸ ਆਉਂਦੇ ਆ, ਕਿਸੇ ਨੇ ਪੀਜੀਆਈ 'ਚ ਇਲਾਜ ਕਰਾਉਣਾ, ਕਿਸੇ ਨੇ ਕੋਈ ਹੋਰ ਕਰਨਾ, ਪਰ ਜਦੋਂ ਉਹ ਮੈਂ ਸਾਫ ਤੌਰ ਤੇ ਫੇਸਬੁੱਕ ਤੇ ਜਦੋਂ ਪਾ ਦਿੰਦਾ ਵੀ ਆਹ ਬੰਦਿਆਂ ਨੂੰ ਆਹ ਲੋੜ ਹੈਗੀ, ਤੁਸੀਂ ਖੁਦ ਜਾ ਕੇ ਉਹਨਾਂ ਦੀ ਮਦਦ ਕਰ ਦਿਓ। ਹਾਂ ਬਿਲਕੁਲ, ਪਰ ਉਹਦੇ 'ਚ ਵੀ ਹੁੰਦਾ ਕਈ ਵਾਰੀ ਕੀ ਹੁੰਦਾ ਕਿ ਉਹ ਜਿਹੜੀ ਵੀਡੀਓ ਹੈ ਜਾਂ ਉਹ ਜਿਹੜੀ ਪੋਸਟ ਹੈ ਉਹ ਕਈ ਚਿਰ ਵਾਇਰਲ ਹੋਈ ਰਹਿੰਦੀ ਹੈ, ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹਨੂੰ ਕਿੰਨੇ ਪੈਸੇ ਚਲੇ ਗਏ, ਉਹਦੀ ਲੋੜ ਪੂਰੀ ਵੀ ਹੋ ਗਈ ਕਿ ਨਹੀਂ ਹੋ ਗਈ। ਉਹ ਵੀ ਅੱਗੋਂ ਨਹੀਂ ਕਹਿੰਦਾ ਵੀ ਹਾਂਜੀ ਮੇਰੀ ਤਾਂ ਲੋੜ ਪੂਰੀ ਹੈ। ਮੰਨ ਲਓ ਤੁਸੀਂ 10 ਮਹੀਨਿਆਂ ਬਾਅਦ ਵੀ ਫੋਨ ਕਰ ਲਿਆ, ਤੁਸੀਂ ਆਏ ਵੀ ਚਲੋ ਵੀ ਆਹ ਪੋਸਟ ਪਾਈ ਸੀ, ਤੁਸੀਂ ਮੈਨੂੰ ਪੁੱਛਿਆ ਵੀ ਤੁਸੀਂ ਪੋਸਟ ਪਾਈ ਸੀ, ਮੈਂ ਕਿਹਾ ਹਾਂਜੀ ਪੈਸੇ ਚਾਹੀਦੇ, ਤੁਸੀਂ ਹਾਂਜੀ ਚਾਹੀਦੇ ਆ, ਤੁਸੀਂ ਮੈਨੂੰ ਦੇ ਪਏ। ਉਹ ਇਹ ਸਿਸਟਮ ਵੀ ਗਲਤ ਹੈਗਾ, ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ। ਹੁਣ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਸ ਤਰ੍ਹਾਂ ਕੀਤਾ ਕਿ ਇੱਕ ਫੰਡ ਉਹਨਾਂ ਨੇ ਰੱਖਿਆ ਰਾਖਵਾਂ, ਉਹਦੇ 'ਚ 5-4 ਬੰਦੇ 10 ਬੰਦੇ ਕਮੇਟੀ ਬਣਾ ਲੈਂਦੇ ਆ, ਉਹ ਜਿਵੇਂ ਜਿਵੇਂ ਫੰਡ ਜਿਵੇਂ ਤੁਸੀਂ ਬਾਹਰੋਂ ਭੇਜਦੇ ਹੋ ਤਾਂ ਉਵੇਂ ਉਹ ਫੰਡ ਉਹਨੂੰ ਯੂਜ਼ ਕਰਦੇ ਨੇ, ਔਰ ਬਾਅਦ ਦੇ ਵਿੱਚ ਉਹਨਾਂ ਦੇ ਰਾਹੀਂ ਉਹ ਲੱਗਦਾ ਤਾਂ ਫਿਰ ਥੋੜ੍ਹੀ ਜਿਹੀ ਕੋਈ ਠੱਲ ਪਈ ਹੈ। ਲੇਕਿਨ ਸਿੱਧੇ ਪੈਸੇ ਜੇ ਕਿਸੇ ਨੂੰ ਲੋੜ ਹੈ ਤਾਂ ਉਹ ਕਿਸੇ ਥਾਂ 'ਤੇ ਤਾਂ ਇਹ ਵੀ ਹੁੰਦਾ ਵੀ ਹੋ ਸਕਦਾ ਵਾਕਈ ਉਹਨੂੰ ਲੋੜ ਹੈ, ਕਿਸੇ ਥਾਂ 'ਤੇ ਇਹ ਵੀ ਹੁੰਦਾ ਵੀ ਉਹਨੂੰ ਸਾਲ ਦੇ ਵਿੱਚ ਕਈ ਵਾਰੀ ਪੈਸੇ ਮਿਲ ਜਾਂਦੇ ਆ, ਤੇ ਜਿਹੜਾ ਫੰਡ ਤੁਸੀਂ ਮੰਨ ਲਓ 10 ਬੰਦਿਆਂ ਨੂੰ ਦੇਣਾ ਤੇ ਉਹ ਇਕੱਲੇ ਉਸੇ ਦਾ ਹੀ ਤੁਸੀਂ ਘਰ ਭਰ ਦਿੰਦੇ ਹੋ, ਬਾਅਦ 'ਚ ਪਤਾ ਲੱਗਦਾ ਕਿ ਇਹ ਤਾਂ ਜੀ ਬੰਦਾ ਹੀ ਫਰੋਡ ਨਿਕਲਿਆ।
ਬਿੱਟਾ ਸਾਹਿਬ, ਤੁਸੀਂ ਮਦਦ ਕੀਤੀ ਸੀ ਆਪਣੇ ਸੁੱਖ, ਇੱਥੇ ਸੁਖਰਾਜ ਰਮਾਣਾ ਹੁਣੀ ਔਰਗਨਾਈਜੇਸ਼ਨ ਚਲਾਉਂਦੇ ਨੇ, ਉਹਨਾਂ ਨੇ ਸਿੱਧਾ ਹੀ ਫੋਨ ਕਰਕੇ ਡਾਕਟਰ ਨਾਲ ਗੱਲ ਕਰਕੇ ਬਿੱਲ ਉਹਨਾਂ ਨੇ ਭੇਜੇ ਅਤੇ ਉਹਨਾਂ ਨੇ ਪੇਮੈਂਟ ਕਰਤੀ, ਬੜਾ ਚੰਗਾ ਲੱਗਿਆ। ਹੁਣ ਗੱਲ ਇਹ ਕਰਦੇ ਹਾਂ ਕਿ ਇੱਕ ਤਾਂ ਹੁੰਦੀ ਹੈ ਕਿ ਇੰਡੀਆ ਦੇ ਵਿੱਚ ਇਹ ਕਾਨੂੰਨਾਂ ਦਾ ਪਤਾ ਨਹੀਂ ਹੈਗਾ, ਵੀ ਮੰਨ ਲਓ ਮੈਂ ਇੱਧਰੋਂ ਭੇਜ ਰਿਹਾ ਕਿਸੇ ਨੂੰ ਪੈਸੇ, ਅਗਲਾ ਕਹਿੰਦਾ ਠੀਕ ਹੈ ਜੀ ਭੇਜ ਦਿਓ ਮੈਨੂੰ, ਮੈਂ ਕਰਦਾਂਗਾ ਜੀ, ਮੈਂ ਆਹ ਕਰਦਾਂਗਾ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਮੈਂ ਆਸਟ੍ਰੇਲੀਆ ਦੇ ਵਿੱਚ ਕੀ ਕੰਮ ਕਰ ਰਿਹਾ, ਮੇਰਾ ਕੀ ਕਾਰਜ ਹੈ, ਮੈਂ ਕਿਤੇ ਗੈਰ ਕਾਨੂੰਨੀ ਤਾਂ ਨਹੀਂ। ਹੁਣ ਇਹ ਪਤਾ ਹੈ ਕਿ ਪਿਛਲੇ ਸਾਲ ਸਿੱਖਸ ਫੋਰ ਜਸਟਿਸ ਜਿਹੜੀ ਉਹ ਇੱਕ ਗੈਰ ਕਾਨੂੰਨੀ ਔਰਗਨਾਈਜੇਸ਼ਨ 4-5 ਦੇਸ਼ਾਂ ਦੇ ਵਿੱਚ ਡਿਕਲੇਅਰ ਕੀਤੀ ਗਈ ਆ। ਹੁਣ ਇੰਡੀਆ ਦੇ ਵਿੱਚ ਇਹਨੂੰ ਬੜਾ ਲਾਈਟਲੀ ਲੈਂਦੇ ਨੇ ਵੀ ਇਹ ਗੱਲ ਹੀ ਕੁਛ ਨਹੀਂ ਹੈਗੀ, ਵਿਦੇਸ਼ਾਂ ਦੇ ਵਿੱਚ ਇਹਨੂੰ ਬਹੁਤ ਵੱਡਾ ਮਤਲਬ ਫੰਡਾ ਮੰਨਿਆ ਜਾਂਦਾ, ਹੁਣ ਇੰਡੀਆ 'ਚ ਤਾਂ ਲੋਕਾਂ ਨੂੰ ਪਤਾ ਨਹੀਂ ਜਾਂ ਆਪਣੇ ਲੋਕਾਂ ਨੂੰ ਪਤਾ ਨਹੀਂ, ਪਰ ਗੁਰਪਤਵੰਤ ਸਿੰਘ ਪੰਨੂ ਆਪ ਲਾਇਰ ਨੇ, ਉਹਨਾਂ ਨੂੰ ਤਾਂ ਇਹ ਸਾਰੀਆਂ ਗੱਲਾਂ ਪਤਾ ਆ ਕਿ ਜਿਹੜਾ ਬੰਦੇ ਨੂੰ ਵੀ ਮੈਂ ਸੰਪਰਕ ਕਰਾਂਗਾ, ਜਿਹੜੇ ਬੰਦੇ ਨੂੰ ਵੀ ਮੈਂ ਪੈਸੇ ਭੇਜਾਂਗਾ, ਉਹ ਤਾਂ ਦਾਗੀ ਹੋ ਗਿਆ ਨਾ ਸਾਰੀ ਉਮਰ ਲਈ, ਉਹਦਾ ਕਦੇ ਵਿਦੇਸ਼ਾਂ ਦਾ ਵੀਜ਼ਾ ਵੀ ਨਹੀਂ ਲੱਗਣਾ। ਉਹ ਜਾਣ ਬੁੱਝ ਕੇ ਇਹੋ ਜਿਹੀਆਂ ਮਤਲਬ ਕਰ ਰਿਹਾ ਆ, ਹੀ ਸ਼ੁੱਡ ਬੀ ਅਵੇਅਰ ਆਫ ਇਟ। ਉਹ ਹੋਰ ਕੋਈ ਤਰੀਕੇ ਉਹਨੂੰ ਲੱਭਣੇ ਚਾਹੀਦੇ ਆ, ਜਿਹੜਾ ਉਹ ਪਬਲਿਕਲੀ ਡਿਕਲੇਅਰ ਕਰਕੇ ਲੋਕਾਂ ਨੂੰ ਪੈਸੇ ਦੇ ਰਿਹਾ, ਉਹਨਾਂ ਨੂੰ ਵੀ ਦਾਗੀ ਕਰ ਰਿਹਾ ਮੋਹਰੇ ਮੁੰਡਿਆਂ ਨੂੰ।
ਬਿਲਕੁਲ ਜੀ, ਪਹਿਲੀ ਗੱਲ ਤਾਂ ਗੁਰਪ੍ਰਤਾਪ ਪੰਨੂ ਜਿਹੜਾ ਆਪਦੇ ਆਪ ਨੂੰ ਲੱਗਦਾ ਉਹ ਹੁਣ ਉਹ ਉਸਤੇ ਪਟਕਾ ਜਿਹਾ ਬੰਨਣ ਲੱਗ ਪਿਆ। ਪਹਿਲਾਂ ਤਾਂ ਉਹਦਾ ਪਤਾ ਨੀ ਲੱਗਦਾ ਸੀ ਉਹ ਬੰਦਾ ਕਿ ਬੁੜੀ ਹੈ, ਉਹ ਪੋਨੀ ਜੀ ਕਰਕੇ ਤੁਰਿਆ ਫਿਰਦਾ ਸੀਗਾ। ਔਰ ਉਹ ਕਹਿੰਦੇ ਸੀ ਨਾ ਉਹਦੀ ਜਥੇਬੰਦੀ ਦਾ ਸਿੱਖਸ ਫਾਰ ਜਸਟਿਸ ਹੈ, ਉਹ ਸਮਝ ਨੀ ਲੱਗਦੀ ਸੀ ਵੀ ਇਹ ਏਜੰਸੀ ਦਾ ਬੰਦਾ ਹੈ ਕਿ ਇਹ ਸਰਕਾਰ ਦਾ ਬੰਦਾ ਹੈ ਕਿ ਇਹ ਭਾਰਤ ਦਾ ਕਿ ਭਾਰਤ ਨੇ ਕੁਝ ਸਪੋਂਸਰ ਕੀਤਾ ਜਾਂ ਉਹ ਕੀ ਕਹਿਣਾ ਕੀ ਚਾਹੁੰਦਾ, ਦੱਸਣਾ ਕੀ ਚਾਹੁੰਦਾ, ਉਹ ਕਿਹੜਾ ਖਾਲਿਸਤਾਨ ਬਣਾਉਣਾ ਚਾਹੁੰਦਾ। ਜਿਹੜਾ ਖਾਲਿਸਤਾਨ ਦੇ ਨਾਲ ਅਸੀਂ ਸਿੱਖ ਨੀ ਚੱਲਿਆ, ਸਾਰੀ ਜਵਾਨੀ ਸਾਡੀ ਇਸ ਗੱਲ ਤੇ। ਜਸਵੀਰ ਸਿੰਘ ਰੋਡੇ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਅਸੀਂ ਖਾਲਿਸਤਾਨ ਨਾਂ ਗਲਤ ਰੱਖ ਬੈਠੇ। ਮੈਂ ਕਿਹਾ ਵਾਹ ਜੀ ਵਾਹ, ਬੜੀ ਚੰਗੀ ਗੱਲ ਕੀਤੀ ਤੁਸੀਂ ਸਾਰੀ। ਮੈਂ ਕਿਹਾ ਤੁਸੀਂ ਦੁਨੀਆਂ ਮਰਵਾ ਕੇ ਸਾਰਾ ਯੂਥ ਸਾਡਾ ਪੰਜਾਬ ਦਾ ਜਿਹੜਾ ਬਹੁਤ ਐਸਾ ਰੋਸ਼ਨ ਦਿਮਾਗ ਸੀ ਜਿਹਨੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਣਾ ਸੀਗਾ, ਉਹ ਸਾਡਾ ਤੁਸੀਂ ਮਰਵਾ ਕੇ ਤੇ ਹੁਣ ਤੁਸੀਂ ਕਹਿੰਦੇ ਅਸੀਂ ਨਾਂ ਗਲਤ ਰੱਖ ਬੈਠੇ। ਸੋ ਜਿਹੜੇ ਖਾਲਿਸਤਾਨ ਅੱਜ ਉਹ ਕਹਿੰਦੇ ਨੇ ਖਾਲਿਸਤਾਨ ਨਾਂ ਠੀਕ ਨਹੀਂ ਸੀਗਾ, ਨਹੀਂ ਤਾਂ ਸਾਨੂੰ ਪ੍ਰਾਪਤੀ ਹੋ ਜਾਣੀ ਸੀਗੀ। ਬਹੁਤ ਸਾਰੇ ਬੰਦੇ ਇਹ ਗੱਲ ਕਹਿੰਦੇ ਆ। ਸੋ ਇਹ ਸਿੱਖਸ ਫਾਰ ਜਸਟਿਸ ਜੋ ਵੀ ਇਹਨਾਂ ਨੇ ਜਥੇਬੰਦੀ ਬਣਾਈ ਹੈ, ਇਹਨਾਂ ਨੇ ਆਪਣਾ ਤੋਰੀ ਫੁਲਕਾ ਚਲਾਉਣ ਦੇ ਲਈ ਬਣਾਈ ਹੈ। ਔਰ ਮੈਨੂੰ ਲੱਗਦਾ ਕਿ ਹੋ ਸਕਦਾ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਪਹਿਲਾਂ ਵੀ ਕੈਨੇਡਾ ਦੇ ਵਿੱਚ ਵੀ ਸੀਗੀਆਂ ਪਹਿਲਾਂ, ਪਰ ਹੁਣ ਉਹ ਬੰਦੇ ਬਹੁਤ ਸਾਰੀਆਂ ਉਹਨਾਂ ਨੇ ਕਮਾਈਆਂ ਕੀਤੀਆਂ, ਬਹੁਤ ਆਪਣੇ ਨਿੱਜੀ ਤੌਰ ਤੇ ਲਾਹੇ ਲਏ ਤੇ ਸੋ ਵੀ ਲਈ। ਕੋਈ ਜਿਹੜੇ ਨੌਜਵਾਨ ਸੀ ਜਿਹੜੇ ਇਹਨਾਂ ਦੇ ਝਾਂਸੇ ਚੜ ਗਏ, ਉਹਨਾਂ ਦਾ ਨੁਕਸਾਨ ਵੀ ਹੋਇਆ ਤੇ ਉਹ ਨੁਕਸਾਨ ਦੀ ਪੂਰਤੀ ਕਦੇ ਵੀ ਨਹੀਂ ਹੋ ਸਕਦੀ। ਬਹੁਤ ਵਾਰੀ ਦੇਖਦੇ ਆ ਤੁਸੀਂ, ਦੇਖੋ ਵੀ ਜਸਵੀਰ ਸਿੰਘ ਰੋਡੇ ਉਹ ਬੰਦਾ ਜਿਹਦੇ ਗੱਡੀ ਦੇ ਵਿੱਚੋਂ ਢਾਡੀ ਫੜੇ ਗਏ ਇੰਗਲੈਂਡ ਤੋਂ, ਉਹ ਤਾਂ ਵਿਚਾਰੀ ਸਜ਼ਾ ਭੁਗਤ ਰਿਹਾ ਤੇ ਇਹਨਾਂ ਨੂੰ ਕੁਛ ਵੀ ਨਹੀਂ ਹੋਇਆ। ਔਰ ਇਹਨਾਂ ਦੇ ਜਿਹੜੇ ਹੋਰ ਜਿਹੜੇ ਕੋਲਮੇ ਆਪਣਾ ਓਪਨ ਸੀਕਰੇਟ ਬੁੱਕ ਤੁਸੀਂ ਪੜ੍ਹ ਕੇ ਦੇਖ ਲਓ, ਇਹ ਕੇ ਧਰ ਦੀ, ਤੇ ਉਹਦੇ ਚ ਜਿਹੜਾ ਜਲੂਸ ਇਹਨਾਂ ਦਾ ਕੱਢਿਆ ਵੀ ਇਹ ਕਿਵੇਂ ਪੈਸੇ ਲੈਂਦੇ ਰਹੇ ਆ, ਕਿਵੇਂ ਦਿੱਲੀ ਮੀਟਿੰਗਾਂ ਕਰਦੇ ਰਹੇ ਆ, ਕਿਵੇਂ ਏਜੰਸੀਆਂ ਨਾਲ ਗੱਲਾਂ ਕਰਦੇ ਰਹੇ ਆ, ਕਿਵੇਂ ਇਹ ਚੋਲੇ ਪਾ ਕੇ ਗੋਲ ਦਸਤਾਨਾ ਬੰਨ ਕੇ ਕੀ ਕਰਦੇ ਰਹੇ ਆ, ਤੇ ਹੁਣ ਇਹ ਕਿਹੜੀਆਂ ਗੱਲਾਂ ਕਰਦੇ ਨੇ ਖਾਲਿਸਤਾਨ ਦੀਆਂ। ਉਸੇ ਤਰ੍ਹਾਂ ਹੀ ਸਿੱਖਸ ਫਾਰ ਜਸਟਿਸ ਹੈ ਜੀ।
ਜੀ ਚਲੋ, ਇਸ ਮੁੱਦੇ ਤੇ ਆਪਾਂ ਗੱਲ ਇੱਥੇ ਮੁਕਾਉਂਦੇ ਹਾਂ ਵੀ ਆਉਣ ਵਾਲਾ ਜਿਹੜਾ ਟਾਈਮ ਹੈ ਹੁਣ ਹੈ, ਬੜਾ ਕੇਅਰਫੁਲੀ ਆਪਣੇ ਜਿਹੜੇ ਰਿਸੋਰਸਿਸ ਆ ਉਹ ਵਰਤਣੇ ਚਾਹੀਦੇ ਆ, ਔਰ ਕਾਲ ਨਹੀਂ ਕਰਨੀ ਚਾਹੀਦੀ ਕਿਸੇ ਵੀ ਚੀਜ਼ ਦੇ ਵਿੱਚ। ਜੇ ਆਪਾਂ ਕੋਈ ਦੇਸ਼ ਵੀ ਲੈਣਾ, ਆਪਾਂ ਕੋਈ ਕਰਨਾ ਹੈ, ਲੌਂਗ ਟਰਮ ਸਟ੍ਰੈਟਜੀ ਹੋਣੀ ਚਾਹੀਦੀ। ਇੱਦਾਂ ਨਹੀਂ ਹੋਣੀ ਚਾਹੀਦੀ ਵੀ ਬਿੱਟਾ ਸਾਹਿਬ ਮੈਂ ਅੱਜ ਹੀ ਕਰ ਦੇਵਾਂ ਅਤੇ ਮੈਂ ਉਹਦਾ ਬਣ ਜਾਵਾਂ ਪਹਿਲਾ ਪ੍ਰਧਾਨ ਮੰਤਰੀ। ਕਈਆਂ ਨੂੰ ਇਹ ਬਹੁਤ ਮਤਲਬ ਅਛੋਤਾਈ ਲੱਗੀ ਹੋਆ ਵੀ ਛੇਤੀ ਛੇਤੀ ਕਰਾ ਦਈਏ ਅਤੇ ਮੇਰੇ ਹੁੰਦੇ ਹੁੰਦੇ ਅਤੇ ਮੈਂ ਉਹਦਾ ਪ੍ਰੈਜੀਡੈਂਟ ਬਣ ਜਾਵਾਂ ਛੇਤੀ ਛੇਤੀ। ਲੰਬੀ ਸੋਚ ਬਹੁਤ ਘੱਟ ਸੋਚਦੇ ਹਾਂ। ਸਾਡੇ ਨਾਲ ਸਤਵੀਰ ਚੌਹਾਨ ਵੀ ਜੁੜੇ ਨੇ, ਉਹ ਵੀ ਪ੍ਰੋਗਰਾਮ ਸੁਣ ਰਹੇ ਨੇ ਅਤੇ ਫੇਸਬੁੱਕ 'ਤੇ ਮੈਸੇਜ ਆਇਆ, ਬਹੁਤ ਵਧੀਆ ਲੱਗ ਰਿਹਾ, ਸ਼ੁਕਰਾਨਾ ਜੀ ਤੁਹਾਡਾ। ਅਤੇ ਬਿੱਟਾ ਸਾਹਿਬ, ਇੱਕ ਆ ਜਾਂਦੇ ਜਾਂਦੇ ਮੁੱਦਾ ਆ ਵਟਸਐਪ ਦਾ ਜਿਹੜਾ ਰੌਲਾ ਪਿਆ ਹੋਇਆ ਕਿ ਇਹ ਵਰਿੰਦਰ ਹੁਣਾਂ ਨੇ ਵੀਡੀਓ ਭੇਜਿਆ ਸੀ, ਲਵਲੀ ਹੁਣਾਂ ਨੇ ਵੀ ਮੈਲਬਨ ਤੋਂ ਭੇਜਿਆ ਵੀ ਇਹ 'ਤੇ ਵੀ ਗੱਲ ਕਰਿਓ। ਇਹਨੂੰ ਹੁਣ ਲਿੰਕ ਕਰ ਰਹੇ ਨੇ ਅਡਾਨੀਆਂ ਅੰਬਾਨੀਆਂ ਨਾਲ, ਸ਼ਾਇਦ ਤੁਸੀਂ ਵੀ ਵੀਡੀਓ ਦੇਖਿਆ ਹੋਏਗਾ ਕਿ ਫੇਸਬੁੱਕ ਹੈ, ਫੇਸਬੁੱਕ ਦਾ ਵਟਸਐਪ ਹੈ, ਵਟਸ ਫੇਸਬੁੱਕ ਦਾ ਹੀ ਸ਼ੇਅਰ ਜੀਓ ਦੇ ਵਿੱਚ ਹੈ, ਅਤੇ ਉਹ ਕਹਿੰਦੇ ਨੇ ਕਿ ਅਗਰ ਇਹ ਜਿਹੜਾ ਵਟਸਐਪ ਇਹ ਸਾਰਾ ਨੈੱਟਵਰਕ ਇੱਦਾਂ ਜੁੜਿਆ ਹੋਇਆ ਵੀ ਕੱਲ੍ਹ ਨੂੰ ਜੋ ਵੀ ਡਾਟਾ ਜਿਹੜਾ ਖੇਤੀਬਾੜੀ ਦਾ ਆਪਸ 'ਚ ਕਿਸਾਨ ਗੱਲਬਾਤ ਕਰਦੇ ਉਹ ਸਾਰਾ ਇਹਨਾਂ ਕੋਲ ਜਾਏਗਾ, ਅਦਾਨੀਆਂ ਅੰਬਾਨੀਆਂ ਕੋਲ ਐਕਸੈਸ ਹੋਏਗਾ ਵੀ ਕੌਣ ਕੀ ਕਰ ਰਿਹਾ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ?
ਬਿਲਕੁਲ ਜੀ, ਨਿੱਜਤਾ ਦੀ ਗੱਲ ਤਾਂ ਪਹਿਲਾਂ ਵੀ ਆਈ ਸੀ ਕਿ ਇਹ ਸਾਰੀਆਂ ਕੰਪਨੀਆਂ ਜਿਹੜਾ ਡਾਟਾ ਵੇਚਦੀਆਂ ਫੇਸਬੁੱਕ ਦੇ ਵਿੱਚ, ਇਹਨਾਂ ਦੀ ਹਿੱਸੇਦਾਰੀ ਆਲਰੇਡੀ ਹੈ ਹੋ ਗਈ ਹੈ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਪਿੱਛੇ ਜੇ ਵੀ ਗੱਲ ਆਈ ਸੀ, ਬਹੁਤ ਸਾਰੇ NRI ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ, ਉਹਨਾਂ ਨੇ ਆਖਿਆ ਸੀਗਾ ਕਿ ਫੇਸਬੁੱਕ ਦੇ ਵਿੱਚ ਇਹ ਫੇਸਬੁੱਕ ਦੇ ਜਿਹੜੀ ਇਨਵੈਸਟਮੈਂਟ ਹੋਈ ਹੈ ਉਹ ਵੀ ਅੰਬਾਨੀਆਂ ਅਡਾਨੀਆਂ ਦੀ, ਉਹ ਵੀ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਡਾਟਾ ਇਹਨਾਂ ਕੋਲ ਚਲਾ ਜਾਏਗਾ, ਨਿੱਜਤਾ ਦਾ ਸਾਨੂੰ ਖਤਰਾ ਹੈਗਾ। ਲੇਕਿਨ ਉਹ ਕਲੀਅਰ ਨਹੀਂ ਹੋ ਸਕਿਆ ਸੀ। ਦੂਜੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਹੋਰ ਪਲੇਟਫਾਰਮ ਵੀ ਆ ਗਏ ਨੇ, ਮੈਨੂੰ ਕੱਲ ਵੀ ਇੱਕ ਬੰਦਾ ਦੱਸ ਰਿਹਾ ਸੀਗਾ, ਕੋਈ ਮੇਰੇ ਖਿਆਲ ਇੱਕ ਹੋਰ ਸੀ
ਸਿਗਨਲ, ਮੇਰੇ ਦਿਮਾਗ ਇੱਕ ਸਿਗਨਲ ਹੈ ਤੇ ਇੱਕ ਸਿਗਨਲ ਟੈਲੀਗ੍ਰਾਮ।
ਹਾਂਜੀ, ਸਿਗਨਲ ਟੈਲੀਗ੍ਰਾਮ, ਉਹ ਲੋਕਾਂ ਨੇ ਹੁਣ ਉਧਰ ਵੱਲ ਨੂੰ ਮੁੜਨਾ ਸ਼ੁਰੂ ਕਰ ਦਿੱਤਾ, ਜਿਵੇਂ ਜੀਓ ਦੇ ਬਹੁਤ ਸਾਰੇ ਕਨੈਕਸ਼ਨ ਲੋਕਾਂ ਨੇ ਕਟਵਾਏ ਆ ਤੇ ਏਅਰਟੈਲ ਦਾ ਹੁਣ ਕਨੈਕਸ਼ਨ ਨਹੀਂ ਮਿਲ ਰਿਹਾ।
ਅੱਛਾ,
ਇੰਨੀ ਜ਼ਿਆਦਾ ਡਿਮਾਂਡ ਹੋ ਗਈ ਹੈ। ਲੋਕ ਇਹ ਗੱਲ ਕੱਲੀ ਕੱਲੀ ਗੱਲ ਨੂੰ ਵਾਚ ਕਰ ਰਹੇ ਆ, ਦੇਖ ਰਹੇ ਨੇ, ਪਰ ਅਬਾਨੀਆਂ ਅਡਾਨੀਆਂ ਵੀ ਜਿਹਨਾਂ ਦੀ 400-400 ਕਰੋੜ ਰੁਪਇਆ ਰੋਜ਼ ਦੀ ਆਮਦਨ ਹੈ, ਪਤਾ ਨੀ ਉਹਨਾਂ ਨੇ ਇਹ ਨੋਟ ਖਾਣੇ ਆ ਕਿ ਸੋਨਾ ਖਾਣਾ ਕਿ ਰੋਟੀ ਖਾਣੀ ਹੈ, ਸਮਝ ਨੀ ਲੱਗ ਰਹੀ ਉਹਨਾਂ ਦੀ। ਉਹ ਸਫਾਈਆਂ ਤਾਂ ਦੇ ਰਹੇ ਕਿ ਅਸੀਂ ਇਸ ਤਰ੍ਹਾਂ ਦੀ ਗੱਲ ਚ ਨਹੀਂ ਪੈਂਦੇ, ਅਸੀਂ ਕਿਸਾਨਾਂ ਦੀ ਕਿਸੇ ਵੀ ਤਰ੍ਹਾਂ ਦੇ ਹੱਕਾਂ ਨੂੰ ਅਸੀਂ ਨਹੀਂ ਖਾਣਾ ਚਾਹੁੰਦੇ। ਲੇਕਿਨ ਜਦੋਂ ਇਹ ਨਿੱਜਤਾ ਦੀ ਗੱਲ ਆਉਂਦੀ ਹੈ, ਔਰ ਉਹ ਸਮੇਂ ਅੱਜ ਦੀ ਘੜੀ ਇਹ ਹੈ ਕਿ ਇਹ ਮੋਬਾਈਲ ਜਿਹੜਾ ਜਦੋਂ ਕੋਈ ਕ੍ਰਾਈਮ ਹੁੰਦਾ ਤੇ ਸਭ ਤੋਂ ਪਹਿਲਾਂ ਮੋਬਾਈਲ ਨੂੰ ਹੀ ਟਰੇਸ ਕਰਦੀ ਹੈ ਪੁਲਿਸ, ਤੇ ਉਹਨੂੰ ਬਾਅਦ ਪਤਾ ਲੱਗਦਾ ਕਿ ਇਹ ਬੰਦਾ ਕਿੱਥੇ ਗੱਲ ਕਰਦੇ ਰਿਹਾ, ਕਿਹਦੇ ਨਾਲ ਗੱਲ ਕਰਦੇ ਰਿਹਾ, ਕਿਹਦਾ ਇਹਨੂੰ ਫੋਨ ਆਉਂਦਾ ਰਿਹਾ। ਉਸ ਸਮੇਂ ਇਹ ਗੱਲ ਚਿੰਤਾ ਦਾ ਇੱਕ ਵਿਸ਼ਾ ਹੈਗੀ ਹੈ। ਔਰ ਦੂਜੀ ਗੱਲ ਇਹ ਹੈਗੀ ਹੈ ਕਿ ਹੁਣ ਤਕਨੀਕ ਦਾ ਯੁੱਗ ਹੈ, ਅਸੀਂ ਇਹਨੂੰ ਛੱਡ ਵੀ ਨਹੀਂ ਸਕਦੇ, ਪਰ ਸਾਡੇ ਕੋਲ ਬਦਲ ਵੀ ਕੋਈ ਹੈ ਨੀ ਗਾ। ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਇਸ ਤੇ ਵੀ ਕੋਈ ਨਾ ਕੋਈ ਇਹਦਾ ਬਦਲ ਹੈ, ਉਹ ਸਾਡੇ ਜਿਹੜੇ ਰੋਸ਼ਨ ਦਿਮਾਗ ਨੇ ਜਿਹੜੇ ਯੂਥ ਹੈ ਉਹ ਕੱਢ ਲੈਣਗੇ। ਪਰ ਅੱਜ ਜ਼ਰੂਰ ਇਹ ਚਿੰਤਾ ਦਾ ਵਿਸ਼ਾ ਹੈਗਾ, ਬਹੁਤ ਸਾਰੇ ਲੋਕ ਵਟਸਐਪ ਤੋਂ ਮੁੜੇ ਨੇ, ਟੈਲੀਗ੍ਰਾਮ ਵੱਲ ਗਏ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਾਰੇ ਵਿੱਚ ਵੀ ਮੈਂ ਹੋਰ ਡਿਟੇਲ ਇਕੱਤਰ ਕਰਕੇ ਤੁਹਾਨੂੰ ਇਹਦੀ ਜਾਣਕਾਰੀ ਸਾਂਝੀ ਕਰ ਸਕਦਾ।
ਬਿੱਟਾ ਸਾਹਿਬ ਹੈਗਾ ਇੱਕ ਬਦਲ, ਪੁਰਾਣਾ ਉਹੀ ਟਾਈਮ ਆਣਾ, ਰੋਸ਼ਨ ਦਿਮਾਗ ਹੋ ਗਿਆ ਆਸਟ੍ਰੇਲੀਆ ਦੇ ਵਿੱਚ। ਕਬੂਤਰ ਜਿਹੜੇ ਪੁਰਾਣੇ ਟਾਈਮ 'ਚ ਕਬੂਤਰ ਹੁੰਦੇ ਸੀ ਉਹਨਾਂ ਨਾਲ ਦੀ ਕਿਤੇ ਰੀਸ ਥੋੜੋ ਹੈ। ਇੱਕ ਤੁਹਾਨੂੰ ਜਾਂਦੇ ਜਾਂਦੇ ਰੌਚਕ ਕਿੱਸਾ ਸੁਣਾਉਂਦੇ ਹਾਂ ਜੀ। ਕੱਲ੍ਹ ਆਇਆ ਵੀ ਸੀ ਕਿ ਪਰਸੋਂ ਦਾ ਨਾ ਆਸਟ੍ਰੇਲੀਆ ਦੇ ਵਿੱਚ ਬੜੀ ਤਿੜਥੱਲੀ ਮਚੀ ਹੋਈ ਆ ਕਿ ਇੱਕ ਕਬੂਤਰ ਹੈ ਉਹਦੇ ਜਿਹੜਾ ਲੱਤ ਨੂੰ ਨਾ ਟੈਗ ਲੱਗਾ ਹੋਇਆ ਆ ਉਹਦੇ ਪਰ, ਅਤੇ ਉਹ ਅਮਰੀਕਾ ਤੋਂ ਆਇਆ ਕਹਿੰਦੇ, ਅਮਰੀਕਾ ਤੋਂ ਉੱਡ ਕੇ ਆ ਗਿਆ ਇੱਥੇ ਕਬੂਤਰ, ਉਹ ਅਮਰੀਕਾ ਦਾ।
ਮੈਂ ਬੜੇ 13,000 ਕਿਲੋਮੀਟਰ ਕਿਤੇ ਲੁਕਿਆ ਗਿਆ
ਸੀ, ਤੇ ਉਹ ਬੜੀ ਇਨਕੁਆਇਰੀ ਹੋਈ, ਤੇ ਉਹ ਹੁਣ ਦੇਖੋ ਬਰਡ ਫਲੂ ਹੋਇਆ ਪਿਆ ਆ, ਤੇ ਉਧਰ ਕਰੋਨਾ ਹੋਇਆ ਪਿਆ, ਤੇ ਉਹ ਮਤਲਬ ਉਹ ਤਾਂ ਆਪੋ ਤਾਂ ਆਪ ਪੈ ਗਈ ਹੈ ਨਾ, ਮਤਲਬ ਕੁਆਰੰਟੀਨ ਵਾਲਿਆਂ ਨੂੰ, ਐਗਰੀਕਲਚਰ ਡਿਪਾਰਟਮੈਂਟ ਨੂੰ, ਤੇ ਉਹ ਜੀ ਮਾਰ ਦੇਣਾ, ਉਹ ਕਰ ਦੇਣਾ, ਉਹ ਕਰ ਦੇਣਾ, ਉਹ ਕਹਿੰਦੇ ਬੜਾ ਰੌਲਾ ਪਿਆ। ਤੇ ਡਿਪਾਰਟਮੈਂਟ ਵਾਲਿਆਂ ਨੇ ਵੀ ਕਬੂਤਰ ਜਿੱਥੇ ਫੜਿਆ ਸੀ ਉਹਦੇ ਕੋਲ ਗਏ, ਦੇਖਿਆ, ਉਹਦੀ ਇਨਵੈਸਟੀਗੇਸ਼ਨ ਕੀਤੀ, ਤੇ ਐਕਚੁਅਲੀ ਕੱਲ੍ਹ ਟੀਵੀ ਦੇ ਉੱਤੇ ਉਹਨਾਂ ਨੇ ਦੱਸਿਆ ਪ੍ਰੈਸ ਕਾਨਫਰੰਸ ਕਰਕੇ ਕਿ ਇਹ ਸਾਰਾ ਫੇਕ ਹੈ, ਸਾਰੀ ਫੇਕ ਨਿਊਜ਼ ਹੈ, ਇਹ ਸੋਸ਼ਲ ਮੀਡੀਆ ਦਾ ਕੁਛ ਨਹੀਂ ਹੈਗਾ। ਇਹ ਕਹਿੰਦੇ ਕਬੂਤਰ ਨਾਲ ਦੇ ਮਹੱਲੇ 'ਚੋਂ ਉੱਡ ਕੇ ਉਹਦੀ ਛੱਤ 'ਤੇ ਆਇਆ ਆ, ਉਹ ਅਮਰੀਕਾ ਤੋਂ ਨਹੀਂ, ਐਵੇਂ ਕਹਿੰਦੇ ਇਹਨਾਂ ਨੇ ਕਬੂਤਰ ਮਰਵਾ ਦੇਣਾ ਸੀਗਾ, ਸਾਨੂੰ ਡਿਸਟਰੋਏ ਕਰਨਾ ਪੈਣਾ ਸੀਗਾ।
ਮੈਂ ਪੜ੍ਹ ਰਿਹਾ ਸੀਗਾ ਗੋਦੀ ਮੀਡੀਆ ਦਾ ਇੱਕ ਅੱਧਾ ਹੀ ਪੇਜ ਦਾ ਆਰਟੀਕਲ ਲੱਗਿਆ ਸੀ, ਮੈਂ ਬੜਾ ਹੈਰਾਨ ਹੋਇਆ। ਮੈਲਬੋਰਨ ਤੋਂ ਖਬਰ ਲੱਗੀ ਹੋਈ ਸੀ ਉਹ ਕਿ ਇੱਕ ਕਬੂਤਰ ਹੈ ਜਿੱਦਾਂ ਕਰਕੇ ਚਿੱਟੇ ਰੰਗ ਦਾ ਕਬੂਤਰ ਹੈ, ਉਹਦੀਆਂ ਇਸ ਤਰ੍ਹਾਂ ਦੀਆਂ ਅੱਖਾਂ, ਉਹ ਬੜਾ ਉਹਨਾਂ ਨੇ ਸਟਾਈਲ ਨਾਲ ਲਿਖਿਆ ਹੋਇਆ ਸੀਗਾ ਵੀ ਕਬੂਤਰ ਤਾਂ ਕਬੂਤਰ ਵਰਗਾ ਹੀ ਹੋਊਗਾ। ਗੱਲ ਹੁਣ ਇਹ ਵੀ ਗੱਲ ਚੱਲ ਰਹੀ ਹੈ ਵੀ ਜਿਹੜੇ ਹੁਣ ਇੱਥੇ ਪੰਛੀ ਮਰ ਰਹੇ ਨੇ, ਇੱਥੇ ਸਾਡੇ ਪਿੰਡਾਂ ਵਾਲੇ ਪਾਸੇ ਵੀ ਕਾਂ ਕਾਫੀ ਮਰੇ ਪਾਏ ਗਏ। ਉਹ ਕਹਿੰਦੇ ਕਿ 5G ਜਿਹੜਾ ਨੈਟਵਰਕ ਹੈਗਾ ਇਹ ਵਾਇਰਲ ਹੋ ਰਹੀਆਂ ਗੱਲਾਂ, ਪਤਾ ਨਹੀਂ
ਸੱਚੀ ਨਹੀਂ, ਠੰਡ ਨਾਲੇ ਮਰ ਰਹੇ ਨੇ, 5G ਦੀ ਠੰਡ ਨਾਲੇ ਮਰ ਰਹੇ ਨੇ।
ਹਾਂਜੀ 5G ਦੀ ਕਹਿੰਦੇ ਟੈਸਟਿੰਗ ਹੋ ਰਹੀ ਹੈ ਤੇ ਇੱਧਰ ਇਹ ਕਹਿੰਦੇ ਬਰਡ ਫਲੂ ਹੋ ਗਿਆ। ਹੁਣ ਉਹ ਪਤਾ ਨੀ ਉਹ ਗੱਲ ਕੀ ਕਿਹੜੀ ਸੱਚੀ ਹੈ, ਬਰਡ ਫਲੂ ਵਾਲੀ ਗੱਲ ਸੱਚੀ ਹੈ ਜਾਂ
ਠੰਡ ਨਾਲੇ
ਸੱਚੀ ਹੈ ਜਾਂ 5G ਵਾਲੀ ਗੱਲ ਸੱਚੀ ਹੈ।
ਨਹੀਂ ਠੰਡ ਨਾਲੇ ਮਰ ਰਹੇ ਨੇ ਉਹ, ਬਰਸਾਤਾਂ ਨੂੰ ਜਦ ਮੀਂਹ 4-5 ਦਿਨ ਲਗਾਤਾਰ ਪੈਂਦਾ ਉਦੋਂ ਵੀ ਕਾਂ ਮਰਦੇ ਨੇ, ਤੇ ਇੱਦਾਂ ਹੀ ਠੰਡ 'ਚ ਵੀ ਮਰਦੇ ਨੇ। ਤੇ ਆ ਕਬੂਤਰ ਵਾਲੀ ਗੱਲ ਤਾਂ ਇਹ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਮੀਡੀਆ ਚਾਹੇ ਇੰਡੀਆ ਹੋਵੇ ਚਾਹੇ ਜਿੱਥੇ ਲੋਕ ਜਦ ਅਫਵਾਹ ਫੈਲਾਉਂਦੇ ਨਾ ਸਿਰੇ ਦੀ ਫੈਲਾਉਂਦੇ ਆ, ਤੇ ਉਹ ਐਡਲੇਟ ਦੀ ਗੱਲ ਹੈ ਜੀ। ਉਹ ਕਬੂਤਰ ਜਿਹੜਾ ਐਡਲੇਟ ਦੇ ਵਿੱਚ ਤੁਹਾਨੂੰ ਪਤਾ ਕਬੂਤਰਬਾਜ਼ੀ ਕਾਫੀ ਹੁੰਦੀ ਆ, ਸੋ ਮੈਨੂੰ ਲੱਗਦਾ ਕਿ ਜੇ ਸੁਨੇਹੇ ਲੈਣੇ ਦੇਣੇ ਆ ਤਾਂ ਟੈਲੀਗ੍ਰਾਮ ਛੱਡੋ, ਵਟਸਐਪ ਛੱਡੋ, ਸਿਗਨਲ ਵੀ ਛੱਡ ਦਿਓ, ਕਬੂਤਰ ਇਜ਼ ਦਾ ਬੈਸਟ। ਠੀਕ ਹੈ ਜੀ, ਤੇ ਨਾਲੇ ਨਾਲੇ ਫਿਰ ਆਪਾਂ ਕਬੂਤਰਬਾਜ਼ੀ ਕਰ ਲਿਆ ਕਰਾਂਗੇ, ਤੇ ਸ਼ੌਂਕ ਦਾ ਸ਼ੌਂਕ, ਤੇ ਠੀਕ ਹੈ
ਬਿਲਕੁਲ ਜੀ। ਕਬੂਤਰਬਾਜ਼ੀ ਨਾਲੇ ਪੁਰਾਣੇ ਪੁਰਾਣੀ ਸਾਡੀ ਰਵਾਇਤ ਜਿਹੜੀ ਹੈਗੀ ਹੈ, ਚੋਗਾ ਪਾਉਣ ਵਾਲੀ
ਉਹੀ,
ਤੇ ਦੂਜੇ ਟਾਈਮ ਪਾਸ ਕਰਨ ਵਾਲੀ ਉਹ ਵੀ ਵਧੀਆ ਰਹੇਗੀ ਵੀ ਆ ਗੋਲਾ ਹੁਣ ਉੱਡ ਗਿਆ, ਹੁਣ ਚੀਨਾ ਉੱਡ ਗਿਆ, ਹੁਣ ਬੰਗਾ ਉੱਡ ਗਿਆ,
ਨਾਲੇ ਬੱਬੂ ਮਾਨ ਦਾ ਗੀਤ ਵੀ ਸੱਚਾ ਹੋ ਜਾਊਗਾ ਜਿਹੜਾ ਸਮਾਨ ਚੋਟ ਦਾ ਕਬੂਤਰ ਨੂੰ ਲਾਉਣਾ ਹੋਇਆ। ਤੇ ਮਹਿੰਦਰ ਸਿੰਘ ਹੰਸਣੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਕੈਨੇਡਾ ਤੋਂ, ਕਹਿੰਦੇ ਬਹੁਤ ਵਧੀਆ ਡਿਸਕਸ਼ਨ ਚੱਲ ਰਹੀ ਹੈ, ਸੁਣ ਰਹੇ ਹਾਂ ਜੀ, ਔਰ ਮਲਕੀਤ ਸਿੰਘ ਵੀ ਪ੍ਰੋਗਰਾਮ ਸ਼ਾਮਿਲ ਹੋਏ। ਬਿੱਟਾ ਸਾਹਿਬ ਮੈਨੂੰ ਲੱਗਦਾ ਕਿ ਆਪਾਂ ਹੁਣ ਇਜਾਜ਼ਤ ਲਈਏ, ਸਮਾਂ ਕਾਫੀ ਹੋ ਗਿਆ ਅਤੇ ਤੁਸੀਂ ਬਿਜ਼ੀ ਹੋ ਬਾਰਡਰ 'ਤੇ, ਅਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ, ਤੁਸੀਂ ਸਾਰੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ। ਜਾਂਦੇ ਜਾਂਦੇ
ਬਿਲਕੁਲ ਜੀ, ਧੰਨਵਾਦ ਤੁਹਾਡਾ, ਤੁਸੀਂ ਇੰਨੀ ਤੜਕੇ ਠਾ ਦਿੱਤਾ, ਹੁਣ ਮੈਂ ਦਿਨ ਮੇਰਾ ਦਿਨ ਵੱਡਾ ਕਰਤਾ ਤੁਸੀਂ, ਹੁਣ ਮੈਂ ਥੋੜਾ ਜਿਹਾ ਟਾਈਮ ਨਾਲ ਜ਼ਿਆਦਾ ਕੰਮ ਕਰ ਲੂੰਗਾ।
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰਾਨਾ ਜੀ, ਮਿਲਦੇ ਹਾਂ ਜੀ ਅਗਲੇ ਹਫ਼ਤੇ
ਜੀ, ਸ਼ੁਕਰੀਆ, ਧੰਨਵਾਦ।
ਹਾਂਜੀ, ਸਾਡੇ ਨਾਲ ਨਰਿੰਦਰ ਰਠੌਰ ਜੁੜੇ ਨੇ, ਉਹ ਬਿੱਟਾ ਬਾਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਪ੍ਰਗਟ ਸਿੰਘ ਬੜਿੰਗ ਕਹਿੰਦੇ ਨੇ ਟੇਪਿਸਟ ਇਨ ਅਮਲੋ ਸਿਟੀ। ਅੱਛਾ ਜੀ, ਠੀਕ ਹੈ, ਭੇਜੋ ਜਾਣਕਾਰੀ ਥੋੜ੍ਹੀ ਹੋਰ ਤੇ ਬਹੁਤ ਬਹੁਤ ਸ਼ੁਕਰਾਨਾ ਸਾਰੇ ਹੀ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ। ਤੇ ਪਿਆਰਿਓ, ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਤੁਸੀਂ ਸੁਣ ਸਕਦੇ ਹੋ, ਸ਼ੇਅਰ ਵੀ ਕਰ ਸਕਦੇ ਹੋ ਬੜੀ ਛੇਤੀ ਹੀ। ਔਰ ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਜੀ ਅਗਲੇ ਹਫ਼ਤੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਰੱਬ ਰਾਖਾ ਜੀ।